ਡਰਾਈਵ ਔਰ ਏਅਰਪੋਰਟ ਰੋਡ ਦੇ ਉੱਤੇ, ਉੱਥੇ ਜਾ ਕੇ ਐਲੀਗੇਸ਼ਨ ਨੇ ਇਸ ਬੰਦੇ ਦੇ ਉੱਤੇ ਕਿ ਉਹਨੇ ਅਲੈਜਡਲੀ ਸੈਕਸੁਅਲੀ ਉਹਨਾਂ ਨੂੰ ਅਸੋਲਟ ਕੀਤਾ। ਇਹ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਤੋਂ ਹੈ ਬੰਦਾ, ਇਹਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ, ਸ਼ਾਰਟ ਹੇਅਰ, ਦਾੜੀ ਵਗੈਰਾ ਵੀ ਹੈ ਇਹਨਾਂ ਦੇ, ਔਰ ਗੱਡੀ ਇਹਨਾਂ ਕੋਲ ਨਵੇਂ ਮਾਡਲ ਦੀ 4-door ਸੈਡਾਨ ਹੈ। ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਪੀਲ ਪੁਲਿਸ ਦੇ ਹਵਾਲੇ ਦੇ ਨਾਲ ਦੇ ਰਹੇ ਹਾਂ। ਪੁਲਿਸ ਦਾ ਇਹ ਮੰਨਣਾ ਹੈਗਾ ਹੈ ਕਿ ਇਹ ਕੋਈ ਆਈਸੋਲੇਟਡ ਇੰਸੀਡੈਂਸ ਨਹੀਂ ਸੀਗਾ, ਪਹਿਲਾਂ ਵੀ 2 ਅਲੱਗ ਅਲੱਗ ਔਰਤਾਂ ਨੂੰ, ਇਹ ਬੰਦਾ ਜਿਹੜਾ ਇੱਕ ਬ੍ਰੈਮਟਨ ਦੀ ਸੀਗੀ ਮਹਿਲਾ, ਇੱਕ ਵਾਹਨ ਚ ਸੀਗੀ। ਸੋ ਪੁਲਿਸ ਦਾ ਕਹਿਣਾ ਹੈ ਕਿ ਉਹ ਲੱਗ ਰਿਹਾ ਕਿ ਉਹਨਾਂ ਕੇਸਿਸ, ਉਹ ਇਹ ਕੇਸਿਸ ਸੇਮ ਹੀ ਹੈ, ਬੰਦਾ ਸੇਮ ਹੀ ਲੱਗ ਰਿਹਾ ਹੈਗਾ। ਪੁਲਿਸ ਨੇ ਬਾਕੀ ਕਿਹਾ ਹੈਗਾ ਕਿ ਜੇ ਤੁਸੀਂ ਕਿਸੇ ਤੋਂ ਰਾਈਡ ਲੈਣੀ ਹੈ ਤਾਂ ਜਾਂ ਤਾਂ ਤੁਹਾਡਾ ਕੋਈ ਟਰਸਟਡ ਫਰੈਂਡ ਹੋਵੇ ਜਾਂ ਕੋਈ ਅਥੈਂਟਿਕ ਡਰਾਈਵਰ ਹੋਵੇ, ਤੁਹਾਨੂੰ ਪਤਾ ਹੋਵੇ, ਫੇਰ ਹੀ ਲਓ, ਵਰਨਾ ਇਸੇ ਕਿਸੇ ਅਣਜਾਣ ਵਿਅਕਤੀ ਤੋਂ ਰਾਈਡ ਜਿਹੜੀ ਨਾ ਲਓ। ਬਾਕੀ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਇੰਸੀਡੈਂਟ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ, ਸਵੇਰੇ 6:30 ਤੋਂ ਲੈ ਕੇ 8:30 ਤੱਕ ਤੁਹਾਡੇ ਕੋਲ ਡੈਸ਼ ਕੈਮ ਫੁਟੇਜ ਹੈ ਕੋਈ, ਤੇ ਤੁਸੀਂ ਫੌਰਨ ਪੀਲ ਪੁਲਿਸ ਦੇ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ ਇਸ ਮਾਮਲੇ 'ਚ।
ਸਪੈਸ਼ਲ ਵਿਕਟਿਮਸ ਯੂਨਿਟ ਇਸ ਕਰੰਟਲੀ ਇਨਵੈਸਟੀਗੇਟਿੰਗ 3 ਸੈਕਸੁਅਲ ਅਸਾਲਟਸ ਦੈਟ ਅਕਰਡ ਇਨ ਨਾਰਥ ਈਸਟ ਬ੍ਰੈਂਪਟਨ। ਇਨ ਆਲ 3 ਇਨਸੀਡੈਂਟਸ ਅਨਸਸਪੈਕਟਿੰਗ ਫੀਮੇਲ ਵਿਕਟਿਮਸ ਵਰ ਵੇਟਿੰਗ ਐਟ ਬੱਸ ਸਟਾਪਸ ਇਨ ਦ ਸਿਟੀ ਆਫ ਬ੍ਰੈਂਪਟਨ ਐਂਡ ਵਰ ਅਪਰੋਚਡ ਬਾਈ ਅ ਮੇਲ ਸਸਪੈਕਟ ਡਰਾਈਵਿੰਗ ਅ ਡਾਰਕ ਕਲਰਡ 4-door ਸੈਡਾਨ। The suspect offered the women a ride to their destination, and all 3 accepted the offer. The women were driven away, where they were sexually assaulted by the suspect. The suspect is described as a 20- to 25-year-old South Asian male with a medium complexion, black short hair, a well-kept full black beard, and a medium to muscular build. Investigators believe that all 3 incidents have been committed by the same individual. Investigators are requesting that all members of the public be cautious with anyone offering them an unsolicited ride. Please ensure that you verify the authenticity of the driver. Contact a trusted friend and let them know your estimated time of arrival at your destination and have them contact police if they have not heard from you at an agreed upon time. Peel Regional Police is appealing to the public if you have any information that can lead to the identity of this male. Investigators are seeking anyone with dash camera footage or video surveillance to come forward. Anyone with any information about this incident is asked to contact investigators from our Special Victims Unit.
ਇਹਦੀ ਪੀਲ ਜਿਹੜੀ ਵੀਡੀਓ ਹੈ ਉਹ ਵੀ ਅਸੀਂ ਤੁਹਾਨੂੰ ਦਿਖਾ ਦਾਂਗੇ, ਜਿਹੜੇ ਤੁਸੀਂ ਚੈਨਲ ਵਾਈ ਦੇ ਉੱਤੇ ਸਾਰੀ ਵੀਡੀਓ ਦੇਖ ਸਕਦੇ ਹੋ, ਗੱਡੀ ਵਗੈਰਾ ਦੀ ਜਾਣਕਾਰੀ ਜਿਹੜੀ ਹੈ ਉਹ ਫੋਟੋ ਵਗੈਰਾ ਵੀ ਅਸੀਂ ਤੁਹਾਨੂੰ ਜਿਹੜੀ ਹੈ ਉਹ ਤੁਸੀਂ ਦੇਖ ਸਕੋਗੇ ਚੈਨਲ ਵਾਈ ਦੇ ਉੱਤੇ। ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਸਪੋਰਟਸ ਦੀ ਅਪਡੇਟ ਔਰ ਐਂਟਰਟੇਨਮੈਂਟ ਦੀ ਅਪਡੇਟ ਵੱਲ ਅਸੀਂ ਵੱਧਦੇ ਹਾਂ। ਹੁਣ ਦਿਲਜੀਤ ਦੋਸਾਂਝ ਜਿਹੜੇ ਹੈਗੇ ਨੇ ਉਹ ਆਪਣੇ ਅਲੱਗ ਅਲੱਗ ਸ਼ੋਜ਼ ਕਰ ਰਹੇ ਨੇ। ਉਹ ਹਾਲ ਹੀ ਦੇ ਵਿੱਚ ਉਹਨਾਂ ਨੇ ਸਟੇਜ ਦੇ ਉੱਤੇ ਦਿਲਜੀਤ ਦੋਸਾਂਝ ਨੇ ਆਪਣਾ ਥੋੜਾ ਜਿਹਾ ਗੁੱਸਾ ਦਿਖਾਇਆ। ਕਾਰਨ ਕੀ ਹੈ? ਦਿਲਜੀਤ ਦੋਸਾਂਝ ਨੇ ਕਿਹਾ ਕਿ ਕੋਈ ਵੀ ਸ਼ੋਅ ਕਰਦੇ ਨੇ ਬਾਹਰੋਂ ਕਲਾਕਾਰ ਉੱਥੇ ਆਉਂਦੇ ਨੇ ਇੰਡੀਆ ਦੇ ਵਿੱਚ, ਉਹਨਾਂ ਨੂੰ ਤਾਂ ਕੋਈ ਨੋਟਿਸ ਨਹੀਂ ਦਿੱਤੇ ਜਾਂਦੇ। ਸੋ ਦਿਲਜੀਤ ਦੋਸਾਂਝ ਦਾ ਕਹਿਣਾ ਸੀਗਾ ਕਿ ਉਹਨਾਂ ਨੂੰ ਜਿਹੜਾ ਜੀ ਉਹ ਨੋਟਿਸ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ, ਜਿਹਦੇ ਤੋਂ ਥੋੜਾ ਜਿਹਾ ਉਹ ਅਪਸੈਟ ਹੋ ਗਿਆ। ਔਰ ਬਾਕੀ ਦਿਲਜੀਤ ਦੋਸਾਂਝ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਆ ਠੇਕੇ ਦੀ ਗੱਲ ਕਰ ਰਹੇ ਵੀ ਗਾਣੇ ਜਿਹੜੇ ਆ, ਵੈਸੇ ਗੁਜਰਾਤ ਦੇ ਵਿੱਚ ਜਦੋਂ ਪਹੁੰਚੇ ਉੱਥੇ ਤੇ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਕੋਈ ਫਿਰ ਨੋਟਿਸ ਨਹੀਂ ਮਿਲਿਆ। ਸੋ ਪਹਿਲਾਂ ਤਾਂ ਉਹਨਾਂ ਕਿਹਾ ਜੀ ਚਲੋ ਜੀ ਅੱਜ ਉਹਨਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ। ਬਾਕੀ ਦਿਲਜੀਤ ਦੋਸਾਂਝ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਸ਼ਰਾਬ ਦੇ ਨਾਲ ਰਿਲੇਟਡ ਗਾਣੇ ਉਹ 2-4 ਗਾਣੇ ਹੋਣਗੇ, ਬਾਕੀ ਗਾਣੇ ਉਹ ਕਹਿੰਦੇ ਠੀਕ ਹੈ ਜੀ। ਕਿਉਂ ਉਹਨਾਂ ਨੂੰ ਵਾਰ ਵਾਰ ਇਸ ਤਰ੍ਹਾਂ ਦੇ ਨੋਟਿਸ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ?
ਸਰ ਜਦੋਂ ਹਜ਼ਾਰੋਂ ਗਾਣੇ ਹੈ ਜੋ ਸ਼ਰਾਬ ਪੇ ਹੈ, ਇਹ ਗਾਣਾ ਹੈ, 2 ਗਾਣੇ ਹੋ ਗਏ ਜ਼ਿਆਦਾ ਜ਼ਿਆਦਾ 2-4 ਗਾਣੇ, ਮੈਂ ਉਹ ਵੀ ਨਹੀਂ ਗਾਉਂਗਾ। ਬਾਲੀਵੁੱਡ ਕੇ ਜੋ ਕਲਾਕਾਰ ਹੈ ਉਹ ਸ਼ਰਾਬ ਕੀ ਐਡਵਰਟਾਈਜ਼ਮੈਂਟ ਕਰਦੇ ਹੈ, ਦਿਲਜੀਤ ਦੋਸਾਂਝ ਐਡਵਰਟਾਈਜ਼ਮੈਂਟ ਨਹੀਂ ਕਰਦਾ। ਮੇਰੇ ਕੋਲ ਛੇੜੋ ਬਸ, ਮੈਂ ਜਹਾਂ ਜਾਤਾ ਹੂੰ ਚੁੱਪ ਕਰਕੇ ਆਪਣਾ ਪ੍ਰੋਗਰਾਮ ਕਰਤਾ ਹੂੰ, ਚਲਾ ਜਾਤਾ ਹੂੰ, ਆਪ ਕਿਉਂ ਛੇੜ ਰਹੇ ਹੋ ਮੁਝੇ? ਐਸਾ ਕਰਦੇ ਇੱਕ ਮੂਵਮੈਂਟ ਸ਼ੁਰੂ ਕਰਦੇ ਹੈ, ਜਬ ਇਤਨੇ ਲੋਕ ਇਕੱਠੇ ਹੋ ਜਾਏ ਤਾਂ ਮੂਵਮੈਂਟ ਸ਼ੁਰੂ ਹੋ ਸਕਦੀ ਹੈ। ਇੱਕ ਮੂਵਮੈਂਟ ਸ਼ੁਰੂ ਕਰਦੇ ਹੈ ਕਿ ਅੱਛੀ ਬਾਤ ਹੋਈ ਜਿਹੜੇ ਨੇ ਆਪ ਉਠਾਈ ਹੈ, ਜਿਸ ਜਿਸ ਅਗਰ ਇਹ ਹਮਾਰੇ ਪੂਰੀ ਸਟੇਟ ਜੋ ਹੈ, ਜਿਤਨੀ ਵੀ ਸਟੇਟ ਹੈ ਹਮਾਰੇ ਯਹਾਂ, ਅਗਰ ਉਹ ਸਾਰੀ ਆਪਣੇ ਆਪ ਕੋ ਡਰਾਈ ਸਟੇਟ ਘੋਸ਼ਿਤ ਕਰ ਦਿੱਤੀ ਹੈ, ਅਗਲੇ ਹੀ ਦਿਨ ਦਿਲਜੀਤ ਦੋਸਾਂਝ ਆਪਣੀ ਲਾਈਫ ਮੇ ਕਭੀ ਸ਼ਰਾਬ ਮੇ ਗਾਣਾ ਨਹੀਂ ਗਾਏਗਾ।
ਇੱਕ ਤਰਫ ਦਿਲਜੀਤ ਦੋਸਾਂਝ ਸ਼ੋਅ ਦੇ ਉੱਤੇ ਇਹ ਗੱਲ ਹੋਈ, ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਦਿਲਜੀਤ ਦੋਸਾਂਝ ਉਹਨਾਂ ਨੇ ਤਾਂ ਕਿਹਾ ਕਿ ਉਹ ਥੋੜਾ ਨਾਰਾਜ਼ ਨੇ, ਲੇਕਿਨ ਹੁਣ ਇਸ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਇੰਡੀਆ ਸ਼ੋਅ ਤੋਂ ਬਾਅਦ ਅਸੀਂ ਜਿਹੜਾ ਸਿਡਨੀ ਵੱਲ ਚੱਲਦੇ ਹੈਗੇ ਆ। ਸਿਡਨੀ ਦੇ ਵਿੱਚ ਕੀ ਹੋਇਆ ਕਿ ਜਿਹੜਾ ਗੈਰੀ ਸੰਧੂ ਇੱਕ ਹੋਰ ਪੰਜਾਬੀ ਸਿੰਗਰ, ਉਹ ਆਸਟ੍ਰੇਲੀਆ ਦੇ ਵਿੱਚ ਲਾਈਵ ਸ਼ੋਅ ਜਿਹੜਾ ਪਰਫਾਰਮ ਕਰ ਰਿਹਾ ਸੀਗਾ। ਉਸ ਤੋਂ ਬਾਅਦ ਕਰਾਊਡ ਦੇ ਵਿੱਚੋਂ ਕਿਸੇ ਨੇ ਉਹਨਾਂ ਨੂੰ ਕੁਝ ਕਿਹਾ, ਜਿਹੜੇ ਕੋਈ ਦਰਸ਼ਕ ਦੇਖ ਰਹੇ ਸੀ। ਉਸ ਤੋਂ ਬਾਅਦ ਉਹ ਦਰਸ਼ਕ ਦੇ ਨਾਲ ਆਰਗੂਮੈਂਟ ਕਰਨ ਲੱਗ ਪਏ, ਔਰ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਫਿਰ ਓਫੈਂਸਿਵ ਜੈਸਚਰ ਯਾਨੀ ਕਿ ਮਿਡਲ ਫਿੰਗਰ ਉਹਨਾਂ ਨੂੰ ਦਿਖਾਈ ਉਹਨਾਂ ਨੇ। ਸੋ ਦੈਟ ਵਾਸ ਐਨ ਓਫੈਂਸਿਵ ਜੈਸਚਰ ਬਾਏ ਗੈਰੀ ਸੰਧੂ, ਜੋ ਸਭ ਨੇ ਦੇਖਿਆ ਉੱਥੇ ਸਟੇਜ ਦੇ ਉੱਤੋਂ। ਸੋ ਉਹਨਾਂ ਨੇ ਆਫਟਰ ਇਸ ਓਫੈਂਸਿਵ ਜੈਸਚਰ ਜੋ ਉਹਨਾਂ ਨੇ ਮਿਡਲ ਫਿੰਗਰ ਦਿਖਾਈ, ਤਾਂ ਉਸ ਤੋਂ ਕੁਝ ਹੀ ਦੇਰ ਬਾਅਦ ਇਹ ਦੇਖਿਆ ਗਿਆ ਕਿ ਸਟੇਜ ਦੇ ਉੱਤੇ ਜਿਹੜਾ ਉਹ ਅਟੈਕਰ ਆ ਗਿਆ, ਔਰ ਉਹਨੇ ਆ ਕੇ ਉਹਨਾਂ ਨੂੰ ਹੀ ਟਰਾਈ ਟੂ ਚੋਕ ਗੈਰੀ ਸੰਧੂ, ਮਤਲਬ ਗਰਦਨ ਉਹਨਾਂ ਦੀ ਕੁੱਟਣ ਦੀ ਕੋਸ਼ਿਸ਼ ਕੀਤੀ, ਬਟ ਸਿਕਿਉਰਿਟੀ ਉੱਥੇ ਸੀਗੀ ਔਰ ਫਿਰ ਉਹ ਇਸ ਜਿਹੜਾ ਬੰਦਾ ਸੀਗਾ ਜਿਹੜਾ ਉਥੋਂ ਚਲਾ ਗਿਆ ਇਸ ਬਰੀਫ ਐਨਕਾਊਂਟਰ ਤੋਂ ਬਾਅਦ। ਬਟ ਇਹਦੇ ਕਾਰਨ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ। ਵੀਡੀਓ ਜਿਹੜੀ ਹੈ ਉਹ ਅਸੀਂ ਤੁਹਾਨੂੰ ਜਿਹੜਾ ਉਹ ਦਿਖਾ ਰਹੇ ਹਾਂ। ਗੈਰੀ ਸੰਧੂ ਉਹਦਾ ਆਪਣੇ ਪੰਜਾਬ ਤੋਂ ਜਲੰਧਰ ਤੋਂ ਹੈਗੇ ਨੇ, ਪਰ ਇੰਗਲੈਂਡ ਰਹਿੰਦੇ ਨੇ, ਔਰ ਗੈਰੀ ਸੰਧੂ ਦੁਨੀਆਂ ਭਰ ਦੇ ਵਿੱਚ ਜਿਹੜਾ ਉਹ ਸ਼ੋਜ਼ ਵੀ ਪਰਫਾਰਮ ਕਰਦੇ ਨੇ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਸਾਡੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਟੇਲਰ ਸਵਿਫਟ ਉਹਨਾਂ ਦੇ ਸ਼ੋਜ਼ ਜਿਹੜੇ ਨੇ ਉਹ ਲਗਾਤਾਰ ਸੋਲਡ ਆਊਟ ਜਾ ਰਹੇ ਨੇ। ਲੇਕਿਨ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਕੁਝ ਲੋਕ ਜਿਹੜੇ ਉਹਨਾਂ ਦੇ ਸ਼ੋਜ਼ ਦੀਆਂ ਜਿਹੜੀਆਂ ਟਿਕਟਸ ਨੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਹੈ ਉਹ ਖਰਾਬ ਕਰ ਰਹੇ ਨੇ ਔਰ ਵੇਚ ਰਹੇ ਨੇ। ਸੋ ਉਹਨਾਂ ਦੇ ਉੱਤੇ ਵੀ ਟੋਰਾਂਟੋ ਪੁਲਿਸ ਜਿਹੜੀ ਉਹ ਇਨਵੈਸਟੀਗੇਸ਼ਨ ਕਰੇਗੀ। ਵਾਈ ਮੀਡੀਆ ਬਿਗ ਸ਼ਾਟ, ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਸਪੋਰਟਸ ਦੀ ਕਵਰੇਜ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪਾਕਿਸਤਾਨ ਵਰਸਿਜ਼ ਆਸਟ੍ਰੇਲੀਆ, ਤੀਸਰਾ ਟੀ ਟਵੈਂਟੀ ਮੁਕਾਬਲਾ, ਜਿਸ ਦੇ ਵਿੱਚ ਕਿ ਆਸਟ੍ਰੇਲੀਆ ਨੇ 7 ਵਿਕਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈਗੀ ਹੈ। ਖਾਸਕਰ ਸਟੋਨਿਸ ਦੇ 27 ਬਾਲਾਂ ਜਿਹੜੇ 61 ਰਨ ਬਣਾਏ, 61 ਨੋਟ ਆਊਟ, ਜ਼ਬਰਦਸਤ ਪ੍ਰਦਰਸ਼ਨ। ਉਹਦੀ ਬਦੌਲਤ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 7 ਵਿਕਟਾਂ ਦੇ ਨਾਲ ਹਰਾ ਕੇ ਨਾ ਸਿਰਫ ਤੀਸਰਾ ਟੀ ਟਵੈਂਟੀ ਮੈਚ ਜਿੱਤਿਆ ਬਲਕਿ ਸੀਰੀਜ਼ ਵੀ ਕਲੀਨ ਸਵੀਪ ਕਰ ਲਈ। ਔਰ ਹੁਣ ਸਭ ਦੀਆਂ ਨਿਗਾਹਾਂ ਜਿਹੜੀਆਂ ਹੈਗੀਆਂ ਇੰਡੀਆ ਵਰਸਿਸ ਆਸਟ੍ਰੇਲੀਆ, ਇੰਡੀਆ ਵਰਸਿਸ ਆਸਟ੍ਰੇਲੀਆ ਜਿਹੜੀ ਹੈ ਸੀਰੀਜ਼ ਹੈਗੀ ਹੈ, ਬਾਰਡਰ ਗਵਾਸਕਰ ਸੀਰੀਜ਼। ਪਰਥ ਦੇ ਵਿੱਚ ਜਿਹੜਾ ਪਹਿਲਾ ਟੈਸਟ ਮੈਚ ਹੋਏਗਾ, ਇੱਥੇ ਅਸੀਂ ਦੱਸ ਦਈਏ ਕਿ ਸ਼ੁਭਮਨ ਗਿੱਲ ਜਿਹੜੇ ਨੇ ਉਹਨਾਂ ਦੇ ਅੰਗੂਠੇ ਦੇ ਉੱਤੇ ਸੱਟ ਲੱਗੀ ਹੈ, ਫ੍ਰੈਕਚਰ ਹੋ ਗਿਆ, ਜਿਹਦੇ ਕਾਰਨ ਕਿ ਸ਼ੁਭਮਨ ਗਿੱਲ ਜਿਹੜਾ ਪਰਥ ਦੇ ਵਿੱਚ ਪਹਿਲਾ ਟੈਸਟ ਮੈਚ ਨਹੀਂ ਖੇਲਣਗੇ। ਇਸ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਜਿਹੜੇ ਹੈਗੇ ਨੇ ਉਹ ਵੀ ਪਰਥ ਦੇ ਵਿੱਚ ਹੋਣ ਵਾਲੇ ਇਸ ਪਹਿਲੇ ਟੈਸਟ ਮੈਚ ਦੇ ਵਿੱਚ ਕਪਤਾਨ ਰੋਹਿਤ ਸ਼ਰਮਾ ਜਿਹੜੇ ਉਹ ਵੀ ਹਿੱਸਾ ਜਿਹੜਾ ਉਹ ਨਹੀਂ ਲੈਣਗੇ। ਹੀ ਇਜ਼ ਆਲਸੋ ਗੋਇੰਗ ਟੂ ਮਿਸ ਦ ਫਸਟ ਟੈਸਟ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਉਹਨਾਂ ਦੇ ਬੇਬੀ ਹੋਇਆ, ਸੋ ਅਸੀਂ ਰੋਹਿਤ ਸ਼ਰਮਾ ਕਪਤਾਨ ਨੂੰ ਜਿੱਥੇ ਰੋਹਿਤ ਔਰ ਉਹਨਾਂ ਦੀ ਵਾਈਫ ਰਿਤਿਕਾ ਜੀ ਨੂੰ ਮੁਬਾਰਕਬਾਦ ਦਿੰਦੇ ਹਾਂ। ਦੂਸਰਾ ਬੱਚਾ ਉਹਨਾਂ ਦੇ, ਲੇਕਿਨ ਉਹਦੇ ਕਾਰਨ ਉਹ ਪਹਿਲਾ ਟੈਸਟ ਮੈਚ ਜਿਹੜਾ ਉਹ ਨਹੀਂ ਖੇਲਣਗੇ। ਅਸੀਂ ਇੱਥੇ ਦੱਸ ਦਈਏ ਕਿ ਕਪਤਾਨ ਕੌਣ ਹੋਣਗੇ। ਸੋ ਰੋਹਿਤ ਸ਼ਰਮਾ ਦੀ ਗੈਰ ਮੌਜੂਦਗੀ ਦੇ ਵਿੱਚ ਵਾਈਸ ਕੈਪਟਨ ਜਸਪ੍ਰੀਤ ਬੁਮਰਾਹ, ਸੋ ਜਸਪ੍ਰੀਤ ਬੁਮਰਾਹ ਜਿਹੜੇ ਨੇ ਉਹ ਇੰਡੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਹੋਣਗੇ। ਜੇ ਤੁਹਾਨੂੰ ਯਾਦ ਹੋਏ, ਜਸਪ੍ਰੀਤ ਬੁਮਰਾਹ ਜਿਹੜੇ ਆ ਉਹਨਾਂ ਨੇ ਪਹਿਲਾਂ ਵੀ ਜਿਹੜਾ ਪੰਜਵਾਂ ਟੈਸਟ ਸੀਗਾ ਇੰਡੀਆ ਔਰ ਇੰਗਲੈਂਡ ਦੇ ਖਿਲਾਫ, ਉਸ ਵੇਲੇ ਰੋਹਿਤ ਸ਼ਰਮਾ ਨੂੰ ਕੋਵਿਡ ਹੋ ਗਿਆ ਸੀਗਾ, ਤੇ ਉਸ ਵੇਲੇ ਵਾਈਸ ਕੈਪਟਨ ਸੀਗੇ ਜਸਪ੍ਰੀਤ ਬੁਮਰਾਹ, ਤੇ ਉਸ ਵੇਲੇ ਵੀ ਉਹਨਾਂ ਨੇ ਕਪਤਾਨੀ ਜਿਹੜੀ ਹੈ ਉਹ ਕੀਤੀ ਸੀਗੀ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਹੁਣ ਜਿਹੜੀ ਇੰਡੀਆ ਦੀ ਟੀਮ ਹੈਗੀ ਆ ਉਹ ਜ਼ਬਰਦਸਤ ਟ੍ਰੇਨਿੰਗ ਕਰ ਰਹੀ ਹੈ, ਤਿਆਰੀਆਂ ਕਰ ਰਹੀ ਹੈ। ਸੋ ਇੰਡੀਆ ਨੂੰ ਇੰਡੀਆ ਦੇ ਘਰ ਦੇ ਵਿੱਚ ਨਿਊਜ਼ੀਲੈਂਡ ਨੇ 3-0 ਦੇ ਨਾਲ ਹਰਾਇਆ। ਇਹ ਇੰਡੀਆ ਦਾ ਪਹਿਲਾ ਵਾਈਟ ਵਾਸ਼ ਸੀਗਾ ਹੋਮ ਸੀਰੀਜ਼ ਦੇ ਵਿੱਚ, ਜਿਹਦੇ ਵਿੱਚ ਕਿ 3 ਜਾਂ ਉਸ ਤੋਂ ਜ਼ਿਆਦਾ ਟੈਸਟ ਹੋਣ। ਸੋ ਇੰਡੀਆ ਘਰ ਦੇ ਵਿੱਚ ਜਿਹੜਾ ਉਹ 3-0 ਤੋਂ ਹਾਰ ਕੇ ਆਇਆ। ਕਿਆ ਇੰਡੀਆ ਦੀ ਜਿਹੜੀ ਕ੍ਰਿਕਟ ਟੀਮ ਹੈ ਆਸਟ੍ਰੇਲੀਆ ਨੂੰ ਉਹਦੇ ਘਰ ਦੇ ਵਿੱਚ ਖੇਲਣਾ ਹੀ ਮੁਸ਼ਕਿਲ ਹੈ, ਕਿਆ ਉਹਨੂੰ ਉਹਦਾ ਮੁਕਾਬਲਾ ਕਰੇਗੀ ਜਾਂ ਨਹੀਂ, ਇਹ ਦੇਖਦੇ ਹਾਂ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਤੁਹਾਡੀਆਂ ਕਾਲਸ ਜਿਹੜੀਆਂ ਉਹ ਵੀ ਅਸੀਂ ਔਨ ਦੇਅਰ ਕਰ ਰਹੇ ਹਾਂ, ਖਬਰਾਂ ਕੁਝ ਹੋਰ ਇੰਡੀਆ ਤੋਂ, ਕੁਝ ਪੰਜਾਬ ਤੋਂ, ਸਾਰੀਆਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੁਝ ਗੈਂਗਸਟਰਸ ਦੇ ਅਰੈਸਟ ਦੀ ਜਿਹੜੀ ਖਬਰ ਹੈ ਉਹ ਵੀ ਆ ਰਹੀ ਹੈ। ਮੈਂ ਪਹਿਲਾਂ ਤੇ ਇਹ ਜ਼ਰੂਰ ਦੱਸਵਾਂ ਕਿ ਅਸੀਂ ਜ਼ਿਕਰ ਕਰ ਹੀ ਚੁੱਕੇ ਹਾਂ ਕਿ ਅੱਜ ਬੇਲ ਹੀਅਰਿੰਗ ਹੈਗੀ ਹੈ ਵੈਸੇ ਅਰਸ਼ਟੱਲਾ ਹੋਣਾ ਦੀ, ਬਟ ਪਬਲੀਕੇਸ਼ਨ ਬੈਨ ਹੈ ਉਹਦੇ ਉੱਤੇ, ਨੰਬਰ 1। ਨੰਬਰ 2 ਇਹ ਹੈਗੀ ਹੈ ਕਿ ਜਿਹੜੀ US ਤੋਂ ਖਬਰ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਬ੍ਰਦਰ ਅਨਮੋਲ ਬਿਸ਼ਨੋਈ ਉਹਨਾਂ ਦੀ ਗ੍ਰਿਫਤਾਰੀ ਹੈ, ਹੋ ਗਈ ਹੈ, ਕੀ ਹੋਈ ਹੈ ਨਹੀਂ ਹੈ, ਉਹ ਅਸੀਂ ਅੱਗੇ ਚੱਲ ਕੇ ਜਿਹੜੀ ਹੈ ਉਹਦੀ ਡਿਟੇਲ ਰਿਪੋਰਟ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕੀ ਹੋ ਰਿਹਾ, ਕੀ ਉੱਥੋਂ ਮਾਮਲਾ ਹੋ ਰਿਹਾ। ਜੀ ਅਸੀਂ ਕਾਲਰਸ ਦਾ ਵੀ ਸਵਾਗਤ ਕਰਦੇ ਹਾਂ, ਕਾਲਰਸ ਦੇ ਸਵਾਗਤ ਕਰਨ ਤੋਂ ਪਹਿਲਾਂ ਜਿਹੜਾ ਬਿਰਕ ਸਾਹਿਬ ਨੂੰ ਵੈਲਕਮ ਕਰ ਲਾਂ। ਬਿਰਕ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਸਤਿ ਸ੍ਰੀ ਅਕਾਲ ਯੁੱਧਵੀਰ ਜੀ, ਥੈਂਕ ਯੂ ਤੁਹਾਡਾ, ਬਿਲਕੁਲ ਕਿਰਪਾ ਤੁਹਾਡਾ ਪਿਆਰ ਤੇ ਮਾਲਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਫਿਰਦੇ ਆ, ਬੁੱਲੇ ਲੁੱਟਦੇ ਪਏ ਕੈਨੇਡਾ ਚ। ਤੇ ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ ਸਰ ਜੀ
ਯੈਸ ਵੀ ਸਪੋਰਟ ਸਰ ਥੈਂਕ ਯੂ ਜੀ
ਥੋੜੀ ਜੀ ਗੱਲਬਾਤ ਕਰ ਲਈਏ
ਜੀ ਜੀ ਪਲੀਜ਼
ਯੁੱਧਵੀਰ ਜੀ ਤੁਸੀਂ ਸੈਕਸੁਅਲ ਅਬਿਊਜ਼ ਦੀ ਗੱਲ ਕੀਤੀ ਹੈ ਡੋਨਲਡ ਟਰੰਪ ਸਾਹਿਬ ਨੇ ਕੁਛ ਨੋਮੀਨੀਜ ਜਿਹੜੇ ਸਿਲੈਕਟ ਕੀਤੇ ਆ ਉਹਨਾਂ ਤੇ ਲੱਗ ਰਿਹਾ ਤੇ ਡੋਨਲਡ ਟਰੰਪ ਸਾਹਿਬ ਤੋਂ ਵੱਡਾ ਸੈਕਸੁਅਲ ਅਬਿਊਜ਼ ਵਾਲਾ ਕੌਣ ਹੋ ਸਕਦਾ ਅਮਰੀਕਾ ਦੇ ਵਿੱਚ ਯੁੱਧਵੀਰ ਜੀ ਕਿੰਨੇ ਐਲੀਗੇਸ਼ਨ ਲੱਗੇ ਇਹਨਾਂ ਦੇ ਅਗਰ ਉਹਨੂੰ ਅਮੈਰੀਕਨ ਪੀਪਲ ਪ੍ਰੈਜੀਡੈਂਟ ਸਿਲੈਕਟ ਕਰ ਸਕਦੇ ਆ ਤੇ ਨੋਮੀਨੀਜ ਨੂੰ ਕਿਵੇਂ ਰਿਜੈਕਟ ਕਰ ਦੇਣਗੇ ਇਹ ਸਧਾਰਨ ਗੱਲਾਂ ਨੇ ਇਸ ਕਲਚਰ ਦੇ ਵਿਚ ਔਰ ਜਿਹੜੇ ਸੈਕਸੁਅਲ ਅਬਿਊਜ਼ ਕੇਸਿਸ ਨੇ ਯੁੱਧਵੀਰ ਜੀ ਤੁਸੀਂ ਐਗਰੀ ਕਰੋਗੇ ਕਿ 100% ਕੇਸ ਜਿਹੜੇ ਆਉਂਦੇ ਨੇ ਉਹ ਅਮੀਰਾਂ ਦੇ ਨਾਲ ਹੀ ਰਿਲੇਟਡ ਹੁੰਦੇ ਨੇ ਗਰੀਬਾਂ ਨਾਲ ਕੋਈ ਨਹੀਂ ਰਿਲੇਟਡ ਹੁੰਦਾ ਇਹ ਕੁਦਰਤੀ ਹੈ ਪੈਸਾ ਬੜੀ ਵੱਡੀ ਚੀਜ਼ ਹੈ ਤੇ ਹਰ ਕੋਈ ਪੈਸੇ ਨੂੰ ਕਮਾਉਣ ਵਾਸਤੇ ਆਪਣੀ ਸ਼ਕਤੀ ਦਾ ਇਸਤੇਮਾਲ ਕਰਦਾ ਤੇ ਹਰ ਇੱਕ ਨੂੰ ਹੱਕ ਵੀ ਹੈ ਔਰ ਕਰਨਾ ਵੀ ਚਾਹੀਦਾ ਪੈਸੇ ਦੇ ਬਗੈਰ ਸਰਵਾਈਵਲ ਨਹੀਂ ਹੁੰਦੀ ਸਮਾਜ ਦੇ ਵਿਚ ਦੂਜੇ ਪਾਸੇ ਯੁੱਧਵੀਰ ਜੀ ਆ ਜਾਓ ਹੁਣ ਇੱਕ ਦੂਸਰਾ ਸਵਾਲ ਕੈਨੇਡਾ ਵਾਲਾ ਤੁਸੀਂ ਹੁਣੇ ਜਸਟਿਨ ਟਰੂਡੋ ਸਾਹਿਬ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਦੇਰ ਆਇਆ ਦਰੁਸਤ ਆਇਆ ਦੀ ਗੱਲ ਕੀਤੀ ਤੁਸੀਂ ਇਮੀਗ੍ਰੇਸ਼ਨ ਦੇ ਉੱਤੇ ਯੁੱਧਵੀਰ ਜੀ ਟਰੂਡੋ ਸਾਹਿਬ ਦੀ ਇੱਕ ਖਾਸੀਅਤ ਤੁਸੀਂ ਜ਼ਰੂਰ ਵੇਖੀ ਹੋਣੀ ਹੈ ਇੱਕ ਪਹਿਲਾ ਲੀਡਰ ਦੇਖਿਆ ਮੈਂ ਜਿੰਨੀਆਂ ਵੀ ਗਲਤੀਆਂ ਕੈਨੇਡਾ ਦੇ ਪਾਸਟ ਵਿਚ ਹੋਈਆਂ ਨੇ ਤੇ ਪ੍ਰੈਜੈਂਟ ਵਿਚ ਉਹਦੇ ਕੋਲ ਹੋਈਆਂ ਨੇ ਬਿਗਨਿੰਗ ਦੇ ਵਿਚ ਯੂ ਵੀ ਚੈਰਿਟੀ ਤੇ ਐਸ ਐਮ ਸੀ ਲੈਵਲਿੰਗ ਦੇ ਉੱਤੇ ਉਹ ਇਮਾਨਦਾਰ ਹੈ ਹੋਨੈਸਟ ਹੈ ਸਟੇਟ ਫਾਰਵਰਡ ਹੈ ਔਰ ਉਹ ਕੈਨੇਡੀਅਨਸ ਤੋਂ ਮਾਫ਼ੀ ਮੰਗਣ ਤੇ ਆਪਣੀ ਗਲਤੀ ਨੂੰ ਮੰਨਣ ਚ ਜਰਾ ਜਿੰਨਾ ਵੀ ਝਿਜਕ ਨਹੀਂ ਕਰਦਾ ਕਿਉਂਕਿ ਉਹ ਕੈਨੇਡੀਅਨ ਸਮਾਜ ਨੂੰ ਪਿਆਰ ਕਰਦਾ ਕੈਨੇਡਾ ਨੂੰ ਪਿਆਰ ਕਰਦਾ ਕੈਨੇਡਾ ਦੇ ਵਾਤਾਵਰਨ ਨੂੰ ਵਧੀਆ ਬਣਾ ਕੇ ਰੱਖਣਾ ਚਾਹੁੰਦਾ ਹੈ ਜੋ ਮੈਂ ਸਮਝਦਾ ਪਿਆ ਯੁੱਧਵੀਰ ਜੀ ਉਹਦੇ ਅੰਦਰ ਜਿਹੜੀ ਨੀਅਤ ਹੈਗੀ ਹੈ ਤੇ ਅਜੇ ਤੱਕ ਉਹਦੇ ਤੇ ਕੋਈ ਪਰਸਨਲ ਕਿਸੇ ਕਿਸਮ ਦਾ ਐਲੀਗੇਸ਼ਨ ਵੀ ਨਹੀਂ ਲੱਗਾ ਔਰ ਇਹਦਾ ਇੱਕ ਹੋਰ ਯੁੱਧਵੀਰ ਜੀ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਜੋ ਟਰੂਡੋ ਸਾਹਿਬ ਕਰਦੇ ਨੇ ਕਿ ਇਹਨਾਂ ਨੇ ਪਾਸਟ ਦੇ ਵਿਚ ਜਿਹੜਾ ਗਦਰੀ ਬਾਬਿਆਂ ਵਾਲਾ ਇਸ਼ੂ ਸੀ ਉਹਦੇ ਤੇ ਵੀ ਮਾਫ਼ੀ ਮੰਗੀ ਸੀ ਸੋ ਇਹ ਗੱਲਾਂ ਕਹਿਣੀਆਂ ਕਿ ਇਹ ਕੈਨੇਡਾ ਬਾਰੇ ਕੁਛ ਨਹੀਂ ਕਰਦਾ ਸਹੀ ਸੋਚ ਨਹੀਂ ਰੱਖਦਾ ਜਿਹੜਾ ਕੈਨੇਡੀਅਨ ਵਾਤਾਵਰਨ ਨੂੰ ਸਟਰੋਂਗ ਕਰਨ ਦਾ ਕੰਮ ਹੈ ਇਕਨੋਮੀਕਲੀ ਸਭ ਤੋਂ ਜ਼ਿਆਦਾ ਵੱਡਾ ਇਕਨੋਮੀਕਲੀ ਹੀ ਹੁੰਦਾ ਹੈ ਕਿਉਂਕਿ ਅਗਰ ਇਕਨੋਮੀਕਲੀ ਸਟਰੋਂਗ ਹੈ ਤਾਂ ਸਮਾਜ ਜਿਹੜਾ ਉਹ ਕੰਫਰਟੇਬਲ ਜੋਨ ਚ ਰਹਿੰਦਾ ਕੋਸ਼ਿਸ਼ ਉਹ ਕਰਦਾ ਪਿਆ ਔਡਸ ਬੜੀਆਂ ਹੁੰਦੀਆਂ ਨੇ ਸਾਹਮਣੇ ਔਡਸ ਨੂੰ ਕਾਊਂਟਰ ਵੀ ਕਰਨਾ ਪੈਂਦਾ ਔਰ ਗੌਰਮੈਂਟ ਚਲਾਉਣ ਵਾਸਤੇ ਯੁੱਧਵੀਰ ਜਿੱਥੋਂ ਮੈਨੂੰ ਪਤਾ ਹੈ ਜੋ ਮੈਂ ਸਮਝਦਾ ਕਿ ਇਸ਼ੂਜ ਦੇ ਉੱਤੇ ਮੈਂ ਮੇਰੇ ਵਰਗੇ ਇਨਸਾਨ ਜਾਂ ਤੁਸੀਂ ਵੀ ਬੜੀ ਫਾਸਟ ਰਿਐਕਟ ਕਰਦੇ ਹੋ ਕਈ ਵਾਰੀ ਆਪਣੀ ਸੋਚ ਦੇ ਮੁਤਾਬਕ ਲੇਕਿਨ ਸਰਕਾਰ ਦੇ ਅੱਗੇ ਬਹੁਤ ਕੁਛ ਹੁੰਦਾ ਕਿਸੇ ਇਸ਼ੂ ਨੂੰ ਸੋਲਵ ਕਰਨ ਵਾਸਤੇ ਕਿਸੇ ਮੁੱਦੇ ਨੂੰ ਸੋਲਵ ਕਰਨ ਵਾਸਤੇ ਉਸ ਨੂੰ ਬੜਾ ਕੁਝ ਦੇਖਣਾ ਪੈਂਦਾ ਸਾਰੀਆਂ ਸਾਈਡਾਂ ਨੂੰ ਭੋਖਣਾ ਪੈਂਦਾ ਇਨਫੋਰਮੇਸ਼ਨਾਂ ਲੈਣੀਆਂ ਪੈਂਦੀਆਂ ਨੇ ਉਹਨਾਂ ਦਾ ਪ੍ਰੈਜੈਂਟ ਤੇ ਫਿਊਚਰ ਵਿਚ ਕੀ ਇਫੈਕਟ ਪਏਗਾ ਉਹ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਨੀਆਂ ਪੈਂਦੀਆਂ ਨੇ ਕਿਉਂਕਿ ਜਿਹੜਾ ਸਰਕਾਰ ਚਲਾ ਰਿਹਾ ਉਸ ਨੂੰ ਆਪਣੇ ਕੋਸ਼ਿਸ਼ ਉਹਦੀ ਇਹੀ ਹੁੰਦੀ ਕਿ ਮੈਂ ਚੰਗਾ ਕਰਾਂ ਫੈਸਲਾ ਤਾਂ ਜੋ ਮੈਨੂੰ ਫਿਊਚਰ ਵਿਚ ਵੀ ਜਦੋਂ ਮੇਰਾ ਦੁਬਾਰਾ ਚੁਣਨ ਦਾ ਸਮਾਂ ਆਵੇ ਤੇ ਪਬਲਿਕ ਮੈਨੂੰ ਦੁਬਾਰਾ ਮੌਕਾ ਦੇਵੇ ਸੋ ਮੈਂ ਇਸ ਹਿਸਾਬ ਨਾਲ ਦੇਖਦਾ ਕਿ ਟਰੂਡੋ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਅਗਰ ਟਰੂਡੋ ਸਾਹਿਬ ਵੱਲ ਦੇਖਿਆ ਜਾਵੇ ਤਾਂ ਹੀ ਇਜ਼ ਦਾ ਹੋਨੈਸਟ ਸਟੇਟ ਫਾਰਵਰਡ ਇਮਾਨਦਾਰ ਲੀਡਰ ਹੈ ਔਰ ਇਹੀ ਵਜ੍ਹਾ ਹੈ ਯੁੱਧਵੀਰ ਜੀ ਜਦੋਂ ਇੰਡੀਆ ਤੇ ਕੈਨੇਡਾ ਦਾ ਇਸ਼ੂ ਆਇਆ ਡਿਪਲੋਮੈਟਿਕ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਸਾਰੇ ਤਰੀਕੇ ਵਰਤੇ ਗਏ ਇੰਡੀਆ ਚ ਇਨ੍ਹਾਂ ਨੇ ਵੀ ਗੱਲ ਕੀਤੀ ਡਿਪਲੋਮੈਟ ਵੀ ਭੇਜੇ ਗਏ ਹਰ ਤਰਫ ਨਾਲ ਕੋਸ਼ਿਸ਼ ਕੀਤੀ ਗਈ ਪਰ ਇੰਡੀਆ ਨੇ ਕੋਈ ਪੱਲਾ ਨਹੀਂ ਫੜਾਇਆ ਜਦੋਂ ਐਂਡ ਤੇ ਆ ਕੇ ਮੀਡੀਆ ਇਸ ਸਾਰੇ ਇਸ਼ੂ ਨੂੰ ਓਪਨ ਕਰਨ ਲੱਗਾ ਪਬਲਿਕ ਦੇ ਵਿਚ ਤਾਂ ਟਰੂਡੋ ਸਾਹਿਬ ਨੇ ਸੋਚਿਆ ਕਿ ਮੀਡੀਆ ਓਪਨ ਕਰੇਗਾ ਤਾਂ ਉਦੋਂ ਵੀ ਮੈਨੂੰ ਪ੍ਰੈਸ ਕਾਨਫਰੰਸ ਕਰਕੇ ਜਵਾਬ ਦੇਣਾ ਪੈਣਾ, ਮੰਨਣਾ ਪੈਣਾ। ਵਾਈ ਨਾਟ ਜਿਹੜੀ ਪਬਲਿਕ ਦੀ ਕਚਹਿਰੀ ਹੈ ਪਾਰਲੀਮੈਂਟ, ਉਹਦੇ ਵਿਚ ਖਲੋ ਕੇ ਹੀ ਮੈਂ ਸਾਰਾ ਕੁਛ ਪਬਲਿਕ ਦੇ ਸਾਹਮਣੇ ਰੱਖ ਦਿਆਂ, ਉਹਨਾਂ ਨੇ ਰੱਖ ਦਿੱਤਾ। ਅਗਰ ਉਹਨਾਂ ਨੇ ਇਹ ਮਾੜਾ ਕੰਮ ਕੀਤਾ ਤੁਸੀਂ ਦੱਸ ਦਿਓ, ਤੇ ਜੇ ਉਹਨਾਂ ਨੇ ਚੰਗਾ ਕੀਤਾ ਤੁਸੀਂ ਦੱਸ ਦਿਓ। ਪਰ ਕਈ ਮੇਰੇ ਬੁੱਧੀਜੀਵੀ ਭਰਾ ਜਿਨ੍ਹਾਂ ਦੇ ਨਾਵਾਂ ਦੇ ਨਾਲ ਡਾਕਟਰ ਲੱਗਦਾ, ਉਹ ਯੁੱਧਵੀਰ ਜੀ ਮੀਡੀਆ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਇਹ ਸਟੇਜ ਐਕਟਰ ਹੈ, ਇਹ ਸ਼ੁਰੂ ਤੋਂ ਡਰਾਮੇ ਕਰਾਉਂਦਾ ਸੀ ਤੇ ਇਹਨੂੰ ਡਰਾਮੇ ਕਰਨ ਦੀ ਆਦਤ ਹੈ, ਇਸ ਤੋਂ ਬਾਅਦ ਇਹਦਾ ਜਿਹੜਾ ਦਿਮਾਗ ਹੈ ਕੋਈ ਕੰਮ ਨਹੀਂ ਕਰਦਾ। ਇੱਡੀ ਮਾੜੀ ਸੋਚ ਹੈ, ਕਿੱਡਾ ਘਟੀਆ ਕਮੈਂਟ ਕਰਦੇ ਨੇ ਮੀਡੀਆ ਦੇ ਉੱਤੇ ਆ ਕੇ ਇਹ ਲੋਕ। ਮੈਨੂੰ ਇਹਦਾ ਬੜਾ ਦੁੱਖ ਲੱਗਦਾ। ਤੇ ਯੁੱਧਵੀਰ ਜੀ, ਇੱਕ ਹੋਰ ਇਸ਼ੂ ਆਇਆ ਸੀ ਵਾਈ ਮੀਡੀਆ ਦੇ ਵਿਚ, ਹੀ ਪ੍ਰਪੋਜ਼ਲ ਆਈ ਸੀ ਉਹਨਾਂ ਵੱਲੋਂ ਹੀ ਜਿਹੜੇ ਟਰੂਡੋ ਸਾਹਿਬ ਤੇ ਅਟੈਕ ਕਰ ਰਿਹਾ ਕਿ ਇਹ ਮੀਡੀਆ ਇਹ ਸਟੇਜ ਐਕਟਰ ਹੈ, ਇਹ ਪੋਲੀਟੀਸ਼ਨ ਨਹੀਂ, ਇਹ ਲੀਡਰ ਨਹੀਂ, ਇਹ ਚੰਗੀ ਸੋਚ ਵਾਲਾ ਨਹੀਂ, ਇਹਨਾਂ ਤੋਂ ਡਰਾਮੇ ਕਰਨੇ ਕਿ ਕਿਉਂ ਨਹੀਂ 84 ਵਾਲਿਆਂ ਨੂੰ ਜੇ ਬਾਹਰਲੇ ਕੰਟਰੀਆਂ ਚ ਲਿਆਉਂਦੇ ਪਏ ਤੇ 84 ਵਾਲਿਆਂ ਨੂੰ ਵੀ ਇੰਡੀਆ ਵਾਲਿਆਂ ਨੂੰ ਵੀ ਲਿਆ ਇੱਥੇ ਲੈ ਆਵੇ, ਇੱਥੇ ਇਮੀਗ੍ਰੇਸ਼ਨ ਦੇ ਦੇਵੇ। ਟਰੂਡੋ ਨੂੰ ਅੱਜ ਇੰਡੀਆ ਗੌਰਮੈਂਟ ਅਲਾਓ ਕਰੇ, ਯੁੱਧਵੀਰ ਜੀ ਮੈਂ ਗੱਲ ਕਰਨ ਲੱਗਾ, ਜੇ ਅੱਜ ਇੰਡੀਆ ਗੌਰਮੈਂਟ ਅਲਾਓ ਕਰੇ ਨਾ ਕਿ ਟਰੂਡੋ ਸਾਹਿਬ ਆ 84 ਦੇ ਪੀੜਤ ਹੈਗੇ ਨੇ ਸਾਡੇ ਕੋਲ, ਤੇ ਇਹਨਾਂ ਨੂੰ ਤੁਸੀਂ ਇਮੀਗ੍ਰੇਸ਼ਨ ਦੇ ਕੇ ਇੱਥੋਂ ਲੈ ਜਾਓ, ਸਾਡੇ ਕੋਲ ਇਹਨਾਂ ਦਾ ਲੁਕਆਫਟ ਨਹੀਂ ਪਿਆ ਹੋ ਰਿਹਾ। ਅਸੀਂ ਬੜੇ ਗਰੀਬ ਕੰਟਰੀ ਆ, ਸਾਡੇ ਕੋਲ ਆਪਣੇ ਸਿਟੀਜਨਾਂ ਨੂੰ ਰੋਟੀ ਨਹੀਂ, ਦੂਸਰਿਆਂ ਨੂੰ ਕੰਮ ਕਰਨ ਵਾਲਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਬੁਰਾ ਹਾਲ ਹੈ। ਤੇ ਤੁਸੀਂ ਪਲੀਜ਼, ਇਹਨਾਂ ਨਾਲ ਬੜਾ ਨਜਾਇਜ਼ ਹੋਇਆ ਸੀ ਤੇ ਇਹਨਾਂ ਨੂੰ ਤੁਸੀਂ ਲੈ ਜਾਓ ਤੇ ਤੁਸੀਂ ਇਹਨਾਂ ਦਾ ਲੁੱਕ ਆਫਟਰ ਕਰੋ। ਕੀ ਇੰਡੀਆ ਗੌਰਮੈਂਟ ਇਸ ਤਰ੍ਹਾਂ ਕਰਨ ਦੇਗੀ ਯੁੱਧਵੀਰ ਜੀ? ਦੁਨੀਆਂ ਦੀ ਜਿਹੜੀ ਤੀਜੀ ਪਾਵਰ ਬਣਨ ਜਾ ਰਹੀ ਹੈ, ਕੀ ਉਹ ਕੈਨੇਡਾ ਗੌਰਮੈਂਟ ਨੂੰ ਲਾਗ ਕਰੇਗੀ ਕਿ ਸਾਡੇ ਕੰਟਰੀ ਚੋਂ ਇਹਨਾਂ ਨੂੰ ਲੈ ਜਾਓ, ਇੱਥੋਂ ਇਹਨਾਂ ਨੂੰ ਸ਼ਰਨਾਰਥੀ ਸਮਝ ਕੇ ਲੈ ਜਾਓ, ਇਹਨਾਂ ਨੂੰ ਪੀੜਤ ਸਮਝ ਕੇ ਲੈ ਜਾਓ? ਇਹ ਇੰਡੀਆ ਗੌਰਮੈਂਟ ਵਾਸਤੇ ਡੁੱਬ ਕੇ ਮਰਨ ਵਾਲੀ ਗੱਲ ਨਹੀਂ ਹੋਏਗੀ, ਜਿਹਦਾ ਕਿ ਤੁਸੀਂ ਖੁਦ ਦੱਸਦੇ ਹੁੰਦੇ ਹੋ ਕਿ ਪਤਾ ਨੀ ਕਿੰਨੇ ਕਿੰਨੇ ਸੌ ਕਿੰਨੇ ਹਜ਼ਾਰਾਂ ਬਿਲੀਅਨ ਦਾ ਫੋਰਨ ਰਿਜ਼ਰਵ ਇਸ ਵੇਲੇ ਇੰਡੀਆ ਗੌਰਮੈਂਟ ਕੋਲ ਫੋਰਨ ਰਿਜ਼ਰਵ ਪਿਆ, ਪੈਸਾ ਪਿਆ, ਅੰਨਾ ਪੈਸਾ ਪਿਆ। ਕੀ ਇਹੀ ਮੇਰੇ ਭਰਾ ਇੰਡੀਆ ਗੌਰਮੈਂਟ ਦੇ ਨਾਲ ਇਹਨਾਂ ਦਾ ਸੰਬੰਧ ਹੈ ਕਿ ਮੋਦੀ ਸਾਹਿਬ ਨੂੰ ਨਹੀਂ ਕਹਿ ਸਕਦੇ? ਕਿੰਨੇ ਕੁ ਉੱਥੇ ਹੋਣਗੇ 84 ਵਾਲੇ ਪੀੜਤ, ਉਹ ਤਾਂ ਬਜ਼ੁਰਗ ਹੋ ਗਏ ਨੇ ਵਿਚਾਰੇ, ਮੇਰੇ ਵਾਂਗੂ ਮੇਰੇ ਵਰਗੀ ਉਮਰ ਚ ਚਲੇ ਗਏ ਨੇ, ਕਈ ਮੇਰੇ ਤੋਂ ਵੀ ਵਡੇਰੇ ਹੋ ਗਏ ਨੇ, ਕੋਈ ਕੰਮ ਕਰਨ ਜੋਗੇ ਨਹੀਂ ਰਹੇ। ਕਿ ਉਹਨਾਂ ਨੂੰ ਲੱਖ ਲੱਖ ਰੁਪਈਆ ਦੇ ਦਿਓ, ਉਹਨਾਂ ਦੇ ਮੈਡੀਕਲ ਕਾਰਡ ਫ੍ਰੀ ਕਰ ਦਿਓ, ਉਹਨਾਂ ਦੇ ਫੂਡ ਦੇ ਕੂਪਨ ਫ੍ਰੀ ਕਰ ਦਿਓ, ਉਹਨਾਂ ਨੂੰ ਕੋਈ ਵੀ ਇਸ਼ੂ ਆਵੇ ਮੈਡੀਕਲ ਦਾ ਰਾਈਟ ਵੀ ਉੱਥੇ ਐਂਬੂਲੈਂਸ ਜਾਣੀ ਚਾਹੀਦੀ ਹੈ, ਹਾਸਪਿਟਲ ਦੀਆਂ ਨਰਸਾਂ ਉਹਨਾਂ ਦਾ ਟੇਕ ਕੇਅਰ ਕਰਨਾ ਚਾਹੀਦਾ। ਕਿ ਇੰਡੀਆ ਗੌਰਮੈਂਟ ਕਰ ਨਹੀਂ ਸਕਦੀ ਉਹਦੇ ਵਿੱਚ ਜੇਕਰ ਉਹਨਾਂ ਨੂੰ ਸਲਾਹ ਦਿੱਤੀ ਜਾਵੇ ਤਾਂ? ਉਧਰ ਸਲਾਹ ਨਹੀਂ ਦਿੰਦੇ ਜਿਨ੍ਹਾਂ ਕੋਲ ਇੰਨਾ ਪੈਸਾ, ਤੇ 84 ਨੂੰ ਲਿਆ ਕੇ ਫਿਰ ਕੈਨੇਡਾ ਦੇ ਉੱਤੇ ਮੜ ਦਿੰਦੇ। ਕਿੱਡੀ ਮਾੜੀ ਸੋਚ ਹੈ। ਔਰ ਸਭ ਤੋਂ ਮਾੜੀ ਸੋਚ ਮੈਂ ਇਸ ਨੂੰ ਕਹਿੰਦਾ, ਜਿਹੜਾ ਆਹ 84 ਵਾਲੇ ਇਸ਼ੂ ਨੂੰ ਮੀਡੀਆ ਦੇ ਵਿੱਚ ਆ ਕੇ ਆਹ ਸੁਜੈਸ਼ਨ ਦਿੱਤਾ। ਤੇ ਮੈਨੂੰ ਇੱਕ ਬੜਾ ਵੱਡਾ ਦੁੱਖ ਹੈ ਯੁੱਧਵੀਰ ਜੀ ਤੁਹਾਡੇ ਤੇ ਵੀ, ਅੱਜ ਉਸ ਵੇਲੇ ਤੁਸੀਂ ਵੀ ਕਿਹਾ ਕਿ ਅੱਛਾ ਸੁਜੈਸ਼ਨ, ਤੁਹਾਨੂੰ ਇਹ ਲਫ਼ਜ਼ ਨਹੀਂ ਸੀ ਕਹਿਣੇ ਚਾਹੀਦੇ ਉਸ ਵੇਲੇ, ਤੁਹਾਨੂੰ ਚੁੱਪ ਰਹਿਣਾ ਚਾਹੀਦਾ ਸੀ, ਸੁਜੈਸ਼ਨ ਸੁਣ ਲੈਣਾ ਚਾਹੀਦਾ ਸੀ, ਉਹਦੇ ਤੇ ਪੂਰੀ ਤਰ੍ਹਾਂ ਸਟੱਡੀ ਕਰਦੇ ਬਾਅਦ ਵਿਚ ਫਿਰ ਉਹਦੇ ਤੱਕ ਆਪਣਾ ਕਮੈਂਟ ਕਰਦੇ। ਔਰ ਇਸ ਪ੍ਰਸਤਾਵ ਦਾ ਬੜੀ ਪ੍ਰਸ਼ੰਸਾ ਹੋਈ ਹੈ ਯੁੱਧਵੀਰ ਜੀ, ਵੀ ਬਹੁਤ ਵਧੀਆ ਸੁਝਾਅ ਦਿੱਤਾ ਗਿਆ। ਔਰ ਜਿਹੜਾ ਮੇਰੇ ਹਿਸਾਬ ਨਾਲ ਯੁੱਧਵੀਰ ਜੀ ਸਭ ਤੋਂ ਘਟੀਆ ਸੁਝਾਅ, ਔਰ ਇੰਡੀਆ ਗੌਰਮੈਂਟ ਵਾਸਤੇ ਇਹ ਬਹੁਤ ਵੱਡਾ ਹੋ ਹੀ ਨਹੀਂ ਸਕਦਾ, ਜਿਹੜਾ ਨਾਮੁਮਕਿਨ ਹੈ, ਨੈਕਸਟ ਟੂ ਇੰਪੋਸੀਬਲ ਹੈ। ਸੋ ਇਹੋ ਜਿਹੀਆਂ ਗੱਲਾਂ ਸੁਣ ਕੇ ਵੀ ਯੁੱਧਵੀਰ ਜੀ ਦੁੱਖ ਹੁੰਦਾ, ਤੇ ਜਦੋਂ ਸਮਾਜ ਨੂੰ ਇਮੋਸ਼ਨਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ਼ੂ ਤਾਂ ਹੁੰਦਾ ਕੈਨੇਡਾ ਦਾ, ਜਾ ਕੇ 84 ਦੇ ਉੱਤੇ ਜਾ ਕੇ ਕਈ ਭਰਾ 84 ਦੇ ਉੱਤੇ ਜਾ ਕੇ ਸੁੱਟ ਦਿੰਦੇ ਆ ਬਗੈਰ ਕਿਸੇ ਸੋਚੇ ਸਮਝੇ, ਬਗੈਰ ਕਿਸੇ ਸੋਚੇ ਸਮਝੇ। ਜਿਹੜੇ ਭਰਾਵਾਂ ਨੇ ਗੱਲ ਕੀਤੀ ਇਹ ਸਾਰੇ ਗੱਲਾਂ ਤੇ ਯੁੱਧਵੀਰ ਜੀ, ਉਹੀ ਭਰਾ ਮੇਰੇ ਤੁਹਾਡੇ ਨਾਲ ਪੈਨਲ ਦੇ ਉੱਤੇ ਗੱਲ ਕਰ ਰਹੇ ਸੀਗੇ, ਫਸਟ ਟਾਈਮ ਇੰਟਰਵਿਊ ਜਦੋਂ ਤੁਸੀਂ ਕਰ ਰਹੇ ਸੀ ਇਹਨਾਂ ਦਾ, ਇਹਨਾਂ ਖੁਦ ਕਿਹਾ ਸੀ ਤੁਹਾਨੂੰ, ਤੁਸੀਂ ਹੈਰਾਨ ਰਹਿ ਗਏ ਸੀ, ਤੁਸੀਂ ਹੱਕਾ ਬੱਕਾ ਹੋ ਗਏ ਸੀ, ਕੋਈ ਹਿੰਦੂ ਰਿਲੀਜਨ ਨਹੀਂ ਹੈ, ਕੋਈ ਹਿੰਦੂ ਰਿਲੀਜਨ ਐਗਜ਼ਿਸਟ ਨਹੀਂ ਕਰਦਾ। ਤੇ ਅੱਜ ਉਹੀ ਹਿੰਦੂ ਲਵ ਨਾਂ ਲੈਂਦੇ ਨੇ। ਜੇ ਹਿੰਦੂ ਰਿਲੀਜਨ ਐਗਜ਼ਿਸਟ ਨਹੀਂ ਕਰਦਾ ਉਹਨਾਂ ਦੇ ਵਿਚਾਰ ਨਾਲ, ਤਾਂ ਹਿੰਦੂ ਲਫ਼ਜ਼ ਕਿਉਂ ਯੂਜ਼ ਕਰਦੇ ਨੇ? ਕੀ ਲੋੜ ਹੈ ਹਿੰਦੂ ਲਫ਼ਜ਼ ਵਰਤਦੇ? ਸੋ ਇਹੋ ਜਿਹੇ ਸਿਆਣੇ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਨੂੰ ਕਾਊਂਟਰ ਕਰਨਾ ਚਾਹੀਦਾ ਜਗਵੀਰ ਜੀ। ਉਹਨਾਂ ਨੂੰ ਪਬਲਿਕ ਦੀ ਕਚਹਿਰੀ ਚ ਅਗਰ ਆਉਂਦੇ ਨੇ ਤਾਂ ਉਹਨਾਂ ਨੂੰ ਨੰਗਾ ਕਰਨਾ ਚਾਹੀਦਾ, ਮੇਰਾ ਇਹ ਖਿਆਲ ਹੈ। ਮੈਂ ਹੋ ਸਕਦਾ ਜ਼ਰੂਰਤ ਤੋਂ ਜ਼ਿਆਦਾ ਬੋਲ ਗਿਆ ਹਾਂ ਅੱਜ, ਉਹਦੇ ਲਈ ਮੈਂ ਮਾਫ਼ੀ ਮੰਗਦਾ। ਹੁਣ ਮੈਂ ਤੁਹਾਡੇ ਵਿਚਾਰ ਜ਼ਰੂਰ ਸੁਣਾਂਗਾ ਤੇ ਸਰੋਤਿਆਂ ਦਾ ਗੁੱਸਾ ਵੀ ਬਰਦਾਸ਼ਤ ਕਰ ਲਾਂਗਾ ਜੀ।
ਠੀਕ ਹੈ ਜੀ, ਕਾਫੀ ਸਾਰੇ ਪੁਆਇੰਟਸ ਜਿਹੜੇ ਨੇ ਜੀ ਤੁਸੀਂ ਹਾਈਲਾਈਟ ਕੀਤੇ ਨੇ, ਤਿੰਨ ਪੁਆਇੰਟਸ ਨੇ ਬਰੋਡਲੀ ਸਪੀਕਿੰਗ। ਮੈਂ ਕੋਸ਼ਿਸ਼ ਕਰਦਾ ਤਿੰਨੇ ਪੁਆਇੰਟਸ ਨੂੰ ਵਾਰੀ ਵਾਰੀ ਐਡਰੈਸ ਕੀਤਾ ਜਾਏ। ਪਹਿਲਾ ਪੁਆਇੰਟ ਤੁਹਾਡਾ ਸੀਗਾ ਕਿ ਜੀ ਜਿਹੜਾ ਅਸੀਂ ਅੱਜ ਖ਼ਬਰ ਦੇ ਰਹੇ ਸੀਗੇ ਕਿ ਡੋਨਲਡ ਟਰੰਪ ਦੇ ਜਿਹੜੇ ਕੈਬਨਿਟ ਮਿਨਿਸਟਰ ਦੀ ਜਿਹੜੀ ਉਹ ਦੱਸ ਰਹੇ ਨੇ ਨਾਮ ਲੈ ਰਹੇ ਨੇ, ਉਹਦੇ ਵਿੱਚੋਂ ਸਵਾਲ ਖੜੇ ਹੋ ਰਹੇ ਨੇ। ਉਹਦੇ ਵਿੱਚ ਘੱਟ ਤੋਂ ਘੱਟ ਦੋ ਕੈਬਨਿਟ ਮਿਨਿਸਟਰਸ ਦੇ ਉੱਤੇ ਉਹਨਾਂ ਦੇ ਪ੍ਰੀਵੀਅਸ ਰੈਕਾਰਡਸ ਦੇ ਬਾਰੇ ਸਵਾਲ ਖੜੇ ਹੋ ਰਹੇ ਨੇ ਕਿ ਸੈਕਸੁਅਲ ਮਿਸਕੰਡਕਟ ਦੇ ਜਾਂ ਸੈਕਸੁਅਲ ਅਸਾਲਟ ਦੇ ਐਲੀਗੇਸ਼ਨ ਨੇ ਦੋਵਾਂ ਦੇ ਉੱਤੇ। ਮੈਂ ਵਰਡ ਫੇਰ ਦੁਬਾਰਾ ਐਲੀਗੇਸ਼ਨ ਹੀ ਕਹਾਂਗਾ। ਤੁਹਾਡਾ ਕਹਿਣਾ ਕਿ ਡੋਨਲਡ ਟਰੰਪ ਉਹਨਾਂ ਦੇ ਉੱਤੇ ਇੰਨੇ ਐਲੀਗੇਸ਼ਨ ਲੱਗੇ ਹੋਏ ਨੇ ਤੇ ਫਿਰ ਜਦੋਂ ਉਹਨਾਂ ਦਾ ਕੋਈ ਫਰਕ ਨਹੀਂ ਪਿਆ, ਤੇ ਤੁਹਾਡਾ ਕਹਿਣਾ ਸੀਗਾ ਕਿ ਬਈ ਏਦਾਂ ਦਾ ਕੋਈ ਫਰਕ ਨਹੀਂ ਪੈਂਦਾ, ਇਹ ਵੈਸਟਰਨ ਵਰਲਡ ਦੇ ਵਿੱਚ ਕੋਈ ਸੈਕਸੁਅਲ ਅਬਿਊਜ਼ ਕਰ ਦੇਵੇ ਤਾਂ ਇਹਦਾ ਕੋਈ ਫਰਕ ਨਹੀਂ ਪੈਂਦਾ। ਮੈਂ ਬੜੀ ਰਿਸਪੈਕਟਫੁਲੀ ਇਸ ਗੱਲ ਦੇ ਨਾਲ ਡਿਸਐਗਰੀ ਕਰਦਾ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਆਪਣੀ ਜਗ੍ਹਾ ਇਸ ਪੱਖੋਂ ਹੈ ਕਿ ਯੈਸ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਤੁਸੀਂ ਡੋਨਲਡ ਟਰੰਪ ਹੁਣਾਂ ਦਾ ਨਾਮ ਲਿਆ ਕਿ ਡੋਨਲਡ ਟਰੰਪ ਹੁਣਾਂ ਦੇ ਖਿਲਾਫ ਤਕਰੀਬਨ ਇੱਕ ਦੋ ਨੇ ਜੀ, ਮਿਨੀਮਮ ਮੇਰੇ ਖਿਆਲ ਦੇ ਨਾਲ 20 ਤੋਂ 25 ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਲਗਾਏ ਨੇ। ਚਾਹੇ ਕਿਸੇ ਨੇ ਕਿਹਾ ਕਿ ਜ਼ਬਰਦਸਤੀ ਕਿਸ ਕਰਤੀ, ਕਿਸੇ ਨੇ ਰੇਪ ਦਾ ਕਹਿਤਾ, ਕਿਸੇ ਨੇ ਕਿਹਾ ਕਿ ਜ਼ਬਰਦਸਤੀ ਹੱਕ ਕਰ ਲਿਆ ਇਹਨਾਂ ਨੇ, ਕਿਸੇ ਨੇ ਕਿਹਾ ਕਿ ਇਹਨਾਂ ਨੇ ਮੇਰੇ ਪ੍ਰਾਈਵੇਟ ਪਾਰਟਸ ਨੂੰ ਏਦਾਂ ਉੱਦਾਂ ਕਰ ਦਿੱਤਾ, ਤੇ ਉਹਨਾਂ ਦੇ ਉੱਤੇ ਬੜੇ ਐਲੀਗੇਸ਼ਨ ਨੇ। ਹੁਣ ਜੇ ਤੁਸੀਂ ਇਹ ਕਹੋਗੇ ਜੀ ਡੋਨਲਡ ਟਰੰਪ ਸਾਹਿਬ ਨੇ ਏਦਾਂ ਕੀਤਾ ਤੇ ਉਹਦਾ ਫਰਕ ਹੀ ਕੋਈ ਨਹੀਂ ਪਿਆ, ਕਿਉਂਕਿ ਅਮੈਰੀਕਨਸ ਕੋਲ ਕੋਈ ਚੋਇਸ ਨਹੀਂ ਬਚੀ। ਹਿਲਰੀ ਕਲਿੰਟਨ ਔਰ ਡੋਨਲਡ ਟਰੰਪ ਸਾਹਿਬ, ਹਿਲਰੀ ਕਲਿੰਟਨ ਦਾ ਆਪਣਾ ਬੜਾ ਵੱਡਾ ਬੈਗੇਜ ਸੀਗਾ, ਠੀਕ ਹੈ, ਔਰ ਡੋਨਲਡ ਟਰੰਪ ਸਾਹਿਬ ਤੋਂ ਫਿਰ ਕਿਹਨੂੰ ਚੁਣਦੇ? ਬੰਦੇ ਹੀ ਦੋ ਸੀਗੇ। ਹੁਣ ਫਿਰ ਕਮਲਾ ਹੈਰਿਸ ਔਰ ਡੋਨਲਡ ਟਰੰਪ ਸਾਹਿਬ ਦੇ ਵਿੱਚੋਂ ਦੋ ਤਾਂ ਜਣੇ ਹੁੰਦੇ ਆ। ਕਮਲਾ ਹੈਰਿਸ ਜੀ ਦੀ ਕੋਈ ਲੋਕ ਗੁੱਸੇ ਚ ਬਹੁਤ ਹੈ, ਐਂਗਰ ਵੋਟ ਹੈ ਕਮਲਾ ਹੈਰਿਸ ਜੀ ਤੋਂ, ਉਹ ਕਹਿੰਦੇ ਨਾਰਾਜ਼ਗੀ ਬਹੁਤ ਹੈ ਡੈਮੋਕਰੈਟਸ ਤੋਂ, ਵੀ ਕੀਤਾ ਹੀ ਕੁਛ ਨਹੀਂ ਤੁਸੀਂ ਸਾਡੇ ਲਈ, ਇਸ ਕਾਰਨ ਫਿਰ ਡੋਨਲਡ ਟਰੰਪ ਸਾਹਿਬ ਨੂੰ ਵੋਟ ਪੈ ਗਈ। ਲੇਕਿਨ ਇਹਦਾ ਮੈਂ ਆਜ਼ਾਦੀ ਤੌਰ ਤੇ ਸਮਝਦਾ ਇਹ ਕਦੇ ਹੀ ਮਤਲਬ ਨਾ ਕੱਢੇ, ਇਹ ਨਹੀਂ ਕੱਢਿਆ ਜਾ ਸਕਦਾ ਵੀ ਡੋਨਲਡ ਟਰੰਪ ਸਾਹਿਬ ਤੇ ਜੇ 20-25 ਲੜਕੀਆਂ ਨੇ ਐਲੀਗੇਸ਼ਨ ਲਗਾਏ ਤਾਂ ਤੁਸੀਂ ਕਹੋ ਜੀ, ਔਰ ਮੈਂ ਬੜਾ ਹੈਰਾਨ ਹੋਇਆ ਵੀ ਤੁਸੀਂ ਵੀ ਵਿਰਕ ਸਾਹਿਬ ਅੱਜ ਇਹ ਗੱਲ ਕਹਿ ਰਹੇ ਹੋ ਕਿ ਜੀ ਇਹਦਾ ਫਰਕ ਹੀ ਕੋਈ ਨਹੀਂ ਪੈਂਦਾ। ਫਰਕ ਬਿਲਕੁਲ ਪੈਂਦਾ, ਇਹ ਮੇਰੇ ਮੁਤਾਬਿਕ ਇਹ ਬੜਾ ਸੀਰੀਅਸ ਐਲੀਗੇਸ਼ਨ ਹੈ। ਦੇਖੋ ਵਾਈ ਮੀਡੀਆ ਦੀ ਸ਼ੁਰੂ ਤੋਂ ਪਾਲਿਸੀ ਰਹੀ ਆ, ਅਸੀਂ ਪ੍ਰੋਗਰੈਸਿਵ ਥਾਟ ਰੱਖਦੇ ਹਾਂ, ਵੀ ਆਰ ਅ ਵੈਰੀ ਪ੍ਰੋਗਰੈਸਿਵ ਮੀਡੀਆ। ਦੋ ਕੰਸੈਂਟਿੰਗ ਐਡਲਟਸ ਦੇ ਵਿੱਚ ਅਸੀਂ ਕਦੇ ਵੀ ਨਹੀਂ ਬੋਲਦੇ। ਜੇ ਹੁਣ ਕੱਲ ਨੂੰ ਡੋਨਲਡ ਟਰੰਪ ਸਾਹਿਬ ਕਹਿਣ ਜੀ ਮੇਰੇ 15 ਫੇਰ ਚੱਲ ਰਹੇ ਆ, ਉਹ 15 ਚੱਲੀ ਜਾਣ 20 ਚੱਲੀ ਜਾਣ, ਅਸੀਂ ਉਹਦੇ ਤੇ ਚਰਚਾ ਨਹੀਂ ਕਰਦੇ। ਬੜੇ ਸਾਰੇ ਹੋਰ ਲੀਡਰਸ ਹੈਗੇ ਨੇ ਜਿਨ੍ਹਾਂ ਦੇ ਅੱਜ ਕੱਲ ਵੀ, ਅਸੀਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਬਾਰੇ ਕੋਈ ਜ਼ਿਆਦਾ ਗੱਲ ਨਹੀਂ ਕਰਦੇ ਸੀ। ਹੁਣ ਕੋਈ ਕਹਿੰਦਾ ਹੈ ਕਿ ਭਗਵੰਤ ਮਾਨ ਸਾਹਿਬ ਨੇ 52 ਸਾਲ 55 ਸਾਲ ਦੀ ਉਮਰ ਚ 28 ਸਾਲ ਦੀ ਲੜਕੀ ਨਾਲ ਵਿਆਹ ਕਰਾ ਲਿਆ, ਅਸੀਂ ਕੀ ਕਰੀਏ ਉਹਦੇ ਵਿੱਚ? ਪਰ ਦੋ ਕੰਸੈਂਟਿੰਗ ਅਡਲਟਸ ਦੇ ਵਿੱਚ ਸਾਡਾ ਮੀਡੀਆ, ਅਸੀਂ ਕੋਈ ਮਸਾਲਾ ਮੀਡੀਆ ਨਹੀਂ ਹੈ, ਉਹਦੇ ਤੇ ਤਾਂ ਅਸੀਂ ਬਿਲਕੁਲ ਨਹੀਂ ਗੱਲ ਕਰਾਂਗੇ, ਠੀਕ ਹੈ ਕਿ ਨਹੀਂ? ਐਂਡ ਮੈਂ ਬੜਾ ਸਟਰੋਂਗ ਇਹਦਾ ਬਿਲੀਵਰ ਹਾਂ ਕਿ ਮੀਡੀਆ ਹੈਜ਼ ਨੋ ਬਿਜ਼ਨਸ ਇਨ ਐਂਟਰਿੰਗ ਐਨੀ ਬਡੀਜ਼ ਬੈਡਰੂਮ, ਠੀਕ ਹੈ, ਉਹ ਕੰਸੈਂਟਿੰਗ ਅਡਲਟ ਦਾ ਮਾਮਲਾ ਹੈ। ਲੇਕਿਨ ਜਿੱਥੇ ਮਾਮਲਾ ਆ ਜਾਏ ਜੀ ਤੁਸੀਂ ਬਣਨਾ ਤਾਂ ਚਾਹੁੰਦੇ ਹੋ ਕੈਬਨਿਟ ਮੰਤਰੀ ਜਾਂ ਬਣਨਾ ਤਾਂ ਚਾਹੁੰਦੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ, ਤੇ ਤੁਸੀਂ ਜਾ ਕੇ ਜਿਹੜੀ ਮਰਜ਼ੀ ਲੜਕੀ ਨੂੰ ਪਕੜ ਕੇ ਏਦਾਂ ਉਦਾਂ ਕਰ ਦਿੰਦੇ ਹੋ, ਤਾਂ ਫਿਰ ਸਵਾਲ ਤਾਂ ਕੋਈ ਖੜਾ ਕਰੇ ਨਾ ਕਰੇ, ਮੀਡੀਆ ਚ ਖਬਰ ਆਣੀ ਹੈ, ਰਿਪੋਰਟ ਹੋਣੀ ਹੈ, ਕੁਸ਼ਚਨ ਵੀ ਹੋਣੇ, ਅਸੀਂ ਵੀ ਕਰਾਂਗੇ ਕੁਸ਼ਚਨ, ਠੀਕ ਹੈ? ਅੱਛਾ ਅੱਗੇ ਚਲੋ, ਹਾਂ, ਔਰ ਤੁਹਾਨੂੰ ਪਤਾ ਟਰੰਪ ਸਾਹਿਬ ਨੇ ਤਾਂ ਉਹਦੇ ਲਈ ਮਾਫ਼ੀ ਵੀ ਮੰਗੀ ਸੀ ਇੱਕ ਵਾਰ ਜਦੋਂ ਉਹਨਾਂ ਦੀ ਇੱਕ ਆਡੀਓ ਲੀਕ ਹੋ ਗਈ ਸੀ, ਔਰ ਉਹ ਆਡੀਓ ਐਸੀ ਸੀਗੀ ਕਿ ਉਹ ਰਾਸ਼ਟਰਪਤੀ ਨੇ, ਉਹ ਅਮਰੀਕਾ ਦੇ ਵਿੱਚ ਤੇ ਮੀਡੀਆ ਨੇ ਚਲਾਤੀ ਸੀ, ਅਸੀਂ ਉਹ ਆਡੀਓ ਇੱਥੇ ਚਲਾ ਨਹੀਂ ਸਕਦੇ, ਇਸ ਤਰ੍ਹਾਂ ਦੀ ਉਹਨਾਂ ਨੇ ਲੜਕੀਆਂ ਦੇ ਬਾਰੇ ਕਮੈਂਟ ਕੀਤੇ ਸੀਗੇ। ਬਟ ਚਲੋ ਆਪਾਂ ਛੱਡ ਦਈਏ ਉਸ ਗੱਲ ਨੂੰ, ਉਹਨਾਂ ਨੇ ਮਾਫ਼ੀ ਮੰਗੀ, ਉਹ ਅਮੈਰੀਕਨਸ ਨੇ ਉਹਨਾਂ ਨੂੰ ਹੁਣ ਅੱਜ ਦੂਸਰੀ ਵਾਰ ਰਾਸ਼ਟਰਪਤੀ ਬਣਾ ਹੀ ਦਿੱਤਾ ਹੈ। ਤੇ ਮੈਂ ਲੇਕਿਨ ਜਿਹੜੇ ਕੈਬਨਿਟ ਮਿਨਿਸਟਰ ਦੇ ਜਿਹੜੇ ਸਵਾਲ ਨੇ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹ ਸਵਾਲ ਜਿਹੜੇ ਉਹਨਾਂ ਤੇ ਹੋ ਰਹੇ ਨੇ ਉਹਨੂੰ ਡਿਸਕਸ ਕਰੀਏ, ਠੀਕ ਹੈ ਜੀ? ਅੱਛਾ ਕਰਦੇ ਆ, ਜਿਹੜੀ ਤੁਸੀਂ ਟਰੂਡੋ ਸਾਹਿਬ ਦੇ ਬਾਰੇ ਗੱਲ ਕਰ ਰਹੇ ਹੋ, ਟਰੂਡੋ ਸਾਹਿਬ ਨੇ ਦੇਖੋ ਮੈਂ ਕਹਿ ਹੀ ਦਿੱਤਾ ਉਹਨਾਂ ਨੇ, ਮੈਂ ਉਹਨਾਂ ਦੀ ਜਿਹੜੀ ਅੱਜ ਗੱਲ ਸੁਣੀ ਹੈ, ਹੀ ਇਜ਼ ਮੇਕਿੰਗ ਸੈਂਸ, ਮੈਂ ਪਹਿਲਾਂ ਉਹਨਾਂ ਦੀ ਤਾਰੀਫ਼ ਕੀਤੀ ਹੈ। ਟੂਡੂ ਸਾਹਿਬ ਦੀ ਗੱਲ ਜਿਹੜੀ ਹੈ ਉਹ ਵਜਨਦਾਰ ਹੈ ਟੂਡੂ ਸਾਹਿਬ ਦੀ ਗੱਲ, ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਗੱਲ ਕਹੀ ਹੈ, ਪਰ ਗੱਲ ਮੈਂ ਸਿਰਫ ਇਹ ਗੱਲ ਕਰ ਰਿਹਾ ਕਿ ਇੱਕ ਤੇ ਲੇਟ ਬੜਾ ਕਰ ਦਿੰਦੇ ਆ ਟੂਡੂ ਸਾਹਿਬ, ਠੀਕ ਹੈ, ਔਰ ਦੂਸਰੀ ਚੀਜ਼ ਹੈ ਕਿ ਟੂ ਲਿਟਲ ਟੂ ਲੇਟ, ਉਹਨਾਂ ਦੀ ਹਾਊਸਿੰਗ ਪਾਲਿਸੀ ਜਿਹੜੀਆਂ ਬਣਾ ਰਹੀਆਂ ਹੈ, ਇਮੀਗ੍ਰੇਸ਼ਨ ਰਿਲੇਟਡ ਪਾਲਿਸੀਜ਼ ਆ ਰਹੀਆਂ ਨੇ, ਦੇ ਆਰ ਗੁੱਡ ਬਟ ਟੂ ਲਿਟਲ ਟੂ ਲੇਟ, ਠੀਕ ਹੈ ਨੀ, ਹੁਣ ਲੇਟ ਬੜੀ ਆਉਂਦੀ ਹੈ ਔਰ ਪਾਲਿਸੀ ਜਿਸ ਜਦੋਂ ਹਾਲਾਤ ਇੰਨੇ ਥੋੜੇ ਢਿੱਲੇ ਮੱਠੇ ਜੇ ਹੋਏ ਹੋਣ, ਵੈਨ ਦਿਸ ਸਿਚੁਏਸ਼ਨ ਇਜ਼ ਸੋ ਸੀਰੀਅਸ, ਸੋ ਯੂ ਨੀਡ ਸਮ ਰੈਡੀਕਲ ਚੇਂਜਿਸ ਟੂ ਫਿਕਸ ਦੈਮ, ਅਨਲੈਸ ਯੂ ਆਰ ਨੋਟ ਬ੍ਰਿੰਗਿੰਗ ਇਨ ਹੋਲਸਮ ਚੇਂਜਿਸ ਜਾਂ ਰੈਡੀਕਲ ਚੇਂਜਿਸ ਇੰਨੇ ਬੜੇ ਲੈਵਲ ਤੇ ਬੜੇ ਪੈਮਾਨੇ ਤੇ ਤੁਹਾਨੂੰ ਚਾਹੀਦੇ ਨੇ, ਮਾਮਲਾ ਜਿਹੜਾ ਉਹ ਜਲਦੀ ਕਿਤੇ ਠੀਕ ਨਹੀਂ ਹੋਏਗਾ ਟੂਡੋ ਸਾਹਿਬ ਦਾ। ਰਹੀ ਗੱਲ ਇਹ ਕਿ ਸਾਡੇ ਵਾਈ ਮੀਡੀਆ ਤੇ ਟੂਡੋ ਸਾਹਿਬ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਉਹ ਡਰਾਮਾ ਟੀਚਰ ਹੈ, ਤੇ ਦੇਖੋ ਉਹਨੂੰ ਮੈਂ ਤੇ ਐਸਾ ਨਹੀਂ ਕਹਾਂਗਾ, ਲੇਕਿਨ ਜਿਹੜੀ ਹਕੀਕਤ ਆ ਹਕੀਕਤ ਵੀ ਹੈ ਟੂਡੋ ਸਾਹਿਬ ਦੀ, ਇਸ ਤੋਂ ਪਹਿਲਾਂ ਕੋਈ ਹੀ ਵਾਜ਼ ਨਾਟ ਅ ਕੈਬਨਿਟ ਮਿਨਿਸਟਰ ਬਿਫੋਰ ਹੀ ਬਿਕੇਮ ਦਾ ਪ੍ਰਾਈਮ ਮਿਨਿਸਟਰ, ਹੀ ਵਾਜ਼ ਡੈਫੀਨਿਟਲੀ ਹੀ ਵਾਜ਼ ਜਸਟ ਅ ਡਰਾਮਾ ਟੀਚਰ, ਹੀ ਡਿਡਨਟ ਹੈਵ ਮਚ ਆਫ ਐਨ ਐਕਸਪੀਰੀਅੰਸ, ਠੀਕ ਹੈ ਨੀ, ਔਰ ਇਹ ਗੱਲ ਸਹੀ ਵੀ ਹੈ। ਹਾਂ ਹੁਣ ਉਹ ਵਧੀਆ ਕੰਮ ਕਰਦੇ ਨੇ ਜਿੱਥੇ ਉਹਨਾਂ ਦੀਆਂ ਕਈ ਚੰਗੀਆਂ ਚੀਜ਼ਾਂ, ਅਸੀਂ ਚੰਗੀਆਂ ਚੀਜ਼ਾਂ ਵੀ ਕਹਿ ਰਹੇ ਹਾਂ। ਅਗਲਾ ਔਰ ਆਖਰੀ ਪੁਆਇੰਟ ਜਿਹੜਾ ਤੁਹਾਡਾ ਇਹ ਹੈਗਾ ਕਿ ਜਿਹੜਾ ਇਹ ਸੁਝਾਅ ਆਇਆ ਹੈਗਾ ਵਾਈ ਮੀਡੀਆ ਦੇ ਉੱਤੇ ਕਿ ਜਿੰਨੇ ਵੀ 1984 ਸਿੱਖ ਕਤਲੇਆਮ ਦੇ ਜਿਹੜੇ ਵੀ ਕੋਈ ਵਿਕਟਿਮਸ ਨੇ, ਉਹਨਾਂ ਦੇ ਪਰਿਵਾਰ ਨੇ, ਉਹਨਾਂ ਨੂੰ ਕੈਨੇਡਾ ਲਿਆਂਦਾ ਜਾਵੇ, ਉਹਨਾਂ ਨੂੰ ਇੱਥੇ ਵਸਾਇਆ ਜਾਵੇ। ਮੈਂ ਤੁਸੀਂ ਕਿਹਾ ਕਿ ਇਹ ਬੜਾ ਗਲਤ ਸੁਝਾਅ ਆ ਕਿ ਉਹ ਤਾਂ ਫਿਰ ਇੰਡੀਆ ਦੀ ਗੌਰਮੈਂਟ ਲਈ ਬੜੀ ਨਮੋਸ਼ੀ ਹੋ ਜਾਏਗੀ ਕਿ ਇੰਡੀਆ ਗੌਰਮੈਂਟ ਜਿਹੜੀ ਹੈ ਜੀ ਉਹ, ਸਰ ਇੰਡੀਆ ਗੌਰਮੈਂਟ ਲਈ ਕੀ ਨਮੋਸ਼ੀ ਹੋ ਜਾਏਗੀ, ਇੰਡੀਆ ਤੋਂ ਤਾਂ ਵੈਸੇ ਹੀ ਬੰਦੇ ਆਉਂਦੇ ਹੀ ਆ, ਉੱਥੋਂ ਹਰ ਸਾਲ ਆਉਂਦੇ ਆ, ਹਜ਼ਾਰਾਂ ਲੱਖਾਂ ਬੰਦੇ ਇੰਡੀਆ ਤੋਂ ਬਾਹਰ ਜਾਂਦੇ ਹੀ ਹੈ। ਤੇ ਜੇ 1984 ਸਿੱਖ ਕਤਲੇਆਮ ਦੇ ਵਿਕਟਮਸ ਨੂੰ ਇੱਥੇ ਲਿਆ ਕੇ ਦੁਬਾਰਾ ਰੀਹੈਬਿਲਿਟੇਟ ਕੀਤਾ ਜਾਏ, ਇੱਥੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ, ਆਈ ਐਮ ਆਲ ਇਨ ਫੋਰ ਦਿਸ, ਬਹੁਤ ਵਧੀਆ ਸੁਝਾਅ ਆ, ਇਹਦੇ ਚ ਇੰਡੀਆ ਗੌਰਮੈਂਟ ਦੀ ਕੋਈ ਬਦਨਾਮੀ ਨਹੀਂ ਹੈ, ਤੁਹਾਨੂੰ ਪਤਾ ਨਹੀਂ ਕਿਉਂ ਇਹਦੇ ਚ ਇੰਡੀਆ ਗੌਰਮੈਂਟ ਦੀ ਬਦਨਾਮੀ ਦੀ ਫਿਕਰ ਪੈ ਗਈ ਹੈ, ਇਹਦੇ ਚ ਇੰਡੀਆ ਗੌਰਮੈਂਟ ਦੀ ਕੋਈ ਬਦਨਾਮੀ ਨਹੀਂ ਹੈ। ਮੈਂ ਬਿਲਕੁਲ ਇਹਦੇ ਹੱਕ ਚ ਆ ਕਿ ਜਿੰਨੇ ਵੀ 1984 ਦੇ ਜਿਹੜੇ ਵਿਕਟਿਮਸ ਨੇ ਉਹਨਾਂ ਨੂੰ ਇੱਥੇ ਕੈਨੇਡਾ ਲਿਆਂਦਾ ਜਾਣਾ ਚਾਹੀਦਾ। ਕਿੰਨੇ ਹੈਗੇ ਨੇ, 10,000, 20,000, 25,000, 30,000, 50,000 ਹੋਣਗੇ, ਠੀਕ ਨੀ, ਉਹ 50,000 ਔਰ ਹਰ ਕੋਈ, ਮਤਲਬ ਮੈਂ ਇਸ ਲਈ ਵੀ 50,000 ਕਹਿ ਰਿਹਾ, ਹੋ ਸਕਦਾ ਲੱਖ ਵੀ ਹੋਣ, ਪਰ ਹੋ ਸਕਦਾ ਹਰ ਕੋਈ ਆਉਣਾ ਚਾਹੇ ਨਾ ਆਉਣਾ ਚਾਹੇ। ਕਈ ਬੰਦੇ ਕਹਿਣਗੇ ਜੀ ਨਹੀਂ ਚਲੋ ਅਸੀਂ ਇੱਥੇ ਠੀਕ ਹੈ, ਕੋਈ ਲੁਧਿਆਣਾ, ਕੋਈ ਦਿੱਲੀ ਦੇ ਵਿੱਚ, ਕੋਈ ਕਹੇਗਾ ਠੀਕ ਹੈ, ਔਰ ਜਿਹੜੇ ਕੋਈ ਆਉਣਾ ਚਾਹੁੰਦੇ ਨੇ 10-20, 50,000, 1,00,000, ਉਹਨਾਂ ਨੂੰ ਬਿਲਕੁਲ ਇੱਥੇ ਲਿਆਉਣਾ ਚਾਹੀਦਾ, ਕਿਉਂ ਨਾ ਲੈ ਕੇ ਆਈਏ ਜੇ ਐਸਾ ਕੁਛ ਹੋ ਸਕਦਾ ਹੈ। ਦੇਖੋ ਦੇ ਹੈਵ ਸਫਰਡ ਲੋਟ ਆਫ ਟਰੋਮਾ, ਔਰ ਇੱਥੇ ਇਸ ਕੰਟਰੀ ਦੇ ਵਿੱਚ ਆ ਕੇ ਜੇ ਸਰਕਾਰ ਉਹਨਾਂ ਦੀ, ਸਾਡੇ ਕੋਲ ਮਿਲੀਅਨਸ ਆਫ ਡਾਲਰ ਦਾ ਅਸੀਂ ਬਜਟ ਖਰਚ ਕਰਦੇ ਹੀ ਹਾਂ, ਦੁਨੀਆਂ ਭਰ ਤੋਂ ਕੋਈ ਆ ਹੀ ਰਿਹਾ ਇੱਥੇ, ਠੀਕ ਨੀ, ਤੇ ਕਿਉਂ ਨਾ ਅਸੀਂ ਉਹਨਾਂ ਨੂੰ ਵੀ ਲੈ ਕੇ ਆਈਏ। ਮੈਂ ਸਰ ਮੇਰੇ ਖਿਆਲ ਦੇ ਨਾਲ, ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਹਨੂੰ ਕ੍ਰਿਟੀਸਾਈਜ਼ ਕਰ ਰਹੇ ਹੋ ਕਿ ਇੰਡੀਆ ਗੌਰਮੈਂਟ ਦੀ ਇਹ ਚ ਬੇਇੱਜ਼ਤੀ ਹੋ ਜਾਏ, ਇੰਡੀਆ ਗੌਰਮੈਂਟ ਦੀ ਕੀ ਬੇਇੱਜ਼ਤੀ ਹੋ ਜਾਏਗੀ ਇਹਦੇ ਚ? ਆਈ ਡੋਂਟ ਥਿੰਕ ਸੋ, ਇੰਡੀਆ ਗੌਰਮੈਂਟ ਵਿਲ ਹੈਵ ਐਨੀ ਓਬਜੈਕਸ਼ਨ ਔਨ ਦਿਸ ਵਨ। ਅਫਗਾਨਿਸਤਾਨ ਤੋਂ ਬੜੇ ਸਾਰੇ ਸਿੱਖ ਪਰਿਵਾਰ ਕਿੱਥੇ ਜਾਂਦੇ ਆ? ਅਫਗਾਨਿਸਤਾਨ ਤੋਂ ਬਹੁਤ ਸਾਰੇ ਸਿੱਖ ਪਰਿਵਾਰ ਜਿਹੜੇ ਨੇ ਉਹ ਜਾਂਦੇ ਹੈਗੇ ਆ ਇੰਡੀਆ, ਔਰ ਇੰਡੀਆ ਤੋਂ ਫਿਰ ਉਹ ਇੱਥੇ ਆ ਜਾਂਦੇ ਨੇ। ਇੰਡੀਆ ਰੋਕਦਾ ਥੋੜੀ ਹੈ ਕਿ ਜੀ ਸਾਡੀ ਬੇਇੱਜ਼ਤੀ ਹੋ ਜਾਏਗੀ, ਜਿਹੜੇ ਅਫਗਾਨਿਸਤਾਨ ਦੇ ਵਿੱਚ ਜਿਹਨਾਂ ਨੂੰ ਤਸ਼ੱਦਦ ਕੀਤੀ ਜਾ ਰਹੀ ਹੈ, ਬੜੇ ਸਾਰੇ ਸਿੱਖ ਪਰਿਵਾਰ ਆ, ਤਾਲਿਬਾਨ ਉੱਥੇ ਜਾ ਕੇ ਗੋਲੀਆਂ ਚਲਾਉਂਦੇ ਆ ਗੁਰੂ ਘਰਾਂ ਦੇ ਵਿੱਚ, ਸਿੱਖਾਂ ਨੂੰ ਉੱਥੇ ਤਸ਼ੱਦਦ ਕਰਦੇ ਆ, ਉਹ ਸਿੱਖ ਕਿੱਥੇ ਜਾਂਦੇ? ਇੰਡੀਆ ਜਾਂਦੇ ਆ, ਫਿਰ ਉਹ ਇੰਡੀਆ ਤੋਂ ਕੁਛ ਇੱਥੇ ਵੀ ਆ ਜਾਂਦੇ, ਕਈ ਇੰਡੀਆ ਰਹਿ ਜਾਂਦੇ, ਦਿੱਲੀ ਆ ਕੇ ਦੇਖੋ ਬਥੇਰੇ ਅਫਗਾਨੀ ਸਿੱਖ ਹੈਗੇ ਨੇ ਉੱਥੇ, ਦਿੱਲੀ ਹੈ ਅਫਗਾਨੀ ਸਿੱਖ, ਅੰਮ੍ਰਿਤਸਰ ਹੈਗੇ ਨੇ। CAA ਦਾ ਜਿਹੜਾ ਕਾਨੂੰਨ ਸੀ ਇਸੇ ਲਈ ਪਾਸ ਕੀਤਾ ਗਿਆ ਨਾ, ਜਿਹੜਾ CAA ਦਾ ਕਾਨੂੰਨ ਹੈ, ਤੇ ਇੰਡੀਆ ਤਾਂ ਕਹਿੰਦਾ ਹੀ ਨੀ ਕਿ ਜੀ ਸਾਡੇ ਇੱਥੋਂ ਤੁਸੀਂ ਨਾ ਲੈ ਕੇ ਜਾਓ।
ਕੱਲੇ ਤੋਂ ਕੱਲੇ ਭੱਜ ਕੇ ਆਉਂਦੇ ਨੇ ਜਿਹੜੇ ਕੰਟਰੀਆਂ ਤੋਂ, ਕੱਲੇ ਤੋਂ ਕੱਲੇ 2 ਨੰਬਰ ਚ ਆਉਂਦੇ ਨੇ, ਆਪਣੇ ਡੀਜੇ ਲਵਾ ਕੇ ਆਉਂਦੇ ਨੇ, ਉਹ ਤਾਂ ਆਉਂਦੇ ਨੇ, ਉਹ ਤੇ ਆਉਂਦੇ ਵੀ ਰਹਿਣਗੇ। ਇਹ ਜੇ ਤੁਸੀਂ ਕਹੋ ਕਿ ਇੰਨੇ ਲੱਖ ਇੰਡੀਆ ਦੇ ਵਿੱਚੋਂ, ਇੰਡੀਆ ਉਹ ਇੱਕ ਕਿਸਮ ਦਾ ਇੰਡੀਆ ਦਾ ਹੱਥ ਖੜੇ ਕਰਨ ਵਾਲਾ ਗੱਲ ਹੈ। ਮੈਂ ਸੁਜੈਸਟ ਗੱਲ ਕਰਦਾ ਪਿਆ, ਮੈਂ ਨੀ ਕਹਿੰਦਾ ਮੇਰਾ ਸੁਜੈਸ਼ਨ ਮਾੜਾ, ਮੈਂ ਇਸ ਤੇ ਇਹਦੀ ਲੌਜਿਕ ਤੇ ਗੱਲ ਕਰਦਾ ਪਿਆ ਵੀ ਇਹ ਕੋਈ ਲੌਜਿਕ ਥੋੜੀ ਹੈ। ਇੰਡੀਆ ਵਰਗਾ ਕੰਟਰੀ ਕੀ ਕੈਨੇਡਾ ਗੌਰਮੈਂਟ ਕਿਸੇ ਦੂਸਰੇ ਕੰਟਰੀ ਨੂੰ ਕਵੇਗੀ ਕਿ ਤੇਰੇ ਕੰਟਰੀ ਦੇ ਵਿੱਚ ਇੰਨੇ ਲੋਕਾਂ ਨੂੰ 50,000, 10,000, 5,000 ਲੋਕਾਂ ਦਾ ਹਾਲ ਮਾੜਾ, ਜਾਂ ਫੂਡ ਬੈਂਕ ਚ 40% ਆਉਣੇ ਸ਼ੁਰੂ ਹੋ ਗਏ ਨੇ, ਤੇਰੇ ਕੰਟਰੀ ਤੋਂ ਅਸੀਂ ਲੈ ਜਾਈਏ ਆਪਣੇ ਕੰਟਰੀ ਚ? ਤੂੰ ਨੀ ਇਹਨਾਂ ਦਾ ਲੁੱਕ ਆਫਟਰ ਕਰ ਸਕਦਾ, ਅਸੀਂ ਲੈ ਜਾਈਏ ਕੈਨੇਡਾ ਅਲਾਓ ਕਰੇਗਾ ਉਹਨਾਂ ਨੂੰ? ਨੈਵਰ, ਅਮੈਰੀਕਾ ਕਦੀ ਵੀ ਅਲਾਓ ਨੀ ਕਰੇਗਾ। ਸੋ ਇਵਨ ਇੰਡੀਆ ਸਟਰੋਂਗੈਸਟ ਕੰਟਰੀ ਹੈ ਵਰਲਡ ਦਾ, ਇਸ ਵੇਲੇ ਤੀਸਰੇ ਨੰਬਰ ਤੇ ਆ ਰਿਹਾ, ਅਸੀਂ ਖੁਦ ਹੀ ਤਰੀਫਾਂ ਕਰਦੇ ਰਹਿੰਦੇ ਹੋ ਵੀ ਇੰਡੀਆ ਗੌਰਮੈਂਟ ਆਪਣੇ ਮੂੰਹ ਤੇ ਆਪਣੇ ਤੇ ਧੱਬਾ ਲਾਊਗਾ? ਨੈਵਰ, ਮੈਂ ਲੌਜੀਕਲੀ ਗੱਲ ਕਰਦਾ, ਮੈਂ ਕਹਿੰਦਾ ਮੈਂ ਖੁਸ਼ ਹਾਂ।
ਠੀਕ ਹੈ,
ਲੇਕਿਨ ਲੌਜਿਕ ਦੀ ਗੱਲ ਕਰਦਾ
ਨਹੀਂ ਤੁਹਾਡੀ ਗੱਲ ਗਲਤ ਹੈ ਕਿ ਉਹ ਇੰਡੀਆ ਨੂੰ ਕੋਈ ਦਿੱਕਤ ਹੋਗੀ, ਆਈ ਡੋਂਟ ਥਿੰਕ ਸੋ ਕਿ ਇਹਦੇ ਵਿੱਚ ਇੰਡੀਆ ਨੂੰ, ਮੇਰਾ ਨੀ ਖਿਆਲ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਏਗੀ। ਹਾਂਜੀ ਅਗਲੀ ਕਾਲ ਹੋਰ ਵਧਦੇ ਜੀ, ਤਾਰਿਕ ਸਾਹਿਬ ਤੁਸੀਂ ਆਉਂਦੇ ਹੋ, ਤਾਰਿਕ ਸਾਹਿਬ ਗੋਇਲ
ਜੀ ਜੀ ਸਤਿ ਸ੍ਰੀ ਅਕਾਲ ਯੁਵਰਾਜ ਜੀ,
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ, ਠੀਕ ਹੈ ਜੀ,
ਸ਼ੁਕਰ ਅੱਲਾ ਦਾ ਜੀ। ਯੁਵਰਾਜ ਜੀ ਤੁਸੀਂ ਪਹਿਲੇ ਤੇ ਗੱਲ ਕਰ ਲੈਣਾ ਡੈਮੋਸਟ੍ਰੇਸ਼ਨ ਜਿਹੜੀ ਰਾਜ ਕਰਦੇ ਆ ਨਾ, ਜਿਹੜਾ ਜਿੱਥੇ ਡਾਇਵਰਸਿਟੀ ਰਹਿੰਦੀ ਹੈ ਨਾ ਕੋਈ ਵੀ ਮੁਲਕ ਹੋਏ, ਹੁਣ ਕੈਨੇਡਾ ਹੈ ਜਾਂ ਵੀ ਅਮਰੀਕਾ ਜਾਂ ਯੂਰਪ ਜਾਂ ਕੋਈ ਹੋਰ ਵੀ ਦੁਨੀਆਂ ਦਾ ਮੁਲਕ ਹੋਏ, ਉੱਥੇ ਇਹ ਪ੍ਰੋਬਲਮ ਰਹਿਣੀ ਆ ਔਰ ਵਧਣੀ ਆ। ਸਮਝ ਕੇ ਮੈਂ ਕਿਹੜੇ ਪੱਖੋਂ ਗੱਲ ਕਰਨਾ ਚਾਹੁੰਦਾ, ਕਿਤੇ ਵੀ ਦੁਨੀਆਂ ਦੇ ਕੋਈ ਮੁਲਕ ਦੀ ਪ੍ਰੋਬਲਮ ਹੋ ਗਈ ਆਪਸ ਚ, ਇੱਥੇ ਜਿਹੜੀ ਡਾਇਵਰਸਿਟੀ ਰਹਿੰਦੀ ਏ ਉਹ ਇਤਜਾਜ ਕਰਨਗੇ, ਇੱਕ ਕੋਈ ਇੱਕ ਦੇ ਅੰਗੇਜ਼ ਜਾਏਗਾ, ਕਿਸੇ ਦੇ ਹੱਕ ਚ ਜਾਏਗਾ, ਠੀਕ ਆ। ਅਗਿਆ ਤੇ ਉੱਤੇ ਕੋਈ ਕਾਨੂੰਨ ਲਿਆਉਣਾ ਚਾਹੀਦਾ ਵੀ ਦੁਨੀਆਂ ਦੇ ਅਲੱਗ ਜਿੰਨੇ ਵੀ ਮੁਲਕ ਆ ਉੱਥੇ ਕੋਈ ਵੀ ਕੋਈ ਪ੍ਰੋਬਲਮ ਹੁੰਦੀ ਆ, ਜਿਹੜੇ ਇੱਥੇ ਰਹਿ ਰਹੇ ਆ ਕੈਨੇਡੀਅਨ ਮੁਤਲੇ ਮੁਲਕਾਂ ਤੋਂ ਆਏ ਆ, ਉਹ ਐਜ਼ ਏ ਕੈਨੇਡੀਅਨ ਆ, ਉਹਨਾਂ ਨੂੰ ਇਤਜਾਜ ਅਗਰ ਕਰਨਾ ਚਾਹੀਦਾ ਤਾਂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਅਗਰ ਇੱਥੇ ਪਾਬੰਦੀ ਹੋਣੀ ਚਾਹੀਦੀ ਵੀ ਤੁਸੀਂ ਉੱਥੇ ਇਤਜਾਜ ਨਹੀਂ ਕਰ ਸਕਦੇ, ਕੋਈ ਵੀ ਪ੍ਰੋਬਲਮ ਉਹਨਾਂ ਦੀਆਂ ਉੱਥੇ ਹੱਲ ਹੋਣ, ਠੀਕ ਹੈ ਨਾ ਜੀ, ਤੇ ਇੱਥੇ ਆਪਸ ਦੇ ਵਿੱਚ ਤੁਸੀਂ ਮਾਹੌਲ ਜਿਹੜਾ ਨਾ ਉਹ ਇਸ ਤਰ੍ਹਾਂ ਦਾ ਕੋਈ ਨਾ ਪੈਦਾ ਕਰੋ ਜਿਹਦੇ ਨਾਲ ਇਸ ਮੁਲਕ ਦੀ ਅਮਨ ਖਰਾਬ ਹੋਵੇ, ਇੱਕ ਚੀਜ਼ ਹੈ। ਦੂਜੀ ਚੀਜ਼ ਹੈ, ਮੈਂ ਐਥਨਿਕ ਮੀਡੀਆ ਤੇ ਗੱਲ ਕਰਾਂਗਾ, ਯੁੱਧ ਜੀ ਜਿਹੜੀ ਮੇਨ ਸਟ੍ਰੀਮ ਮੀਡੀਆ ਔਰ ਐਥਨਿਕ ਮੀਡੀਆ, ਤੁਸੀਂ ਇਹਦੇ ਚ ਕਿੰਨਾ ਕੁ ਫਰਕ ਸਮਝਦੇ ਹੋ, ਇਹਨਾਂ ਦੀ ਗੱਲ ਐਥਨਿਕ ਮੀਡੀਆ ਦੀ ਕਿੰਨੇ ਹੱਦ ਤੱਕ ਪਹੁੰਚਦੀ ਅੱਗੇ ਜਾਂ ਮੇਨ ਸਟ੍ਰੀਮ ਦੀ ਗੱਲ ਦਾ ਜ਼ਿਆਦਾ ਵਜਨ ਆ? ਦੋ ਗੱਲਾਂ ਹੀ ਪਹਿਲੇ ਕਰ ਲਈਆਂ, ਤੁਹਾਡਾ ਟਾਈਮ ਥੋੜਾ, ਬਾਕੀ ਤੇ ਹੋਰ ਵੀ ਇੱਕ ਦੋ ਟਾਪਿਕ ਨੇ ਉਹਦੇ ਕਰਾਂਗੇ ਗੱਲ।
ਕਾਫੀ ਫਰਕ ਹੈ ਜੀ ਐਥਨਿਕ ਮੀਡੀਆ ਔਰ ਮੇਨ ਸਟ੍ਰੀਮ ਮੀਡੀਆ ਦਾ। ਮੇਨ ਸਟ੍ਰੀਮ ਮੀਡੀਆ ਕੋਲ ਰਿਸੋਰਸਿਸ ਬਹੁਤ ਜ਼ਿਆਦਾ ਨੇ, ਨੈਸ਼ਨਲ ਪੋਸਟ ਸਾਲ ਦਾ 15 ਮਿਲੀਅਨ ਕਮਾਉਂਦਾ ਹੈ, ਟੋਰਾਂਟੋ ਸਟਾਰ ਸਾਲ ਦਾ 75 ਮਿਲੀਅਨ ਕਮਾਉਂਦੀ ਹੈ, ਗਲੋਬ ਐਂਡ ਮੇਲ ਸਾਲ ਦਾ 200-300 ਮਿਲੀਅਨ ਕਮਾਉਂਦਾ ਹੋਏਗਾ, ਔਰ ਜਿਹੜਾ ਐਥਨਿਕ ਮੀਡੀਆ ਹੈ, ਐਥਨਿਕ ਮੀਡੀਆ ਜਿੱਦਾਂ ਹੁਣ ਜਿਹੜੇ ਸਾਰਾ ਸਾਊਥ ਏਸ਼ੀਅਨ ਮੀਡੀਆ ਦੀ ਜੇ ਗੱਲ ਕਰ ਲਈਏ, ਮੇਰਾ ਨੀ ਖਿਆਲ ਵੀ ਸਾਰਾ ਸਾਊਥ ਏਸ਼ੀਅਨ ਮੀਡੀਆ ਇਕੱਠਾ ਵੀ ਕਰ ਲਓ ਤਾਂ ਇੱਕ ਟੋਰਾਂਟੋ ਸਟਾਰ ਜਿੰਨਾ ਵੀ ਪੈਸਾ ਕਮਾਉਂਦਾ ਹੋਏਗਾ, ਸਾਰਾ ਜਿੰਨਾ ਵੀ ਐਥਨਿਕ ਮੀਡੀਆ ਅਖਬਾਰਾਂ ਰੇਡੀਓ ਟੀਵੀ ਸਾਰੇ ਤੁਸੀਂ ਇਕੱਠੇ ਕਰ ਲਓ। ਔਰ ਬੜੇ ਅਦਬ ਸਤਿਕਾਰ ਨਾਲ ਮੈਂ ਅਗਲੀ ਗੱਲ ਕਹਿ ਰਿਹਾ, ਕਿਉਂਕਿ ਤੁਸੀਂ ਸਵਾਲ ਪੁੱਛਿਆ ਕਿ ਐਥਨਿਕ ਮੀਡੀਆ ਔਰ ਮੇਨ ਸਟ੍ਰੀਮ ਮੀਡੀਆ 'ਚ ਕੀ ਫਰਕ ਹੈ। ਮੇਨ ਸਟ੍ਰੀਮ ਮੀਡੀਆ 'ਚ ਜਿਹੜੇ ਲੋਕ ਕੰਮ ਕਰਦੇ ਨੇ ਉਹ ਮੇਰੇ ਖਿਆਲ ਦੇ ਨਾਲ 90% ਤੋਂ ਜ਼ਿਆਦਾ ਲੋਕ ਸਿਰਫ ਮੀਡੀਆ ਦਾ ਹੀ ਕੰਮ ਕਰਦੇ ਹੋਣਗੇ, ਤੇ ਐਥਨਿਕ ਮੀਡੀਆ 'ਚ ਜਿਹੜੇ ਲੋਕ ਕੰਮ ਕਰਦੇ ਨੇ ਉਹ ਮੈਨੂੰ ਲੱਗਦਾ ਹੈ ਕਿ 90% ਤੋਂ ਜ਼ਿਆਦਾ ਮੀਡੀਆ ਤੋਂ ਇਲਾਵਾ ਹੋਰ ਵੀ ਕੋਈ ਨਾ ਕੋਈ ਪ੍ਰੋਫੈਸ਼ਨ, ਚਾਹੇ ਰੀਅਲ ਸਟੇਟ ਆ, ਇੰਸ਼ੋਰੈਂਸ ਆ, ਕੁਛ ਨਾ ਕੁਛ ਕਰਦੇ ਆ। ਮੇਨ ਸਟ੍ਰੀਮ ਮੀਡੀਆ ਔਰ ਐਥਨਿਕ ਮੀਡੀਆ 'ਚ ਇੱਕ ਬੜਾ ਫਰਕ ਇਹ ਹੈ ਕਿ ਉਹਨਾਂ ਕੋਲ ਬੜੇ ਵੈਲ ਐਸਟੈਬਲਿਸ਼ਡ ਪੁਰਾਣੇ ਰਿਸੋਰਸਿਸ ਹੈਗੇ ਨੇ, ਆਫਿਸ ਹੈਗੇ ਨੇ, ਔਰ ਜਿਹੜਾ ਐਥਨਿਕ ਮੀਡੀਆ ਹੈ ਉਹ ਹਾਰਡਲੀ 20-25 ਸਾਲ ਤੋਂ ਹੀ ਸ਼ੁਰੂ ਹੋਇਆ, 30 ਸਾਲ ਲਾ ਲਓ, 50 ਸਾਲ ਦਾ ਕੋਈ ਚਲਾ ਰਿਹਾ ਹੋਏਗਾ, ਕੋਈ 50 ਸਾਲ ਦਾ ਐਥਨਿਕ ਮੀਡੀਆ ਚੱਲਦਾ ਹੋਏਗਾ, ਕੋਈ 40 ਸਾਲ ਦਾ, ਕੋਈ 30 ਸਾਲ ਦਾ, ਕੋਈ 25 ਜਾਂ ਕੋਈ 5-10 ਸਾਲ ਦਾ ਵੀ ਹੈ, ਤੇ ਇੱਥੇ ਕੋਈ ਐਸਟੈਬਲਿਸ਼ਡ ਰਿਸੋਰਸਿਸ ਨਹੀਂ ਹੈ, ਕੋਈ ਆਫਿਸ ਨਹੀਂ ਹੈ। ਫਿਰ ਔਰ ਖਾਸ ਕਰ ਜਦ ਮੈਂ ਰਿਸੋਰਸਿਸ, ਬਹੁਤ ਬੜਾ ਵਰਡ ਹੈ, ਰਿਸੋਰਸਿਸ ਦਾ ਮਤਲਬ ਕੀ ਹੈ, ਪੈਸੇ ਨਹੀਂ ਹੈ ਇੱਥੇ ਮੀਡੀਆ ਦੇ ਵਿੱਚ, ਔਰ ਪੱਤਰਕਾਰ ਨਹੀਂ ਹੈ ਜਿੰਨੇ ਹੋਣੇ ਚਾਹੀਦੇ ਹੈ, ਫਿਰ ਬਹੁਤ ਕੁਛ ਹੈ ਜੀ, ਬਹੁਤ ਕੁਛ ਲੈਕਿੰਗ ਹੈ। ਲੇਕਿਨ ਮੈਂ ਇੱਥੇ ਗੱਲ ਇਹ ਕਹਿਣ ਚ ਨਹੀਂ ਹਿਚਕਾ, ਅੱਛਾ ਤੁਸੀਂ ਕਿਹਾ ਵੀ ਅਸਰ ਕਿਹਦਾ ਜ਼ਿਆਦਾ, ਸਰ ਅਸਰ ਡੈਫੀਨੇਟਲੀ ਮੇਨ ਸਟ੍ਰੀਮ ਮੀਡੀਆ ਦਾ ਜ਼ਿਆਦਾ ਹੈ। ਅੱਜ ਮੇਨ ਸਟ੍ਰੀਮ ਮੀਡੀਆ 'ਚ ਕੋਈ ਖਬਰ ਆਉਂਦੀ ਹੈ ਤਾਂ ਜ਼ਿਆਦਾ ਲੋਕ ਤੱਕ ਪਹੁੰਚਦੀ ਹੈ, ਜ਼ਿਆਦਾ ਉਹਨੂੰ ਦੇਖਿਆ ਜਾਂਦਾ ਹੈ। ਐਥਨਿਕ ਮੀਡੀਆ ਦਾ ਵੀ ਐਸਾ ਨਹੀਂ ਕਹਾਂਗਾ ਕਿ ਅਸਰ ਨਹੀਂ ਹੈ, ਪਰ ਐਥਨਿਕ ਮੀਡੀਆ ਤੋਂ ਜ਼ਿਆਦਾ ਉਹਨਾਂ ਦਾ ਅਸਰ ਹੈ। ਬਟ ਮੈਂ ਸਾਰੀਆਂ ਗੱਲਾਂ ਕਹਿਣ ਦੇ ਨਾਲ ਇਹ ਤੁਸੀਂ ਸਵਾਲ ਪੁੱਛਿਆ ਤੇ ਮੈਂ ਜਵਾਬ ਦਿੱਤਾ ਹੈ। ਮੈਂ ਐਥਨਿਕ ਮੀਡੀਆ ਦੇ ਮੇਰੇ ਜਿੰਨੇ ਵੀ ਕਲੀਗਜ਼ ਨੇ, ਜਿੰਨੇ ਵੀ ਪੱਤਰਕਾਰ ਕੰਮ ਕਰ ਰਹੇ ਨੇ ਸਾਰੇ ਮੀਡੀਆ 'ਚ, ਮੈਂ ਹਮੇਸ਼ਾ ਉਹਨਾਂ ਦੀ ਰਿਸਪੈਕਟ ਕੀਤੀ ਹੈ, ਉਹਨਾਂ ਦੀ ਸ਼ਾਨ ਦੇ ਖਿਲਾਫ਼ ਕਦੇ ਗੱਲ ਨਹੀਂ ਕੀਤੀ, ਕਿਉਂਕਿ ਇਹ ਗਲਤੀ ਐਥਨਿਕ ਮੀਡੀਆ ਦੀ ਨਹੀਂ ਹੈ, ਇਹ ਗਲਤੀ ਇਹ ਸਿਸਟਮ ਹੀ ਐਸਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੁਣ ਦੇਖੋ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਜੋ ਚੈਲੰਜ ਐਥਨਿਕ ਮੀਡੀਆ ਨੂੰ ਤਾਂ ਹੈ ਹੀ ਹੈ, ਐਥਨਿਕ ਮੀਡੀਆ ਤਾਂ ਸ਼ਰਿੰਕ ਹੁੰਦਾ ਜਾ ਰਿਹਾ। ਮੈਂ ਜਦੋਂ ਆਇਆ ਸੀਗਾ ਇੱਥੇ ਤੇ ਜਦੋਂ ਅਸੀਂ ਵੀ ਅਖਬਾਰ ਲਾਂਚ ਕੀਤਾ ਸੀ, ਇੱਥੇ 40-45 ਅਖਬਾਰ ਛਪਿਆ ਕਰਦੇ ਸੀ, ਇਕੱਲੇ ਪੰਜਾਬੀ ਦੇ ਹੀ 12-15 ਅਖਬਾਰ ਤਾਂ ਇਕੱਲੇ ਪੰਜਾਬੀ ਦੇ ਸੀਗੇ, ਠੀਕ ਹੈ। ਸਾਡੇ ਇੰਗਲਿਸ਼ ਲੈਂਗੁਏਜ ਦੇ ਵਿੱਚ 10 ਤੋਂ ਜ਼ਿਆਦਾ ਅਖਬਾਰ ਸੀਗੇ। ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਵੀ ਸਾਨੂੰ ਐਡ ਨਹੀਂ ਸੀ ਮਿਲਦੀ ਕਾਰਪੋਰੇਟ ਦੀ, 4th-5th ਨੰਬਰ ਹੁੰਦਾ ਸੀ ਸਾਡਾ। ਅਗਲੇ ਕਹਿੰਦੇ ਸੀ 10-11 ਤੁਹਾਡੇ ਅਖਬਾਰ ਨੇ, ਅਸੀਂ ਤਾਂ 2 ਨੂੰ ਐਡ ਦੇ ਸਕਦੇ ਹਾਂ ਕਾਰਪੋਰੇਟ ਦੀ, 3 ਨੂੰ ਦੇ ਦਿਆਂਗੇ, ਤੁਹਾਡਾ ਤਾਂ ਨੰਬਰ 5th-6th ਦੇ ਹੈ ਮਿਡਵੀਕ ਦਾ, ਤੁਹਾਡਾ ਤਾਂ ਨੰਬਰ ਆਉਣਾ ਹੀ ਨਹੀਂ ਹੈਗਾ। ਔਰ ਬੜੇ ਸਾਲ ਅਸੀਂ ਇਹ ਸਟਰਗਲ ਕੀਤੀ, 8-10 ਸਾਲ 2010 ਤੱਕ ਬੜੀ ਸਟਰਗਲ ਰਹੀ, ਫਿਰ 10 ਦੇ ਵਿੱਚ ਥੋੜੀ ਮਿਲ ਜਾਂਦੀ ਸੀ ਕਿਤੇ ਨਾ ਕਿਤੇ ਥੋੜੀ ਬਹੁਤੀ ਕਾਰਪੋਰੇਟ ਐਡ, ਫਿਰ ਹੌਲੀ ਹੌਲੀ ਹੋਰ ਸਿਚੁਏਸ਼ਨ 2010-11-15 ਚ ਇੰਪਰੂਵ ਹੋਈ ਥੋੜੀ ਥੋੜੀ। ਮੈਂ ਕੱਲ ਵੀ ਯਾਦ ਕਰ ਰਿਹਾ ਸੀ ਸਰ, ਹਰ ਮਹੀਨੇ ਹਰ ਮਤਲਬ ਕੋਈ ਮਹੀਨਾ ਚੜਦਾ ਸੀ ਵੀ 5,000 7,000 8,000 ਕਿਤੇ ਪਲੱਸ ਵਿਚ ਆ ਜਾਈਏ, ਹਰ ਮਹੀਨੇ ਬਸ ਬ੍ਰੇਕ ਈਵਨ ਹੁੰਦਾ ਸੀ, ਕਿਸੇ ਤਰ੍ਹਾਂ ਅਖਬਾਰ ਦੇ ਪ੍ਰਿੰਟਰ ਦੇ ਬਿੱਲ ਚੁਕਤਾ ਕਰਨੇ, ਕਿਸੇ ਤਰ੍ਹਾਂ ਤਨਖਾਹਾਂ ਪੂਰੀਆਂ ਕਰਨੀਆਂ, ਕਈ ਵਾਰ ਆਪਣੇ ਰੇਡੀਓ ਦੇ ਕਿਸ ਤਰ੍ਹਾਂ ਬਿੱਲ ਦੇਣੇ, ਔਰ ਬੜੀ ਵਾਰ ਘਾਟਾ ਪਿਆ ਹੁੰਦਾ ਸੀ, ਮਤਲਬ ਉਹ ਜਿਹੜਾ ਜਦ ਮੈਂ ਅੱਜ ਵੀ ਪਰਮਾਤਮਾ ਦਾ ਸ਼ੁਕਰ ਕਰਨਾ ਹੋਵੇ ਨਾ ਵੀ ਪਰਮਾਤਮਾ ਕਿੱਥੋਂ ਕੱਢ ਕੇ ਲਿਆ, ਉਹ ਮੈਂ ਤੇ ਅੱਜ ਵੀ ਚਲੇ ਜਾਂਦਾ ਸਰ ਉੱਥੇ ਉਹ ਹੁਰਨਟੈਰੀਓ ਔਰ ਰੇਲ ਔਸਨ ਤੇ, ਹੁਰਨਟੈਰੀਓ ਔਰ ਉੱਥੇ ਰੇਲ ਔਸਨ ਤੇ ਟੀ ਡੀ ਬੈਂਕ ਸੀ ਪਹਿਲਾਂ, ਇੱਧਰ ਸੀ ਇੱਧਰ ਸੀ ਉਹ ਮੈਕਡੋਨਲਡ ਦੇ ਨਾਲ, ਰੋਜ਼ ਸ਼ਾਮ ਨੂੰ ਮੈਂ ਉੱਥੇ ਜਾਂਦਾ ਸੀ, ਹਰ ਰੋਜ਼ ਸ਼ਾਮ ਨੂੰ 2010 ਜਾਂ 11 ਤੱਕ ਵੀ ਸ਼ਾਇਦ ਮੈਂ ਗਿਆ ਹੋਊਂਗਾ, 7-8 ਸਾਲ ਨਾ, ਹਰ ਰੋਜ਼ ਸ਼ਾਮ ਨੂੰ 8 ਵਜੇ ਬੈਂਕ ਬੰਦ ਹੁੰਦਾ ਸੀ, ਤਾਂ ਮੇਰੀ ਦੌੜ ਲੱਗੀ ਹੁੰਦੀ ਸੀ ਮੈਂ 8 ਵਜਣ ਚੋਂ 5 ਮਿੰਟ 10 ਮਿੰਟ ਪਹਿਲਾਂ ਜਾ ਕੇ ਉੱਥੇ ਖੜੇ ਹੋਣਾ, ਜਿਹੜੇ ਅੱਜ ਦੇ ਚੈੱਕ ਹੋਣੇ $1,000 ਦਾ $2,000 ਦਾ $500 ਦਾ ਵੀ $500 $1,000 $2,000 ਜਦੋਂ ਕਿਤੇ ਬੜਾ ਚੈੱਕ ਉਸ ਦੌਰ ਚ ਬਹੁਤ ਵੱਡਾ ਲੱਗਦਾ ਸੀ, ਜਦੋਂ ਚੈੱਕ $4,000 $5,000 ਦਾ ਆ ਜਾਣਾ, $10,000 ਦਾ ਆ ਜਾਣਾ, ਫਿਰ ਤੇ ਸਮਝ ਲਓ ਵੀ 1 ਘੰਟਾ ਪਹਿਲਾਂ ਜਾ ਕੇ ਖੜੇ ਹੋ ਜਾਂਦੇ ਸੀ ਵੀ ਇਹ ਚੈੱਕ ਅੱਜ ਹੀ ਲੱਗ ਜਾਏ ਤਾਂ ਕਿ ਖਰਚੇ ਪੂਰੇ ਕਰਨੇ ਆ। ਸੋ ਐਥਨਿਕ ਮੀਡੀਆ ਦਾ ਸਰ ਮੁਕਾਬਲਾ ਹੀ ਕੋਈ ਨਹੀਂ, ਅਸੀਂ ਲੋਕ ਤੇ ਮਤਲਬ ਕਿ $1,000 ਇਕੱਠਾ ਕਰਕੇ, ਮੈਨੂੰ ਮਿੰਟ 24 ਸਾਲ ਹੋ ਗਏ ਨੇ ਇਹ ਸਾਡਾ, ਹਜੇ ਤੱਕ ਵੀ $1,000 ਇਕੱਠਾ ਕਰਨ ਦਾ ਕੰਮ ਚੱਲਦਾ ਹੈ, ਮੈਨੂੰ ਕਹਿਣ ਚ ਕੋਈ ਇਤਰਾਜ਼ ਨਹੀਂ ਹੈ। ਅੱਜ ਵੀ $500 ਦੀ ਜਿਹੜੀ ਐਡ ਹੈ ਉਹਦੇ ਲਈ ਮੈਂ ਮਾਰਕੀਟਿੰਗ ਕਰਨ ਅੱਜ ਵੀ ਜਾਣਾ, ਅੱਜ ਵੀ ਬਿਲਕੁਲ ਜਾਣਾ, ਔਰ ਮੈਂ ਤੁਹਾਨੂੰ ਹੁਣੇ ਦੱਸ, ਹਾਂ ਇੰਨਾ ਜ਼ਰੂਰ ਥੋੜਾ ਜਿਹਾ ਹੋ ਗਿਆ ਕਿ ਚਲੋ ਪ੍ਰਮਾਤਮਾ ਦੀ ਮਿਹਰ ਹੈ ਕਿ ਮੇਰਾ ਮੈਂ ਹੁਣ ਸਿਰਫ ਕੱਲੀ ਰੋਜ਼ੀ ਰੋਟੀ ਲਈ ਨਹੀਂ ਹੈ। ਉਸ ਟਾਈਮ ਖੈਰ ਉਸ ਟਾਈਮ ਵੀ ਜਦ ਮੈਂ ਮੀਡੀਆ ਚ ਆਇਆ ਸੀ, ਮੈਂ ਤੇ ਆਪਣੀ ਜੋਬ ਜਿਹੜੀ ਮੇਰੀ ਜੋਬ ਸੀਗੀ, ਮੈਂ ਤਾਂ ਜੋਬ ਤੇ ਵਧੀਆ ਪੈਸੇ ਮਿਲਦੇ ਸੀ, ਮੇਰਾ $67-18 ਸੀਗਾ, ਮੈਂ ਜ਼ਿਆਦਾ ਕੋਈ ਬੜੀ ਗੱਲ ਨਹੀਂ ਕਰਨਾ ਚਾਹੁੰਦਾ। 2002 ਦੇ ਵਿੱਚ 2001 ਚ ਮੈਂ ਆਇਆ ਇੱਥੇ, 2001 ਦੇ ਵਿੱਚ ਮੈਨੂੰ ਜੋਬ ਮਿਲ ਗਈ ਸੀ, 2001 ਦੇ ਵਿੱਚ ਤੁਸੀਂ ਅੰਦਾਜ਼ਾ ਲਾਓ 2001 ਦੇ ਵਿੱਚ $18 ਮੇਰਾ ਸਟਾਰਟ ਸੀਗਾ ਓਵਰ ਟਾਈਮ, ਤੇ ਤੁਸੀਂ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਕਿੰਨਾ, ਹਾਲਾਂਕਿ ਮੈਂ ਬਹੁਤ ਘੱਟ ਕਰਦਾ ਸੀ ਓਵਰ ਟਾਈਮ, ਪਰ ਜਦੋਂ ਕਰਦੇ ਸੀ ਵਧੀਆ, ਮਾੜਾ ਮੋਟਾ ਕਦੇ ਕੀਤਾ, ਜ਼ਿਆਦਾ ਕੀਤਾ ਹੀ ਨਹੀਂ, ਓਵਰ ਟਾਈਮ ਮਨਾ ਹੀ ਕਰ ਦਿੰਦੇ ਸੀ, 7-3 ਜੋਬ ਕਰਨੀ, ਤੇ ਮੈਂ ਪੈਸੇ ਬਹੁਤ ਇਹਦੇ ਚ ਬੜਾ ਮੁਸ਼ਕਿਲ ਹੈ ਸਰ ਐਥਨਿਕ ਮੀਡੀਆ, ਮੈਂ ਤੇ ਸਲੂਟ ਕਰਦਾ ਕਿ ਜਿੰਨੇ ਜਿਹੜੇ ਲੋਕ ਆ, ਮੈਂ ਕਦੇ ਪੰਜਾਬੀ ਦਾ ਅਖਬਾਰ ਨਹੀਂ ਕੱਢਦਾ ਹੈਗਾ, ਮੇਰਾ ਤਾਂ ਇੰਗਲਿਸ਼ ਦਾ ਹੀ ਹੈ ਆਪਣਾ ਵਾਈ ਮੀਡੀਆ ਦਾ, ਪਰ ਜਿਹੜੇ ਆ ਲੋਕ ਪੰਜਾਬੀ ਅਖਬਾਰਾਂ ਆ ਜੇ ਜੈਨੂਅਲੀ ਜਿਹੜੇ ਚਲਾਉਂਦੇ ਨੇ, ਇਹ ਪਤਾ ਨਹੀਂ ਕਿੱਦਾਂ ਇੰਨੇ ਸਾਲ ਚਲਾਉਂਦੇ ਰਹੇ ਔਰ ਕਮਿਊਨਿਟੀ ਦੀ ਬੜੀ ਇਹਦੇ ਚ ਖਿਦਮਤ ਕਰਦੇ ਰਹੇ ਨੇ। ਮੈਂ ਖਿਦਮਤ ਵਰਡ ਇਸ ਲਈ ਯੂਜ਼ ਕਰ ਰਿਹਾ, ਈਵਨ ਅੱਜ ਆਈ ਵਿਲ ਟੇਕ ਦਿਸ ਓਪਰਚੁਨਿਟੀ, ਸਾਡੇ ਸਟੇਸ਼ਨ ਦੇ ਜਿਹੜੇ ਓਨਰ ਨੇ, ਮੈਨੂੰ ਅੱਜ ਤੁਸੀਂ ਛੇੜ ਦਿੱਤਾ ਤਾਂ ਮੈਨੂੰ ਗੱਲ ਸੁਣੋ, ਆਰਿਫਾ ਮੁਜ਼ੱਫਰ ਜੀ, ਮਾਜੇ ਜਮਾਲ ਸਾਹਿਬ, ਵਹੀਦਾ ਜੀ ਇਹਨਾਂ ਦੇ ਵਾਈਫ, ਫਿਰ ਇੱਥੇ ਵੈਸਨਾ ਜੀ ਹੋਇਆ ਕਰਦੇ ਸੀ, ਫਿਰ ਮੈਂ ਕਿਹਦਾ ਕਿੱਦਾਂ ਇੱਥੇ ਨਾਮ ਲਾ, ਜਿੰਨਾ ਇਹਨਾਂ ਨੇ ਸਾਨੂੰ ਸਪੋਰਟ ਕੀਤੀ ਹੈ, ਇਹ ਵੀ ਇੱਕ ਕਮਿਊਨਿਟੀ ਸਰਵਿਸ ਹੀ ਹੈ, ਇਹ ਵੀ ਇੱਕ ਕਮਿਊਨਿਟੀ ਸਰਵਿਸ ਹੀ ਹੈ, ਇਹ ਜਿਹੜਾ ਰੇਡੀਓ ਵੀ ਚੱਲਦਾ ਹੈ, ਇਹ 770 ਬਹੁਤ ਮੈਂ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ, ਜਿੰਨਾ ਜੋ ਦੇਣ ਹੈ ਆਪਣੇ ਇਹਦੀ 770 ਦੀ ਵੀ ਲਗਾ ਲਓ ਜਾਂ ਹੋਰ ਵੀ ਜਿਹੜੇ ਮੀਡੀਆ ਵਾਲੇ, ਹੁਣ ਸਾਡੇ ਇੱਥੇ ਅਖਬਾਰਾਂ ਛਪਦੀਆਂ ਨੇ, ਅਮਰ ਭੁੱਲਰ ਸਾਹਿਬ ਨੇ ਘੱਟ ਕੰਮ ਕੀਤਾ, ਬੜੀ ਮਿਹਨਤ ਕਰਕੇ ਆਪਣਾ ਹਮਦਰਦ ਖੜਾ ਕੀਤਾ, ਫਿਰ ਆਪਣੇ ਬਲਰਾਜ ਦਿਓਲ ਸਾਹਿਬ, ਵਿਚਾਰ ਕੁਛ ਲੋਕ ਉਹਨਾਂ ਦੇ ਸਹਿਮਤ ਆ ਕੁਛ ਨਹੀਂ ਸਹਿਮਤ ਆ, ਪਰ ਬਲਰਾਜ ਦਿਓਲ ਸਾਹਿਬ ਆਪਣਾ ਬੜੀ, ਮੈਂ ਬਹੁਤ ਸ਼ੌਕ ਦੇ ਨਾਲ ਉਹਨਾਂ ਦਾ ਅਖਬਾਰ ਪੜ੍ਹਦਾ ਹੁੰਦਾ ਸੀ ਸਾਰਾ ਦਾ ਸਾਰਾ, ਪੂਰਾ ਇੱਕ ਕੋਨੇ ਤੋਂ ਲੈ ਕੇ ਐਂਡ ਤੱਕ ਆਪਣਾ ਹਮਦਰਦ ਪੜ੍ਹਨੀ, ਹਮਦਰਦ ਚ ਖਬਰਾਂ ਬੜੀਆਂ ਜ਼ਬਰ, ਮੈਂ ਐਗਜ਼ਾਮਪਲ ਦਿੰਦਾ ਸੀ, ਅੱਜ ਮੈਂ ਅੰਦਰ ਦਾ ਖੁਲਾਸਾ ਕਰਦਾ, ਮੈਂ ਕਦੇ ਨਹੀਂ ਬੋਲਿਆ ਰੇਡੀਓ ਟੀਵੀ ਤੇ, ਅੱਜ ਬੋਲਦਾ, ਮੈਂ ਆਪਣੀ ਟੀਮ ਨੂੰ ਦੱਸਦਾ ਹੁੰਦਾ ਸੀ, ਮੈਂ ਕਿਹਾ ਦੇਖੋ ਜਾ ਕੇ ਹਮਦਰਦ ਕਿੱਥੋਂ ਕਿੱਥੋਂ ਖਬਰਾਂ ਕੱਢ ਕੇ ਲੈ ਕੇ ਆਉਂਦੇ, ਐਵੇਂ ਥੋੜੀ ਇਹਨਾਂ ਦਾ ਪੇਪਰ ਪਿਕ ਹੁੰਦਾ, ਅਜੀਤ ਅਖਬਾਰ ਦੇਖੋ ਕਿੱਥੋਂ ਕਿੱਥੋਂ ਖਬਰਾਂ ਲਿਆਉਂਦੇ ਨੇ, ਮੈਂ ਖਬਰਨਾਮਾ ਜਿਹੜਾ ਇੱਕ ਕੋਨੇ ਤੋਂ ਅਖੀਰਲੇ ਕੋਨੇ ਤੱਕ ਬਲਰਾਜ ਦਿਓਲ ਸਾਹਿਬ ਦਾ ਪੂਰਾ ਅਖਬਾਰ ਪੜ੍ਹਨਾ, ਪੂਰਾ ਬੜਾ ਵਧੀਆ। ਸੋ ਇਹ ਕਮਿਊਨਿਟੀ ਨੂੰ ਇੱਕ ਨੌਲੇਜ ਦਾ ਕੁਛ ਹੋ ਸਕਦਾ ਸੀ, ਕਿਸੇ ਦੇ ਵਿਚਾਰ ਨਾਲ ਜਾਂ ਕਿਸੇ ਚੀਜ਼ ਨਾਲ ਸਹਿਮਤ ਹੋਈਏ, ਕਿਉਂਕਿ ਸਵਾਲ ਪੁੱਛਣੇ, ਉਂਗਲੀ ਖੜੀ ਕਰਨੀ ਬੜੀ ਆਸਾਨ ਹੈ, ਪਰ ਮੈਂ ਮੀਡੀਆ ਅੱਜ ਵੀ ਰਨ ਕਰਦਾ 24 ਸਾਲ ਹੋ ਗਏ, ਸਾਨੂੰ ਪਤਾ ਇਹ ਕਿਸੇ ਤੇ ਕੋਈ ਆਸਾਨ ਨਹੀਂ ਹੈ, ਬਟ ਬਹੁਤ ਮੁਸ਼ਕਿਲ ਕੰਮ ਹੈ ਸਰ, ਔਰ ਮੈਂ ਬੜੇ ਅਦਬ ਸਤਿਕਾਰ ਨਾਲ ਗੱਲ ਕਹਿ ਚੁੱਕਾ ਹਾਂ ਥੋੜੇ ਦਿਨ ਪਹਿਲਾਂ, ਦੁਬਾਰਾ ਦੁਹਰਾ ਦਿੰਦਾ ਕਿ 90% ਆਫ ਦਾ ਮੇਨ ਸਟ੍ਰੀਮ ਮੀਡੀਆ, ਆਮ ਨਾਟ ਟਾਕਿੰਗ ਆਫ ਐਥਨਿਕ ਨਾਓ, ਇਟ ਵਿਲ ਸੀਸ ਟੂ ਐਗਜ਼ਿਸਟ। ਮਤਲਬ ਜਿੱਦਾਂ ਹੁਣ ਤੁਸੀਂ ਕਹੋ ਜੀ ਆਪਣੇ ਅਖਬਾਰ ਬੰਦ ਹੋ ਗਏ ਨੇ ਨਾ, ਹੁਣ ਬਰੈਂਪਟਨ ਗਾਰਡੀਅਨ ਬੰਦ ਹੋ ਗਿਆ, ਤੁਹਾਡੇ ਘਰ ਅਖਬਾਰ ਆਉਂਦਾ, 3 ਵਾਰ ਆਉਂਦਾ ਸੀ, ਮਿਸਿਸਾਗਾ ਨਿਊਜ਼ ਬੰਦ, ਇਟੋਵਿਕੋ ਗਾਰਡੀਅਨ ਬੰਦ, 50-60 ਅਖਬਾਰ ਤੇ ਇਹ ਬੰਦ ਹੋ ਗਏ ਨੇ ਤੇ ਟੋਟਲੀ, ਸਾਡੇ ਦੇਖਦੇ ਦੇਖਦੇ ਕਿੰਨਾ ਕੁਛ ਬੰਦ ਹੋ ਗਿਆ ਇੱਥੇ, ਠੀਕ ਹੈ। ਸਾਊਥ ਏਸ਼ੀਅਨ ਫੋਕਸ ਹੋਮ ਡਿਲੀਵਰੀ ਹੁੰਦੀ ਸੀ ਟੋਰੋਂਟੋ ਸਟਾਰ ਦੀ, ਬੰਦ ਹੋ ਗਿਆ, ਟੋਰੋਂਟੋ ਸਟਾਰ ਦੇ ਨੇ ਸੁਹਾਗ ਮੈਗਜ਼ੀਨ ਆਉਂਦਾ ਸੀ, ਸੁਹਾਗ ਬਹੁਤ ਵਧੀਆ ਮੈਗਜ਼ੀਨ ਸੀ, ਬੰਦ ਕਰ ਦਿੱਤਾ, ਸਾਊਥ ਏਸ਼ੀਅਨ ਫੋਕਸ ਬੰਦ, ਫਿਰ ਇੱਥੇ ਮਿਸ ਇੰਡੀਆ ਕੈਨੇਡਾ ਹੁੰਦਾ ਸੀ, ਬਹੁਤ ਵੱਡਾ ਈਵੈਂਟ ਹੁੰਦਾ ਸੀ ਮਿਸ ਇੰਡੀਆ ਕੈਨੇਡਾ, ਇੱਥੇ ਬੜੀ ਮਹਿੰਗੀ ਟਿਕਟ ਹੁੰਦੀ ਸੀ ਉਸ ਦੌਰ ਚ, ਅੱਜ ਤੋਂ 20-25 ਸਾਲ ਪਹਿਲਾਂ ਇੱਥੇ ਸਾਰੇ ਬੜੇ ਬੜੇ ਸਟਾਰਸ ਇੱਥੇ ਆਇਆ ਕਰਦੇ ਸੀਗੇ, ਉਹ ਬੰਦ ਹੋ ਗਿਆ, ਟੋਰੋਂਟੋ ਸਟਾਰ ਨੇ ਬਾਏ ਕੀਤਾ ਸੀ। ਸੋ ਉਹਨਾਂ ਦਾ ਵਨ ਯੰਗ ਸਟਰੀਟ ਤੋਂ ਇੱਧਰ ਸਪੇਡਾਇਨਾ ਤੇ ਆ ਗਿਆ ਆਫਿਸ, ਟੋਰੋਂਟੋ ਸਟਾਰ ਦਾ ਆਪਣਾ ਆਫਿਸ, ਦੋ ਪਾਰਟਨਰ ਨੇ ਵਿਕ ਗਿਆ ਟੋਰੋਂਟੋ ਸਟਾਰ, ਬੜਾ ਕੁਛ ਹੋ ਰਿਹਾ ਸਰ। ਇਹ ਦੇਖੋ ਗੱਲ ਸਿਰਫ ਇੰਨੀ ਹੈ ਕਿ ਹੁਣ ਜ਼ਮਾਨਾ ਜਿਹੜਾ ਆ ਲੋਕਾਂ ਦਾ ਇੰਟਰਸਟ, ਲੋਕ ਕਹਿੰਦੇ ਬਈ ਜਿਹੜਾ ਟਾਈਮ, ਬਹੁਤ ਘੱਟ ਲੋਕ ਰਹਿ ਗਏ ਨੇ ਜਿਹੜੇ ਕਿ ਸੈਂਸੀਬਲ ਮੀਡੀਆ ਸੁਣਨਾ ਚਾਹੁੰਦੇ ਨੇ, ਠੀਕ ਹੈ, ਬਹੁਤ ਘੱਟ ਲੋਕ ਰਹਿ ਗਏ ਨੇ ਹੁਣ। ਅੱਜ ਕੱਲ ਅਗਲਾ ਕਹਿੰਦਾ ਇਹੀ ਟਾਈਮ, ਆਰਾਮ ਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਵੀ ਖਾਸ ਕਰ ਆ ਰਹੀ ਹੈ ਉਹੀ ਟਾਈਮ, ਉਹ ਟਿਕਟੋਕ ਤੇ ਸੋਸ਼ਲ ਮੀਡੀਆ ਤੇ, ਉੱਥੇ ਵਧੀਆ ਜੀ ਲੱਗਾ ਰਹਿੰਦਾ, ਬੰਦੇ ਦਾ ਦਿਲ ਲੱਗਾ ਰਹਿੰਦਾ, ਔਰ ਉਹ ਕਹਿੰਦੇ ਇੱਥੋਂ ਹੀ ਖਬਰਾਂ ਖੁਰਾਂ ਨਿਕਲ ਆਉਂਦੀਆਂ ਥੋੜੀਆਂ ਬਹੁਤੀਆਂ, ਹਾਲਾਂਕਿ ਕੌਣ ਨਾ ਦੱਸਣ ਵਾਲਾ ਵੈਰੀਫਾਈ ਕਰਦਾ ਜੋ ਸੋਸ਼ਲ ਮੀਡੀਆ ਤੇ ਖਬਰ ਆ ਗਈ ਹੈ। ਫੇਸਬੁੱਕ ਲੈ ਲਓ, ਟਿਕਟੋਕ ਲੈ ਲਓ, ਆਪਣਾ ਹੋਰ ਜਿਹਦਾ ਜੋ ਮਨ ਕਰਦਾ ਬੋਲੀ ਜਾਂਦਾ, ਨਾ ਦੱਸਣ ਵਾਲਾ। ਔਰ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ ਕਿ ਪਿਛਲੇ ਕੁਛ ਸਾਲਾਂ ਤੋਂ ਤਾਂ ਹੋਰ ਵੀ ਜ਼ਿਆਦਾ ਹੋ ਗਈ ਹੈ, ਲੋਕ ਚਾਹੁੰਦੇ ਨੇ ਕਿ ਜੋ ਅਸੀਂ ਪਹਿਲਾਂ ਹੀ ਸਾਨੂੰ ਪਤਾ ਉਹ ਸਾਨੂੰ ਬਸ ਸੁਣਾਈ ਜਾਓ, ਸਾਨੂੰ ਜੋ ਪਹਿਲਾਂ ਹੀ ਪਤਾ। ਜੇ ਬੰਦਾ ਕਹਿੰਦਾ ਜੀ ਮੈਂ ਟਰੰਪ ਦੇ ਬਾਰੇ, ਅਮਰੀਕਾ ਤੁਹਾਡੇ ਸਾਹਮਣੇ ਹੈ, ਕਿੱਡੀ ਵੱਡੀ ਡਿਵੈਲਪਮੈਂਟ ਹੈ ਅਮਰੀਕਾ, ਛੋਟੀ ਡਿਵੈਲਪਮੈਂਟ ਹੈ। ਡੈਮੋਕ੍ਰੇਸੀ ਦੀ ਅਸੀਂ ਗੱਲ ਕਰਦੇ ਹਾਂ, ਫਿਰ ਜਿਵੇਂ ਗੱਲ ਅਸੀਂ ਸੰਜੀਦਾ ਤੌਰ ਤੇ ਗੱਲ ਕਰੀਏ, ਵਟ ਇਜ਼ ਡੈਮੋਕ੍ਰੇਸੀ, ਵਟ ਇਜ਼ ਦਾ ਬੇਸਿਕ ਮੀਨਿੰਗ ਆਫ ਡੈਮੋਕ੍ਰੇਸੀ, ਲਿਬਰਲ ਡੈਮੋਕ੍ਰੇਸੀ ਕਹਿੰਦੇ ਕਿਹਨੂੰ ਆ? ਲਿਬਰਲ ਡੈਮੋਕ੍ਰੇਸੀ ਤਾਂ ਇਹਨੂੰ ਕਹਿੰਦੇ ਆ ਕਿ ਤਾਰਿਕ ਸਾਹਿਬ ਔਰ ਯੁਧਵੀਰ ਜਸਵਾਲ ਕੋਲ, ਦੋਨਾਂ ਕੋਲ ਬਰਾਬਰ ਦਾ ਹੱਕ ਹੋਵੇ। ਤੁਹਾਨੂੰ ਲੱਗਦਾ ਤਾਰਿਕ ਸਾਹਿਬ ਔਰ ਯੁਧਵੀਰ ਜਸਵਾਲ ਕੋਲ ਬਰਾਬਰ ਦਾ ਹੱਕ ਹੈ? ਮੇਰੇ ਕੋਲ ਜੇ $5 billion ਹੈ, ਮੈਂ ਬਿਲੀਅਨੇਅਰ ਹੈ, ਮੈਂ $200 million ਦੇ ਦਾਂਗਾ ਉੱਥੇ ਕਿਸੇ ਰਿਪਬਲਿਕਨ ਨੂੰ, ਕਿਸੇ ਡੈਮੋਕ੍ਰੈਟ ਨੂੰ, ਤਾਰਿਕ ਸਾਹਿਬ ਦਾ ਔਰ ਮੇਰਾ ਮੁਕਾਬਲਾ ਹੀ ਕਿੱਥੇ ਹੈ? ਜੇ ਮੇਰੇ ਕੋਲ $5 billion ਹੈ, ਮੈਂ $200 billion ਡੋਨੇਟ ਕਰ ਦਾਂਗਾ ਵਿੱਚੋਂ, ਬਾਅਦ ਚ ਆਪਣੇ ਆਪ $500 million ਬਣਾ ਲਾਂਗਾ ਜਾਂ $800 million ਚਾਰ ਗੁਣਾ ਬਣਾ ਲਾਂਗਾ, ਬਟ ਅੱਜ ਤੇ ਮੈਂ ਪੈਸਾ ਦੇ ਦਿੱਤਾ, ਐਕਸੈਸ ਲੈ ਲਿਆ ਅਮਰੀਕਾ ਦੇ ਵਿੱਚ, ਕੈਨੇਡਾ, ਜਿੱਥੇ ਮਰਜ਼ੀ ਲੈ ਲਓ ਐਕਸੈਸ ਮੈਂ ਦਿਲਵਾ ਦਿੰਦਾ ਤੁਹਾਨੂੰ, ਤਾਰਿਕ ਸਾਹਿਬ ਤੁਸੀਂ ਮੇਰਾ ਕੀ ਮੁਕਾਬਲਾ ਕਰ ਲਓਗੇ? ਕਰ ਹੀ ਨਹੀਂ ਸਕਦੇ। ਔਰ ਮੀਟ ਇਹ ਜਿਹੜਾ ਸਿਸਟਮ ਨਿਜ਼ਾਮ ਇੱਦਾਂ ਦਾ ਬਣ ਗਿਆ, ਇਹਦੇ ਵਿੱਚ ਸਾਰਾ ਕੰਮ ਜਿਹੜਾ ਹੈ, ਤੁਸੀਂ ਸ਼ਰਿਆਂਵੇਂ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਜਦੋਂ ਹਿੱਲ ਤੇ ਆਉਣਾ ਨਾ, ਹਿੱਲ ਮੀਨਸ ਕੈਪੀਟਲ ਹਿੱਲ ਦੀ ਗੱਲ ਕਰ ਰਿਹਾ, ਮਤਲਬ ਜੇ ਤੁਸੀਂ ਵਾਸ਼ਿੰਗਟਨ ਆਉਣਾ, ਡੀਸੀ ਆਉਣਾ, ਤੁਸੀਂ ਉੱਥੇ ਤਾਂ ਬੜੇ ਬੜੇ ਵਾਅਦੇ ਕਰਕੇ ਆਉਣੇ ਆ ਵੀ ਮੈਂ ਕਾਂਗਰਸ, ਆਈ ਐਮ ਅ ਕਾਂਗਰਸ ਮੈਨ, ਆਈ ਐਮ ਅ ਕਾਂਗਰਸ ਵੂਮੈਨ, ਆਈ ਐਮ ਅ ਸੈਨੇਟਰ, ਦਿਸ ਦੈਟ, ਔਰ ਇਰਾਦੇ ਵੀ ਲੋਕਾਂ ਦੇ ਮੈਜੋਰਿਟੀ ਦੇ ਵਧੀਆ ਹੁੰਦੇ ਨੇ। ਪਰ ਜਦ ਤੁਸੀਂ ਇੱਥੇ ਆ ਜਾਣਾ ਨਾ, ਵੀ ਹੁਣ ਪਾਰਟੀ ਦੇ ਵਿੱਚ ਇੱਕ ਇਸਟੈਬਲਿਸ਼ਮੈਂਟ ਬਾਹਰ ਬੈਠੀ ਚਲਾ ਰਹੀ ਹੈ, ਕੰਟਰੀ ਨੂੰ ਚਲਾ ਰਹੀ ਹੈ, ਪਾਰਟੀ ਨੂੰ ਨਹੀਂ ਇਕੱਲੀ ਚਲਾ ਰਹੀ, ਇੱਕ ਇਸਟੈਬਲਿਸ਼ਮੈਂਟ ਅਕਰੋਸ ਪਾਰਟੀ ਲਾਈਨਸ ਇੱਕ ਕੰਟਰੀ ਨੂੰ ਚਲਾ ਰਹੀ ਹੈ। ਉਹ ਕਹਿੰਦੀ ਅਸੀਂ ਅਮਰੀਕਾ ਨੂੰ ਚਲਾ ਰਹੇ ਹਾਂ, ਉਹਦੇ ਵਿੱਚ ਤੁਹਾਡੇ ਮੇਰੇ ਵਰਗਾ ਬੰਦਾ ਜਾ ਕੇ ਕਹੇ ਜੀ ਮੈਂ ਸੈਨੇਟਰ ਬਣ ਗਿਆ ਤੇ ਕੱਲ ਨੂੰ ਅਮਰੀਕਾ ਦੇ ਵਿੱਚ ਚੇਂਜ ਕਰ ਦਾਂਗਾ, ਤੁਸੀਂ ਛੋਟੇ ਜਿਹੇ ਇਨਸਾਨ ਹੋ, ਤੁਹਾਡੀ ਹੈਸੀਅਤ ਹੀ ਕੋਈ ਨਹੀਂ ਹੈ, ਤੁਹਾਡੀ ਹੈਸੀਅਤ ਹੀ ਕੋਈ ਨਹੀਂ ਹੈ, ਤੁਸੀਂ ਸੈਨੇਟਰ ਹੋ, ਬਹੁਤ ਵਧੀਆ ਗੱਲ ਹੈ, ਕਾਂਗਰਸਮੈਨ ਹੋ, ਬਹੁਤ ਵਧੀਆ ਗੱਲ ਹੈ। ਉਹ ਇੱਕ ਪਿੱਛੇ ਇਸਟੈਬਲਿਸ਼ਮੈਂਟ ਬੈਠੀ ਹੈ, ਉਹਨੇ ਅੱਗੇ ਜੋ ਬਾਈਡਨ ਸਾਹਿਬ ਨੂੰ ਕੀਤਾ ਹੋਇਆ, ਜੋ ਬਾਈਡਨ ਸਾਹਿਬ ਨੂੰ ਕੱਲ ਨੂੰ ਕਮਲਾ ਹੈਰਿਸ ਨੂੰ ਕਰ ਦੇਣਾ ਸੀ ਉਹਨਾਂ ਨੇ ਅੱਗੇ, ਠੀਕ ਹੈ ਨੀ, ਉਹ ਤੁਹਾਡੀ ਸਾਡੀ ਕਹੋ ਜੀ ਸੈਨੇਟਰ ਹੈ, ਯੇ ਹੈ, ਵੋ ਹੈ, ਸੋ ਉਹਦੀ ਕੋਈ ਹੈ। ਔਰ ਇਸ ਸਿਸਟਮ ਦੇ ਵਿੱਚ ਮੀਡੀਆ ਦੀ ਕੀ ਮਜਾਲ, ਮੀਡੀਆ ਦੀ ਕੀ ਮਜਾਲ ਕਿ ਉਹ ਕੋਈ ਸਵਾਲ ਖੜਾ ਕਰ ਲਵੇ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਵਾਲ ਕੋਈ ਈਜ਼ੀਲੀ ਖੜਾ ਕਰ ਲਓਗੇ? ਆ ਤੁਲਸੀ ਗਵਾਰਡ ਹੈ, ਇੰਟੈਲੀਜੈਂਸ ਦੀ ਹੈੱਡ ਬਣਾਈ ਗਈ ਹੈ, ਇਹਨੂੰ ਓਪਨਲੀ, ਇਹਨਾਂ ਨੂੰ ਓਪਨਲੀ ਮੈਂ ਚੈਨਲ ਵੀ ਦੱਸ ਦਿੰਦਾ, MNA ਮੇਰੇ ਖਿਆਲ ਦੇ ਨਾਲ NBC ਤੇ ਕਿਹਾ ਸੀਗਾ ਜਾਂ MSNBC, ਇਹਨਾਂ ਦੇ ਦੋਹਾਂ ਚੋਂ ਇੱਕ ਚੈਨਲ ਤੇ ਇਹਨੂੰ ਓਪਨਲੀ ਤੁਲਸੀ ਗਵਾਰਡ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਪਤਾ ਨੀ ਹਿਲਰੀ ਕਲਿੰਟਨ ਨਾਲ ਪੰਗਾ ਲੈ ਲਿਆ, ਹੁਣ ਤੁਹਾਡਾ ਹਾਲਤ ਕੀ ਕਰਨੀ ਉਹਨਾਂ ਨੇ, ਹਿਲਰੀ ਕਲਿੰਟਨ, ਬਿਲ ਕਲਿੰਟਨ ਗਰੁੱਪ, ਤੁਹਾਨੂੰ ਪਤਾ ਨੀ ਕਿੱਡਾ ਵੱਡਾ ਗਰੁੱਪ ਹੈ, ਉਹ ਕੀ ਕਰਨਗੇ ਤੁਹਾਡੀ ਹਾਲਤ? ਸੋ ਇੱਕ ਇਸਟੈਬਲਿਸ਼ਮੈਂਟ ਹੈ, ਉਹ ਉਸ ਇਸਟੈਬਲਿਸ਼ਮੈਂਟ ਦੇ ਵਿੱਚ ਬੜੇ ਬੜੇ ਬਿਜ਼ਨਸ ਪਰਸਨ, ਬੜੇ ਬੜੇ ਕੰਪਨੀਜ਼, ਬੜੀਆਂ ਬੜੀਆਂ ਕਾਰਪੋਰੇਸ਼ਨ, ਕੁਛ ਪੋਲੀਟੀਸ਼ੀਅਨ, ਬੜੇ ਬੜੇ ਪਾਵਰਫੁਲ ਪੋਲੀਟੀਸ਼ੀਅਨ, ਉਹਦੇ ਵਿੱਚ ਮੀਡੀਆ ਵਾਲੇ ਵੀ, ਬੜੇ ਬੜੇ ਮੀਡੀਆ ਤਾਕਤਾਂ, ਉਹ ਸਭ ਸ਼ਾਮਿਲ ਨੇ ਉਹਦੇ ਵਿੱਚ। ਸਾਡੀ ਤੁਹਾਡੀ ਕੋਈ ਹੈਸੀਅਤ ਨਹੀਂ ਹੈ, ਕੋਈ ਵੈਲਿਊ ਨਹੀਂ ਹੈ। ਸੋ ਔਰ ਇੱਥੇ ਕੈਨੇਡਾ ਦੇ ਵਿੱਚ ਵੀ ਅਸੀਂ ਇੱਥੇ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਸ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਲੜਾਈਆਂ ਪੜਾਈਆਂ ਕਰਨ ਨੂੰ, ਜੋ ਇੰਡੀਆ ਪਾਕਿਸਤਾਨ ਵੀ ਹੁੰਦਾ ਹੀ ਹੈ, ਇਹੀ ਹੁੰਦਾ। ਉੱਥੇ ਥੱਲੇ ਬੈਠਾ ਬੰਦਾ ਲੜਦਾ ਰਹਿੰਦਾ ਜੀ ਇਹ ਮੁਸਲਿਮ ਹੈ, ਇਹਨੇ ਬੀਫ ਖਾ ਲਿਆ, ਮੈਂ ਇਨਕੋ ਮਾਰ ਦੂੰਗਾ। ਉਹ ਕਹਿੰਦੇ ਜੀ ਇਹ ਹਿੰਦੂ ਹੈ, ਇਹਨੂੰ ਐਸਾ ਕਰ ਦਿਆ, ਮੈਂ ਇਨਕੋ ਮਾਰ ਦੂੰਗਾ। ਉਹ ਹਿੰਦੂ ਮੁਸਲਿਮ ਆਪਸ ਉੱਧਰ ਲੜਾਈ ਲੜੂਈ ਜਾਂਦੇ ਆ, ਉੱਧਰ ਇਧਰੋਂ ਪੰਜਾਬ ਆ ਜਾਓ, ਇਹਨਾਂ ਨੂੰ ਹੋਰ ਹੀ ਛੋਟੇ ਮੋਟੇ ਇਸ਼ੂਸ ਤੇ ਉਲਝਾ ਕੇ ਰੱਖਦੇ ਆ, ਤੁਹਾਡਾ ਧਰਮ ਖਤਰੇ ਚ ਪੈ ਜਾਣਾ ਜੀ, ਸਿੱਖਾਂ ਨੂੰ ਇਹ ਹੋ ਜਾਣਾ, ਉਦਾਂ ਹੋ ਜਾਣਾ, ਉਹ ਜੀ RSS ਆ ਗਈ। ਇਹ ਜਿਹੜੇ ਲੋਕ ਲੜਾ ਰਹੇ ਹੁੰਦੇ, ਜਿਹੜੇ ਉਹਨਾਂ ਨੂੰ ਡਰਾ ਰਹੇ ਹੁੰਦੇ, ਉਹੀ ਜਾ ਕੇ ਦਿੱਲੀ ਦੇ ਵਿੱਚ ਬੈਠ ਕੇ ਡੀਲਸ ਬਣਾ ਰਹੇ ਹੁੰਦੇ ਆ, ਸੇਮ ਲੋਕ ਇੱਥੇ ਲੋਕ ਆਪਸ ਲੜੀ ਲੜੀ ਜਾਂਦੇ ਆ, ਉਧਰ ਚਲ ਜਾਓ ਤੁਹਾਡੇ ਤਾਰਿਕ ਸਾਹਿਬ ਪਾਕਿਸਤਾਨ, ਉੱਥੇ ਕੀ ਕੰਮ ਹੈ? ਉੱਥੇ ਉਹ ਮਿਲਟਰੀ ਬਸ ਉਹ ਇਸਟੈਬਲਿਸ਼ਮੈਂਟ ਹੈਗੀ ਹੈ, ਉਹ ਚਾਰ ਛੇ ਬੰਦੇ, ਮੇਰਾ ਨੀ ਖਿਆਲ ਵੀ ਦਸ ਵੀ ਬੰਦੇ ਹੋਣਗੇ ਜਿਹੜੇ ਚਲਾਉਂਦੇ ਆ, ਚਾਰ ਛੇ ਬੰਦੇ ਉੱਪਰ ਬੈਠੇ ਉਹ ਫੈਸਲੇ ਕਰੀ ਜਾਂਦੇ ਆ, ਚਲਾਈ ਜਾਂਦੇ ਆ, ਬਾਕੀ ਉਹ ਕਹਿੰਦੇ ਵੀ ਸਾਹਮਣੇ ਕੌਣ ਹੈ, ਸਾਹਮਣੇ ਸ਼ਾਹਬਾਜ਼ ਸ਼ਰੀਫ ਨੂੰ ਰੱਖਿਆ ਹੋਇਆ ਯੈਸ ਮੈਨ, ਨਵਾਜ਼ ਸ਼ਰੀਫ ਨੂੰ ਵੀ ਕਹਿੰਦੇ ਵੀ ਤੁਹਾਨੂੰ ਵੀ ਹੁਣ ਕਾਹਨੂੰ ਐਮਬੈਰੈਸਮੈਂਟ ਕਰਨੀ, ਐਵੇਂ ਜ਼ਹਿਮਤ ਕਾਹਨੂੰ ਦੇਣੀ, ਜਿਹੜਾ ਇਮਰਾਨ ਖਾਨ ਵਰਗਾ ਸਵਾਲ ਪੁੱਛ ਲਏ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ, ਠੀਕ ਹੈ ਕਿ ਨਹੀਂ? ਸੋ ਉੱਥੇ ਵੀ ਉਹੀ ਸਿਸਟਮ ਹੈ, ਉਹੀ ਸਿਸਟਮ ਇੱਥੇ ਅਮਰੀਕਾ ਚ ਹੈ, ਉਹੀ ਇੰਡੀਆ ਚ, ਉਹੀ ਪਾਕਿਸਤਾਨ ਚ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜੋ ਅਸੀਂ ਮੀਡੀਆ ਕਈ ਵਾਰ ਸੋਚਦੇ ਹਾਂ, ਤੇ ਮੈਂ ਦੱਸ ਦਿੰਦਾ ਕਿ ਫਿਰ ਅਸੀਂ ਇਹ ਸੋਚਦੇ ਹਾਂ ਕਿ ਭਾਈ ਜੇ ਅਸੀਂ ਕਿਸੇ ਪੋਲੀਟੀਕਲ ਪਾਰਟੀ ਚ ਗਏ, ਠੀਕ ਹੈ, ਦੇਖੋ ਮੈਂ ਤੇ ਅੱਜ ਤੁਹਾਨੂੰ ਹੁਣ ਗੱਲਾਂ ਹੋ ਰਹੀਆਂ ਨੇ ਖੁੱਲੀਆਂ, ਜੇ ਮੈਂ ਕਦੇ ਸੋਚਦਾ ਕਿ ਜੇ ਕਿਸੇ ਪੋਲੀਟੀਕਲ ਪਾਰਟੀ ਚ ਗਏ ਉਹਨਾਂ ਨੇ, ਤਾਂ ਫਿਰ ਯੈਸ ਮੈਨ ਬਣਨਾ ਪੈਣਾ, ਫਿਰ ਕੀ ਕਰੀਏ? ਫਿਰ ਸੋਚੀਦਾ ਹੈ ਮੀਡੀਆ ਚ ਰਹੀਏ? ਯੁਧਵੀਰ ਜਸਵਾਲ ਤੂੰ ਕੀ ਕਰਨਾ ਹੈ ਦੱਸ, ਹੁਣ ਜ਼ਿੰਦਗੀ ਚ ਕਰਨਾ ਕੀ ਹੈ 51 ਸਾਲ ਦੀ ਉਮਰ? ਕਿਉਂ ਕਹਿੰਦਾ ਦੇਖੋ ਦਾਲ ਫੁਲਕਾ ਤੇ ਆਪਣਾ ਵਧੀਆ ਚੱਲ ਗਿਆ, ਠੀਕ ਹੈ, ਤੇ ਜਦੋਂ ਮੀਡੀਆ ਤੇ ਬੜੀ ਬੜੀ ਗੱਲ ਕਰਦੇ ਨਾ ਕਿ ਜਿਹਨੂੰ ਪਿਆਰ ਔਰ ਇੱਜ਼ਤ ਤੋਂ ਰੱਜਣਾ ਆਇਆ ਉਹਨੂੰ ਫਿਰ ਕਦੇ ਰੱਜਣਾ? ਉਹਨੇ ਕਦੇ ਨਹੀਂ ਰੱਜਣਾ। ਸੋ ਇੱਥੇ ਪਿਛਲੇ 24 ਸਾਲਾਂ ਚੋਂ ਕਮਿਊਨਿਟੀ ਨੇ ਇੰਨਾ ਪਿਆਰ ਦਿੱਤਾ ਹੈ, ਗੱਲ ਹੀ ਛੱਡ ਦਿਓ। ਸੋ ਇਸ ਕਾਰਨ ਬਾਕੀ ਦੀ ਜਿਹੜੀ ਲਾਈਫ ਹੈ ਦੈਟ ਇਜ਼ ਵੈਰੀ ਮੱਚ ਡੈਡੀਕੇਟਡ ਐਂਡ ਕਮਿਟਡ, ਕਿਉਂਕਿ ਇੱਥੋਂ ਜਦ ਤੁਸੀਂ ਜਾਂਦੇ ਹੋ ਉੱਥੇ ਉੱਥੇ ਕੁਰਸੀ ਦਾ ਲਾਲਚ ਪੈ ਜਾਂਦਾ, ਮੋਹ ਪੈ ਜਾਂਦਾ। ਹੋ ਸਕਦਾ ਮੈਨੂੰ ਵੀ ਨਾ ਪੈ ਜਾਵੇ, ਵੈਸੇ ਮੈਨੂੰ 99% ਨਹੀਂ, ਐਸੇ 100% ਯਕੀਨ ਹੈ ਵੀ ਮੈਨੂੰ ਤਾਂ ਨਹੀਂ ਪਏਗਾ ਮੋਹ, ਠੀਕ ਹੈ ਨਾ, ਕੁਰਸੀ ਦਾ, ਪਰ ਆਮ ਕਰਕੇ ਪੈ ਜਾਂਦਾ ਹੁੰਦਾ। ਔਰ ਕਈ ਬੰਦੇ ਜਿਹਨਾਂ ਨੂੰ ਨਹੀਂ ਪੈਂਦਾ, ਉਹ ਵਿਚਾਰੇ ਹੁਣ ਜੋਡੀ ਵਿਲਸਨ ਰਿਬੋਲਟ ਬਾਹਰ ਹੀ ਹੋ ਗਈ, ਜੇਨ ਫਿਲਪੋਟ ਦੇਖੋ, ਸਲੂਟ ਕਰੋ ਜੇਨ ਫਿਲਪੋਟ ਨੂੰ, ਕੈਬਨਿਟ ਮੰਤਰੀ, ਉਹਦਾ ਕੋਈ ਲੈਣਾ ਦੇਣਾ ਨਹੀਂ ਸੀ ਵਿਚਾਰੀ ਦਾ, ਹੈਲਥ ਮਿਨਿਸਟਰ ਸਾਡੀ ਕੈਨੇਡਾ ਦੀ, ਉਹਨੇ ਦੇਖਿਆ ਵੀ ਮੇਰੀ ਨਾਲ ਦੀ ਜਿਹੜੀ ਹੈ ਕੈਬਨਿਟ ਮਿਨਿਸਟਰ ਜੋਡੀ ਵਿਲਸਨ ਰਿਬੋਲਟ, ਕੀ ਕਿਹਾ ਸੀ ਉਹਨੇ ਟਰੂਡੋ ਸਾਹਿਬ ਨੂੰ? ਇੰਨਾ ਹੀ ਕਿਹਾ ਸੀ ਕਿ ਐਸ ਐਨ ਸੀ ਲੈਵਲਿਨ ਜੋ ਤੁਸੀਂ ਕਹਿ ਰਹੇ ਹੋ, ਚਲੋ ਉਹ ਸਹੀ ਹੈ, ਗੱਲ ਤੋਂ ਬਾਅਦ ਦੀ ਗੱਲ ਹੈ, ਸਿਰਫ ਇੰਨਾ ਹੀ ਕਿਹਾ ਸੀ ਕੈਬਨਿਟ ਮਿਨਿਸਟਰ ਜੋਡੀ ਵਿਲਸਨ ਰਿਬੋਲਟ ਨੇ, ਫਸਟ ਇੰਡੀਜਨਸ ਵੂਮਨ ਟੂ ਬਿਕਮ ਦ ਜਸਟਿਸ ਮਿਨਿਸਟਰ, ਅਟੋਰਨੀ ਜਨਰਲ ਆਫ ਕੈਨੇਡਾ। ਕਿੱਡੀ ਵੱਡੀ ਉਹਦੀ ਅਚੀਵਮੈਂਟ ਸੀਗੀ ਇੰਡੀਜਨਸ ਕਮਿਊਨਿਟੀ ਵਾਸਤੇ, ਕੀ ਹਸ਼ਰ ਹੋਇਆ ਉਹਦਾ ਵਿਚਾਰੀ ਦਾ, ਅੱਜ ਕਿੱਥੇ ਆ, ਨਜ਼ਰ ਨਹੀਂ ਆਈ ਵਿਚਾਰੀ। ਪਰ ਨਾਲ ਦੀ ਮਿਨਿਸਟਰ ਦੇਖੋ, ਹੈਲਥ ਮਿਨਿਸਟਰ, ਜਦ ਉਹਨੇ ਦੇਖਿਆ ਕਿ ਮੇਰੀ ਇਹ ਤਾਂ ਵਿਰਲੇ ਹੁੰਦੇ ਆ, ਕੋਈ ਵਿਰਲੇ ਹੁੰਦੇ ਆ, ਵਰਨਾ ਤੇ ਬੰਦਾ ਕਹਿੰਦਾ ਜੀ ਨਾਲ ਦੀ ਜੇ ਹੈਲਥ ਮਿਨਿਸਟਰ ਜੇ ਹਟ ਗਈ ਆ ਤਾਂ ਮੇਰੀ ਪੋਜੀਸ਼ਨ ਹੋਰ ਵਧੀਆ ਸਟਰੋਂਗ ਹੋ ਗਈ, ਕੌਣ ਦੇਖਦਾ? ਜੇਨ ਫਿਲਪੋਟ ਜੀ ਨੇ ਹੈਲਥ ਮਿਨਿਸਟਰੀ ਛੱਡ ਦਿੱਤੀ ਕਿ ਨਹੀਂ ਜੀ ਨਹੀਂ, ਇਹ ਧੱਕਾ ਹੋ ਰਿਹਾ ਮੇਰੀ ਨਾਲ ਦੀ ਕੈਬਨਿਟ ਮੰਤਰੀ ਦੇ ਨਾਲ। ਬਟ ਕੋਈ ਬੋਲਦਾ ਥੋੜੀ ਹੈ, ਕੌਣ ਬੋਲਦਾ? ਹੁਣੇ ਤੁਹਾਨੂੰ ਅੱਜ ਦੀ ਖਬਰ ਤੁਹਾਨੂੰ ਸੁਣਾਈ ਤਾਂ ਹੈ ਕਿ ਜਦੋਂ ਤੁਲਸੀ ਕਵਾੜ ਨੂੰ ਕਿਹਾ ਕਿ ਤੁਸੀਂ ਰਸ਼ੀਅਨ ਏਜੰਟ ਹੋ, ਕਿਹਨੇ ਕਿਹਾ? ਹਿਲਰੀ ਕਲਿੰਟਨ ਨੇ। ਕਿਉਂ ਕਿਹਾ? ਬਿਕੋਜ਼ ਸ਼ੀ ਸਟੈਪਡ ਆਊਟ ਕਿ ਮੈਂ ਇਹਨੂੰ ਸਪੋਰਟ ਕਰ ਸਕਾਂ, ਠੀਕ ਹੈ। ਸੋ ਬੜੀ ਸਿਆਸਤ ਹੈ ਸਰ ਇਹਨਾਂ ਹਾਲਾਤਾਂ ਚ, ਜੇ ਅਸੀਂ ਕਹੀਏ ਅਸੀਂ ਮੀਡੀਆ ਚਲਾਉਣਾ ਹੈ, ਕਿੱਦਾਂ ਚਲਾਵਾਂਗੇ? ਕੋਈ ਜੇ ਅਸੀਂ ਲੀਡਰਸ ਨੂੰ ਕੋਈ ਸਵਾਲ ਪੁੱਛਦੇ ਹਾਂ, ਲੀਡਰ ਅੱਖਾਂ ਦਿਖਾਉਣਗੇ? ਲੀਡਰ ਆਪ ਨਹੀਂ ਅੱਖਾਂ ਦਿਖਾਏਗਾ, ਉਹਦਾ ਚੇਲਾ ਪਾਲਕ ਅੱਖਾਂ ਦਿਖਾਏਗਾ, ਠੀਕ ਹੈ ਕਿ ਨਹੀਂ? ਉਹ ਕਹਿੰਦੇ ਵੀ ਤੁਹਾਨੂੰ ਬਾਕੀ ਜਦ ਮੀਡੀਆ ਨਹੀਂ ਬੋਲਦਾ ਤੁਸੀਂ ਕਿ ਬੋਲਦੇ ਹੋ? ਸੋ ਬੜਾ ਚੈਲੇਂਜਿੰਗ ਹੈ, ਬਟ ਆਪਾਂ ਤੇ ਹੁਣ ਇਹ ਚੈਲੇਂਜ ਜਿੱਦਾਂ ਵੀ ਹੈ, ਜਿੰਨੇ ਵੀ ਇਸ ਪਲੈਨਟ ਤੇ, ਤਾਰਿਕ ਸਾਹਿਬ ਤੁਹਾਡੀ ਉਮਰ ਮੈਨੂੰ ਪਤਾ ਨਹੀਂ ਹੈ, ਆਈ ਐਮ 51, ਇਸ ਪਲੈਨਟ ਤੇ ਕਿਸੇ ਨੇ 200 ਸਾਲ ਤੇ ਹਜੇ ਤੱਕ ਕੋਈ ਜੀਆ ਨਹੀਂ ਹੈਗਾ, ਤੇ 35 ਤੋਂ ਬਾਅਦ ਐਵਰੇਜ 70 ਏਜ ਲਗਾਓ, ਆਫਟਰ 30 ਇਟ ਇਜ਼ ਦ ਸੈਕਿੰਡ ਇਨਿੰਗਸ। ਜਿਹੜਾ ਬੰਦੇ ਨੂੰ 10 ਸਾਲ ਹੋ ਗਏ ਕੈਨੇਡਾ ਚ, ਤਾਂ ਜਿਹੜਾ ਬੰਦਾ 35 ਸਾਲ ਤੋਂ ਉੱਪਰ ਆ ਉਹ ਆਪਣਾ ਫੋਕਸ ਹੁਣ ਸ਼ਿਫਟ ਕਰੇ, ਹਾਊ ਆਈ ਕੈਨ ਸਰਵ ਦ ਕਮਿਊਨਿਟੀ, ਤਾਂ ਕਿ ਆਪਣੇ ਉਹਦੇ ਲਈ ਕੌਂਸ਼ੀਅਸਲੀ ਆਪਣੇ ਉਹਦੇ ਲਈ ਬਸ। ਬਾਕੀ ਮੀਡੀਆ, ਆਈ ਕਲੀਅਰਲੀ ਫਾਈਂਡ ਦਿਸ ਵਰਕ, ਜਿਹੜਾ ਮੀਡੀਆ ਦਾ ਕੰਮ ਹੈ। ਅੱਜ ਮੈਂ ਬੜੇ ਬੋਲਣਾ ਬੋਲ ਜਾਵਾਂ, ਹੱਥ ਜੋੜ ਕੇ ਬੋਲਦਾ ਮੈਂ ਜੀ, ਅੱਜ ਵੀ ਇਹ ਕੰਮ ਛੱਡ ਕੇ ਦੇਖੋ, ਘਰ ਮੇਰੇ ਕੋਲ ਹੈ ਇੱਕ, ਮੈਂ ਤੇ ਵਾਈਫ ਹਾਂ, ਜ਼ਿਆਦਾ ਕੋਈ ਲੰਬਾ ਚੌੜਾ ਸਿਲਸਿਲਾ ਹੈ ਨਹੀਂ, ਠੀਕ ਹੈ। ਤੇ ਮੈਨੂੰ ਲੱਗਦਾ ਜੇ ਮੈਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਾਂ, ਤੇ ਅੱਜ 51 ਸਾਲ ਹੈ, 20-25-30 ਸਾਲ ਜੋ ਉਮਰ ਹੋਏਗੀ, ਪਤਾ ਨਹੀਂ 20 ਮਿੰਟ ਅੱਗੇ 20-25 ਸਾਲ, ਉਹ ਤੇ ਪਰਮਾਤਮਾ ਜਾਣਦਾ, ਚਲੋ ਪਰਮਾਤਮਾ ਨੇ ਫਰਜ਼ ਕਰ ਲਓ ਜੀ 20 ਸਾਲ ਹੋਰ ਦੇਤੇ, 25 ਦੇਤੇ, 30 ਦੇਤੇ, ਆਈ ਥਿੰਕ ਜਿੰਨਾ ਕੁ ਖਰਚਾ, ਲਿਮਿਟਿਡ ਜਿਹਾ ਖਰਚਾ ਹੈ, ਉਹ ਤੇ ਆਰਾਮ ਦੇ ਨਾਲ ਚੱਲੀ ਜਾਏਗਾ, ਮੀਡੀਆ ਤੋਂ ਇਲਾਵਾ ਜਿੱਥੋਂ ਮਰਜ਼ੀ ਚਲਾ ਲਾਂਗੇ, ਕੋਈ ਦਿੱਕਤ ਨਹੀਂ ਹੈ। ਬਟ ਜਿਹੜੇ ਲੋਕਾਂ ਨੇ ਇੱਥੇ ਤੱਕ ਪਹੁੰਚਾਇਆ, ਮੈਂ ਤਾਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਉਹ ਬੈਂਕ ਦੇ TD ਬੈਂਕ ਦੀ ਲਾਈਨ 'ਚ ਖੜੇ ਹੁੰਦੇ ਸੀ, ਕੋਈ ਹਿਚਕਚਾਹਟ ਥੋੜੀ ਹੈ, ਟੈਲਰ ਦੇਖੀ ਦੇ ਹੁੰਦੇ ਸੀਗੇ, ਸਾਡੀਆਂ ਤਾਂ ਕਿਸੇ ਸੁਣੋਗੇ ਹੈਰਾਨ ਹੋ ਜਾਓਗੇ, ਮੈਨੂੰ ਤਾਂ ਟੈਲਰ ਪਤਾ ਹੁੰਦੇ ਸੀ ਵੀ ਕਿਹੜੀ ਟੈਲਰ ਐਸੀ ਆ ਲੇਡੀ ਜਿਹਨੇ ਮੈਂ 5000 ਦਾ, ਇੱਕ ਹੁੰਦੇ ਸੀ ਉੱਥੇ ਮੈਮ ਹੁੰਦੇ ਸੀ, ਉਹ ਆਪਣੀ ਜਗ੍ਹਾ ਠੀਕ ਨੇ, ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ, 5000 ਦਾ ਚੈੱਕ ਲੈ ਕੇ ਜਾਂਦੇ ਸੀ ਤੇ ਮੈਨੂੰ ਪਤਾ ਸੀ ਵੀ ਇਸ ਟੈਲਰ ਨੇ ਹੋਲਡ ਤੇ ਪਾ ਦੇਣਾ, ਸਾਨੂੰ ਪੈਸੇ ਸਵੇਰੇ ਚਾਹੀਦੇ ਹੁੰਦੇ ਸੀ, ਹਰ ਜਗ੍ਹਾ ਤਾਂ ਕਰਜ਼ੇ ਚੜੇ ਹੋਏ ਸੀਗੇ, ਅਸੀਂ ਜਾ ਕੇ 5000 ਦਾ ਚੈੱਕ ਉਸ ਟੈਲਰ ਨੂੰ ਦੇਣਾ ਜਿਸ ਟੈਲਰ ਦਾ ਸਾਨੂੰ ਪਤਾ ਹੋਏ ਕਿ ਇਹਨੇ ਫਟਾਫਟ ਚੈੱਕ ਸਾਡਾ ਪਾਸ ਕਰ ਦੇਣਾ। ਸੋ ਉਸ ਟਾਈਮ ਤੋਂ ਗੁਜ਼ਰ ਕੇ ਇੱਥੇ ਆਏ ਆ ਔਰ ਸਾਲਾਂ ਕਰਦੇ ਰਹੇ ਆ, ਇਹ ਥੋੜੀ ਵੀ ਮਹੀਨੇ ਦੋ ਮਹੀਨੇ ਦੀ ਕੋਈ ਦਿੱਕਤ ਹੈ, ਨਾ ਇੱਕ ਸਾਲਾਂ ਕਰਦੇ ਰਹੇ, ਕਿੰਨੇ ਸਾਲ ਤੱਕ ਇਹ ਸਿਲਸਿਲਾ ਸਾਡਾ ਚੱਲਦਾ ਰਿਹਾ। ਸੋ ਉਸ ਦੌਰ ਚੋਂ ਗੁਜ਼ਰ ਕੇ ਇੱਥੇ ਆਏ ਹੋ ਹੁਣ ਤਾਂ ਇਹੀ ਸੋਚਦੇ ਵੀ ਯਾਰ ਕਮਿਊਨਿਟੀ ਨੇ ਇੰਨਾ ਪਿਆਰ ਦਿੱਤਾ, ਖੁਦ ਹੀ ਨੀ ਸਮਝ ਆਈ ਵੀ ਕਿੱਦਾਂ, ਅੱਜ ਵੀ ਨਹੀਂ ਸਮਝ ਆਉਂਦੀ, ਅੱਜ ਵੀ ਖਰਚਾ ਖੁਰਚਾ ਕਿੱਥੋਂ ਪੈਸਾ ਆ ਰਿਹਾ ਕਿੱਥੇ ਜਾ ਰਿਹਾ ਕੋਈ ਸਮਝ ਨਹੀਂ ਆਉਂਦੀ ਵੀ ਆਪਣੇ ਆਪ ਕਮਿਊਨਿਟੀ ਦੇ ਔਰ ਜਿੰਨੀਆਂ ਕਿ ਦੁਸ਼ਮਣੀਆਂ ਖੜੀਆਂ ਹੋ ਗਈਆਂ ਜਿੰਨੇ ਮਤਲਬ ਪਾਵਰਫੁਲ ਲੋਕਾਂ ਦੀ, ਆਮ ਲੋਕਾਂ ਦੀ ਤਾਂ ਬੜਾ ਪਿਆਰ ਹੈ ਪਰ ਜਿਹੜੇ ਚੌਧਰੀ ਹੈ ਉਹ ਤਾਂ ਥੋੜੀ ਪਸੰਦ ਕਰਦੇ ਆ, ਕੁਛ ਜਿਹੜੇ ਬੰਦੇ ਨੇ ਉਹ ਨਹੀਂ ਪਸੰਦ ਕਰਦੇ ਤੇ ਕੁਛ ਬੰਦੇ ਤੇ ਉਹ ਫਿਰ ਉਹਦੇ ਬਾਵਜੂਦ ਤੁਸੀਂ ਸਾਰਾ ਕੁਛ ਕਰੀ ਜਾ ਰਹੇ ਹੋ। ਫਿਰ ਪਰਮਾਤਮਾ ਦਾ ਪਹਿਲਾਂ ਤਾਂ ਸ਼ੁਕਰ ਪਰਮਾਤਮਾ ਦਾ, ਉਸ ਕੁਦਰਤ ਦਾ, ਪਰਮਾਤਮਾ ਦਾ, ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰ ਹੈ। ਫਿਰ ਪੇਰੈਂਟਸ ਦਾ ਸ਼ੁਕਰ ਹੈ ਵੀ ਉਹਨਾਂ ਦੀਆਂ ਬਲੈਸਿੰਗਸ, ਉਹਨਾਂ ਦੇ ਕੋਈ ਪਤਾ ਨਹੀਂ ਉਹ ਗੁਰਬਾਣੀ ਪੜ੍ਹਦੇ ਆ, ਉਹ ਕੋਈ ਧਾਰਮਿਕ ਕੰਮ ਕਰ ਰਹੇ, ਉਹਦੀਆਂ ਬਲੈਸਿੰਗ ਸ਼ਾਇਦ ਸਾਨੂੰ ਲੱਗੀ ਜਾ ਰਹੀ ਹੈ, ਫਿਰ ਉਹਨਾਂ ਦਾ ਸ਼ੁਕਰ। ਫਿਰ ਹੱਥ ਜੋੜ ਕੇ ਕਮਿਊਨਿਟੀ ਦਾ ਸ਼ੁਕਰ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਜਿਹਦੇ ਕਾਰਨ ਸਾਰਾ ਚੱਲੀ ਜਾ ਰਿਹਾ। ਅੱਜ ਇੰਗਲਿਸ਼ ਦਾ ਅਖਬਾਰ ਇੱਕੋ ਰਹਿ ਗਿਆ ਸਾਊਥ ਏਸ਼ੀਅਨ ਕਮਿਊਨਿਟੀ ਚ, ਔਰ ਮੈਂ ਦੱਸ ਰਿਹਾ ਵੀ ਜੇ ਮੈਂ ਉਹ ਸਾਰੇ ਪੁੱਛਦੇ ਤੁਹਾਡਾ ਕਿੱਦਾਂ ਚੱਲਦਾ, ਮੈਂ ਕਿਹਾ ਜੇ ਟੀਵੀ ਰੇਡੀਓ ਵਿੱਚੋਂ ਖਰਚੇ ਖੁਰਚੇ ਕੱਢ ਕੇ ਉੱਧਰ ਪਾ ਦੇਈਦਾ, ਇਕੱਲਾ ਅਖਬਾਰ ਤਾਂ ਸਵੇਰੇ ਬੰਦ ਕਰ ਦੇਵਾਂ। 17 ਅਖਬਾਰ ਸੀ ਇੰਗਲਿਸ਼ ਦੇ ਸਾਊਥ ਏਸ਼ੀਅਨ, ਅੱਜ ਇੱਕੋ ਹੈ। ਜੇ ਮੈਨੂੰ ਤੁਸੀਂ ਕਹੋ ਮੇਰੇ ਕੋਲ ਇਕੱਲਾ ਅਖਬਾਰ ਹੁੰਦਾ, ਮੈਂ ਔਨ ਦੀ ਏਅਰ ਕਹਿ ਦਿੰਦਾ, ਮੈਂ ਮਿਡ ਵੀਕ ਸਵੇਰੇ ਬੰਦ ਕਰ ਦੇਣਾ ਸੀ। ਤੁਸੀਂ ਖਰਚਾ ਨਹੀਂ ਅਫੋਰਡ ਕਰ ਸਕਦੇ, ਕਿੱਥੋਂ ਅਫੋਰਡ ਕਰੋਗੇ ਦਫ਼ਤਰ ਦਾ ਖਰਚਾ, ਅੱਜ ਇੰਗਲਿਸ਼ ਅਖਬਾਰ ਨਹੀਂ ਚਲਾ ਸਕਦੇ। ਸਾਡੇ ਬੜੀ ਪੁਰਾਣੀ ਕਹਾਵਤ ਹੁੰਦੀ ਸੀ, ਅੱਜ ਗੱਲਾਂ ਬੜੀਆਂ ਖੁੱਲੀਆਂ ਹੋ ਰਹੀਆਂ, ਸਾਡੇ ਤਾਰਿਕ ਸਾਹਿਬ ਬੜੀ ਪੁਰਾਣੀ ਕਹਾਵਤ ਹੁੰਦੀ ਸੀ, ਕਿਸੇ ਨੇ ਮੈਂ ਕਹਿੰਦਾ ਸੀ ਵੀ ਜਿਹੜੀ ਇਹ ਕਹਾਵਤ ਕਹਿੰਦੇ ਸਹੀ ਕਹਿੰਦੇ, ਉਹ ਕਹਿੰਦੇ ਸਹੀ ਕਹਿੰਦੇ ਯੁੱਧਵੀਰ ਜੀ ਆ ਗੱਲ, ਮੈਂ ਕਿਹਾ ਜੀ ਬਿਲਕੁਲ ਸਹੀ ਕਹਾਵਤ ਸੁਣ ਲੋ ਕੀ ਸੀਗੀ, ਉਹ ਕਹਿੰਦੇ ਕਿਸੇ ਨਾਲ ਦੁਸ਼ਮਣੀ ਕੱਢਣੀ ਆ ਨਾ। ਹੁਣ ਤਾਂ ਮੈਂ ਸਰ ਬੁੱਧਾ ਜੀ ਦੇਖ ਲਿਆ, ਫਿਰ ਗੁਰੂ ਨਾਨਕ ਜੀ, ਹੁਣ ਤਾਂ ਮੈਂ ਬੜਾ ਡਿਫਰੈਂਟ ਜਿਹਾ ਬੰਦਾ ਹੋ ਗਿਆ, ਹੁਣ ਤਾਂ ਮੈਂ ਐਸੀ ਗੱਲ ਕਰਦਾ ਵੀ ਚੰਗਾ ਨਹੀਂ ਲੱਗਦਾ ਜਿਹੜੀ ਮੈਂ ਗੱਲ ਕਰਨ ਜਾ ਰਿਹਾ, ਬਟ ਇਹ ਗੱਲ ਸੱਚੀ ਹੈ। ਉਹ ਕਹਿੰਦੇ ਹੁੰਦੇ ਸੀ ਕਹਿੰਦੇ ਯੁੱਧਵੀਰ ਜੀ ਆ ਗੱਲ ਸੁਣਦੇ ਆ ਸੱਚ ਹੈ, ਮੈਂ ਕਿਹਾ ਜੀ ਸੱਚ ਹੈ ਵੀ ਜੇ ਕਿਸੇ ਨਾਲ ਦੁਸ਼ਮਣੀ ਕੱਢਣੀ ਆ ਨਾ ਤੇ $10,000 ਲਾਈਨ ਆਫ ਕ੍ਰੈਡਿਟ ਤੋਂ ਕੱਢ ਕੇ ਉਹਨੂੰ ਦੇ ਦਿਓ, ਕਿ ਯਾਰ ਅਖਬਾਰ ਸ਼ੁਰੂ ਕਰ ਲਾ ਕੋਈ, ਠੀਕ ਹੈ। ਔਰ ਬਸ ਫਿਰ ਉਹ ਸਾਰੀ ਉਮਰ ਫਸਿਆ ਰਹੇਗਾ ਉਹਦੇ ਵਿੱਚ, ਨਾ ਪੈਸੇ ਬਣਾਉਣ ਜੋਗਾ ਤੇ ਨਾ ਛੱਡਣ ਜੋਗਾ ਨਾ ਕੱਢਣ ਜੋਗਾ, ਉਹ ਮਤਲਬ ਉਹਨੂੰ ਸਮਝ ਨਹੀਂ ਆਏਗੀ, ਉਹ ਉਲਝ ਜਾਏਗਾ ਸਾਰੀ ਉਮਰ ਜੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੈ। ਸੋ ਇਹ ਤਾਂ ਕੰਮ ਇੱਦਾਂ ਦਾ ਆ ਵੀ ਠੀਕ ਹੈ, ਇਟ ਇਜ਼ ਨਾਟ ਪੋਸੀਬਲ। ਅੱਜ ਤੁਸੀਂ ਕਹੋ ਹੁਣ ਪ੍ਰੈਸ ਕਾਨਫਰੰਸ ਹੈ, ਹੁਣ ਕਵਰ ਕਰਨ ਲਈ ਤੁਸੀਂ ਬੰਦਾ ਭੇਜਣਾ, ਹੁਣ ਤੇ ਤਾਂ ਸਾਡਾ ਕੰਮ ਚੱਲ ਜਾਂਦਾ ਵੀ ਉਹ ਟੀਵੀ ਤੇ ਵੀ ਚਲੀ ਜਾਂਦੀ ਹੈ, ਰੇਡੀਓ ਤੇ ਚਲੀ ਜਾਂਦੀ ਹੈ, ਅਖਬਾਰ ਚ ਵੀ ਲੱਗ ਜਾਂਦੀ ਹੈ, ਡਿਜੀਟਲ ਪਲੇਟਫਾਰਮ ਤੇ ਵੀ ਚਲੀ ਜਾਂਦੀ ਹੈ। ਕੱਲੀ ਅਖਬਾਰ ਲਈ ਤੁਸੀਂ ਸੋਚਦੇ ਹੋ ਕਿ ਅਸੀਂ ਅਫੋਰਡ ਕਰ ਸਕਾਂਗੇ, ਮਤਲਬ ਹੀ ਕੋਈ ਨੀ। ਅੱਜ ਅਖਬਾਰ ਦੀ ਐਡ ਤੁਸੀਂ, ਅਸੀਂ ਤਾਂ ਕਹਿ ਦਈਦਾ ਭਾਜੀ ਰੇਡੀਓ ਚ ਐਡ ਦੇਣੀ ਹੈ, ਟੀਵੀ ਚ ਦੇਣੀ ਹੈ, ਨਾਲ ਚਲੋ ਅਖਬਾਰ ਤੁਹਾਡੀ ਕੁਆਟਰ ਪੇਜ ਲਗਾ ਦਿਆਂਗੇ, ਦੈਟਸ ਇਟ। ਉਹ ਤਾਂ ਅੱਜ ਦੀ ਡੇਟ ਦੇ ਅਖਬਾਰ ਤੋਂ ਰਿਸਪੋਂਸ ਕਿੱਥੇ ਆਉਂਦਾ, ਤੁਸੀਂ ਲੱਗਦਾ ਕਿ ਤੁਹਾਨੂੰ ਇੰਨਾ ਆਉਂਦਾ ਤੇ ਇਟ ਇਜ਼ ਵੈਰੀ ਚੈਲੇਂਜਿੰਗ ਟੂਡੇ। ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿੰਦੇ ਨੇ ਫੋਰਥ ਪਿੱਲਰ ਆਫ ਡੈਮੋਕਰੇਸੀ, ਡੈਮੋਕਰੇਟਿਕ ਸੈਟਅਪ ਹੀ ਪੂਰਾ ਹਿੱਲ ਜਾਣਾ, ਇਹ ਫੋਰਥ ਪਿੱਲਰ ਆਫ ਡੈਮੋਕਰੇਸੀ ਨਹੀਂ ਹਿੱਲਣਾ ਜੀ, ਇਹ ਮੇਰੀ ਗੱਲ ਆ ਜੀ, ਤੁਸੀਂ ਨੋਟ ਕਰ ਲੈਣਾ। ਬਿਕੋਜ਼ ਕਿਹਨੂੰ ਬੰਦਾ ਸਮਝਾਏ, ਅਗਲੇ ਕਹਿੰਦੇ ਸਾਰਾ ਕੁਝ ਠੀਕ ਹੋ ਰਿਹਾ, ਤੁਸੀਂ ਜੇ ਕੋਈ ਸਵਾਲ ਪੁੱਛ ਲਓ ਤਾਂ ਕਹਿੰਦੇ ਜੀ ਤੁਸੀਂ ਇੰਡੀਆ ਦੌੜ ਜਾਓ, ਤੁਸੀਂ ਇੱਥੇ ਕੀ ਕਰਦੇ ਹੋ, ਤੁਹਾਨੂੰ ਜੀ ਇੰਡੀਆ ਬਹੁਤਾ ਪਸੰਦ ਹੈ, ਉਹ ਤਾਂ ਕਹਿੰਦੇ ਦੌੜ ਜਾਓ ਇੰਡੀਆ, ਇੱਥੇ ਕੀ ਸਵਾਲ ਪੁੱਛਦੇ ਹੋ, ਜੇ ਤੇ ਸਵਾਲ ਪੁੱਛੋ ਉਹ ਵੈਸੇ ਲੜਨ ਨੂੰ ਖਾਣ ਨੂੰ ਪੈਂਦੇ ਆ, ਜੇ ਕਿਸੇ ਦੇ ਸਵਾਲ ਪੁੱਛ ਲਓ। ਸੋ ਐਸੇ ਮਾਹੌਲ ਦੇ ਵਿੱਚ ਮੈਂ ਅੱਜ ਗੱਲ ਇੱਕ ਔਨ ਦੀ ਅਰ ਕਹਿਣਾ ਚਾਹੁੰਦਾ ਹਾਂ, ਵਨ ਆਫ ਦਾ ਬੈਸਟ ਵੇਜ਼ ਟੂ ਸਰਵ ਦਾ ਕਮਿਊਨਿਟੀ ਇਜ਼ ਪਬਲਿਕ ਆਫਿਸ, ਕਿ ਤੁਸੀਂ MP ਬਣੋ, ਕੈਬਨਿਟ ਮਿਨਿਸਟਰ ਬਣੋ ਜਾਂ ਬਣੋ, ਦਿਸ ਇਜ਼ ਵਨ ਆਫ ਦਾ ਬੈਸਟ ਵੇਜ਼। ਨੰਬਰ 1, ਜੇ ਕੋਈ ਮੈਨੂੰ ਪੁੱਛੇ ਕਿ ਮੀਡੀਆ ਇਹ ਬੈਸਟ ਵੇ ਹੈ ਜਾਂ ਮੇਰਾ ਬੱਚਾ ਮੀਡੀਆ ਜਾਣਾ ਚਾਹੁੰਦਾ ਹੈ, ਮੈਂ ਉਹਨਾਂ ਨੂੰ ਕਹਾਂਗਾ ਜੀ ਜ਼ਰੂਰ ਆਓ ਆਫਟਰ ਪਬਲਿਕ ਆਫਿਸ, ਜੇ ਪਬਲਿਕ ਆਫਿਸ ਇਮਾਨਦਾਰੀ ਨਾਲ ਕਰਨਾ, ਉਹ ਕਿਸੇ ਦੇ ਮਤਲਬ ਕਿ ਇਹ ਨਹੀਂ ਕਿ ਜੋ ਮੇਰੀ ਪਾਰਟੀ ਕਹਿੰਦੀ ਉਹ ਠੀਕ ਹੀ ਠੀਕ ਕਹਿੰਦੀ ਹੈ, ਠੀਕ ਹੈ, ਨਹੀਂ, ਜੇ ਵਧੀਆ ਤਰੀਕੇ ਨਾਲ ਕਰਨਾ, ਵਧੀਆ ਕਾਨੂੰਨ ਬਣਾਓ, ਤੁਹਾਡੇ ਕੋਲ ਪੈਸਾ ਹੈ, ਰਿਸੋਰਸਿਸ ਹੈ, ਤੁਸੀਂ ਬੜਾ ਕੁਝ ਕਰ ਸਕਦੇ ਹੋ, ਸਭ ਤੋਂ ਵਧੀਆ ਤਰੀਕਾ, ਤੇ ਅੱਜ ਵੀ ਮੈਂ ਉੱਥੇ ਖੜਾ, ਮੈਂ ਨਹੀਂ ਜਾਣਾ ਇਲੈਕਸ਼ਨ ਚ ਲੜਨ, ਪਰ ਜਿਹੜੇ ਲੜਦੇ ਨੇ ਜਿਹੜੇ ਵਧੀਆ ਤਰੀਕੇ ਨਾਲ ਕਰਦੇ, ਉਹ ਨੰਬਰ 1 ਤਰੀਕਾ ਹੈ, ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦੇ ਹੋ। ਹੁਣ ਆ ਦੇਖੋ, ਮੈਂ ਤੁਹਾਨੂੰ ਦੱਸੀ ਜਾ ਰਿਹਾ ਵੀ ਕਿੱਡਾ ਔਖਾ ਕੰਮ ਹੈ, ਜੇ ਮੈਂ ਅੱਜ ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਉੱਥੇ ਬੈਠਾ ਹੋਵਾਂ ਜਾਂ ਕੋਈ ਗੱਲ ਸੁਣਦੇ ਹੋਣ, ਕੈਬਨਿਟ ਮਿਨਿਸਟਰ ਹੋਵਾਂ, ਤੇ ਮੈਂ ਸਵੇਰੇ ਕਾਨੂੰਨ ਲੈ ਆਵਾਂ, ਲੜਾਈ ਹੁੰਦੀ ਹੋ ਜਾਵੇ, ਉਦਾਂ ਵੀ ਤਾਂ ਮਤਲਬ ਪਤਾ ਨਹੀਂ ਜਗਮੀਤ, ਮੈਂ ਫਰਜ਼ ਕਰ ਲਓ ਵੀ ਅੱਜ ਮੈਂ ਲਿਬਰਲ ਕੈਬਨਿਟ ਮਿਨਿਸਟਰ ਹੋਵਾਂ, ਮੈਂ ਸਵੇਰੇ ਮਿਊਨਿਸਪੈਲਿਟੀਜ਼ ਨੂੰ, ਪ੍ਰੋਵਿੰਸ ਨਾਲ ਸਾਰਿਆਂ ਨਾਲ ਮੀਟਿੰਗ ਕਰਾਂ ਔਰ ਸਭ ਨੂੰ ਕਹਿ ਦਾਂ ਜੀ ਮੈਨੂੰ ਡੈਜ਼ਿਗਨੇਟਡ ਪਲੇਸਿਸ ਚਾਹੀਦੇ ਨੇ ਕਿ ਇੱਥੇ ਹੀ ਪ੍ਰੋਟੈਸਟ ਹੋਣੇ ਆ, ਉੱਥੇ ਆਪਣੀ ਜਿਹੜੀ ਮਿਊਨਿਸਪੈਲਿਟੀਜ਼ ਨੇ ਉੱਥੇ ਤੁਸੀਂ ਆ ਸਾਰਾ ਉਹਨਾਂ ਦਾ ਸਪੋਰਟ ਕਰੋ। ਬੰਦੇ ਬੜੇ ਵਿਰੋਧ 'ਚ ਹੋਣਗੇ, ਬੜੀ ਲੜਾਈ ਹੋਏਗੀ, ਹੋਣ ਦਿਓ, ਜਿਹੜੀ ਆ ਲੋਕਾਂ ਨੂੰ ਤਾਂ ਫਾਇਦਾ ਪਹੁੰਚਾਵਾਂਗਾ, ਹੋ ਸਕਦਾ ਮੇਰੀ ਕੁਰਸੀ ਚਲੀ ਜਾਵੇ, ਚਲੀ ਜੇ ਕੁਰਸੀ, ਲੇਕਿਨ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਜੇ ਕੋਈ ਆਉਣਾ ਚਾਹੇਗਾ ਉਹਨੂੰ ਮੈਂ ਇੱਕ ਹੀ ਗੱਲ ਕਹਾਂਗਾ ਕਿ ਇਹ ਲਾਈਫ ਲੌਂਗ ਕਮਿਟਮੈਂਟ ਹੈ, ਜਿਹੜਾ ਬੱਚਾ ਆਉਣਾ ਚਾਹੇਗਾ ਤੇ ਜੇ ਕਰਨਾ ਚਾਹੁੰਦੇ ਹੋ ਤਾਂ ਕਰ ਲਓ ਕੰਮ, ਪਰ ਇਹਦੇ 'ਚ ਹਿੰਮਤ ਬੜੀ ਕਰਨੀ ਪਏਗੀ। ਜੀ ਤਾਰਿਕ ਸਾਹਿਬ, ਗੱਲ ਫਿਨਿਸ਼ ਕਰੋ, ਫਿਰ ਅਗਲੀ ਗੱਲ ਵੱਧਦੇ ਹਾਂ।
ਯਦਵੀਰ ਜੀ,
ਇਹ ਚੀਜ਼ ਆ ਕਿ ਜੇ ਕਿਸੇ ਨਾਲ ਧੱਕਾਸ਼ਾਹੀ ਹੋ ਰਹੀ ਹੈ ਨਾ, ਤੇ ਉਹ ਫਿਰ ਪਬਲਿਕ ਚ ਓਪਨ ਆ ਕੇ ਸਾਹਮਣੇ ਕਿਸੇ ਵੀ ਜਗ੍ਹਾ ਤੇ ਆ ਕੇ ਆਪਣਾ ਮੌਕਫ ਜਿਹੜਾ ਪੁਆਇੰਟ ਆਫ ਵਿਊ ਆ ਉਹ ਪੀਸਫੁਲ ਢੰਗ ਦੇ ਨਾਲ ਅੱਗੇ ਰੱਖ ਸਕਦਾ, ਇਹ ਮੇਰੇ ਨਾਲ ਧੱਕਾਸ਼ਾਹੀ ਹੋ ਰਹੀ ਹੈ, ਉਹ ਯਾਨੀ ਕਿ ਫਰੀਡਮ ਆਫ ਐਕਸਪ੍ਰੈਸ਼ਨ ਜਿਹੜੀ ਆ ਫਰੀਡਮ ਆਫ ਸਪੀਚ ਦੇ ਤਹਿਤ ਉਹਨੂੰ ਇਸਤੇਮਾਲ ਕਰਕੇ ਤੇ ਲੋਕ ਪਬਲਿਕ ਨੂੰ ਓਪਨਲੀ ਦੱਸਦਾ ਕਿ ਮੀਡੀਆ ਥਰੂ ਅਗਰ ਗੱਲ ਨਹੀਂ ਜਾਂਦੀ ਤਾਂ ਪਬਲਿਕ ਲੰਘਦੀ ਵੇਖੇ ਉਹ ਆਪਣਾ ਇੱਕ ਮੌਕਫ ਜਿਹੜਾ ਪੁਆਇੰਟ ਆਫ ਵਿਊ ਆ ਨਾ ਉਹ ਲੋਕਾਂ ਸਾਹਮਣੇ ਰੱਖੇ ਪੀਸਫੁਲੀ ਢੰਗ ਦੇ ਨਾਲ, ਡੈਮੋਕ੍ਰੇਸੀ ਇਹਨੂੰ ਅਲਾਓ ਕਰਦੀ ਹੈ। ਮਗਰ ਅਸੀਂ ਜਿਹੜਾ ਨਾ ਡੈਮੋਸਟ੍ਰੇਸ਼ਨ ਜਾਂ ਇਤਜਾਜ ਇਹਨੂੰ ਗਲਤ ਰੰਗ ਦੇ ਰਹੇ ਹਾਂ, ਡੈਮੋਕ੍ਰੇਸੀ ਦਾ ਨਜਾਇਜ਼ ਫਾਇਦਾ ਵੀ ਉਠਾਇਆ ਜਾ ਰਿਹਾ, ਐਵੇਂ ਹੀ ਐਸਾ ਮਤਲਬ ਵਾਇਲੇਸ਼ਨ ਕਰ ਦੇਣਾ ਜਾਂ ਮਤਲਬ ਡੈਮੋਸਟ੍ਰੇਸ਼ਨ ਜਿਹੜਾ ਕੋਈ ਤੁੱਕ ਨਹੀਂ ਬਣਦਾ। ਮੈਂ ਤੁਹਾਨੂੰ ਇਹੀ ਸਵਾਲ ਸ਼ੁਰੂ ਚ ਪੁੱਛਿਆ ਸੀ ਕਿ ਜਿੱਥੇ ਡਾਇਵਰਸਿਟੀ ਜ਼ਿਆਦਾ ਰਹਿੰਦੀ ਹੈ ਉੱਥੇ ਡੈਮੋਸਟ੍ਰੇਸ਼ਨ ਕਰਨ ਦਾ ਕੀ ਤਰੀਕਾਕਾਰ ਹੋਣਾ ਚਾਹੀਦਾ ਵੀ ਜੇ ਕਿਸੇ ਮੁਲਕਾਂ ਦੀ ਟੈਨਸ਼ਨ ਵੱਧਦੀ ਹੈ, ਤੁਸੀਂ ਜਿਵੇਂ ਥਰਡ ਵਾਰ ਕਹਿ ਰਹੇ ਹੋ ਇਹੀ ਹੋ ਜਾਂਦੀ ਹੈ, ਤੇ ਇੱਥੇ ਤੇ ਫਿਰ ਮਤਲਬ ਹਰ ਮੁਲਕ ਦੇ ਵਿੱਚ ਜਿੰਨੀ ਡਾਇਵਰਸਿਟੀ ਹੈ ਲੋਕੀ ਆਪਸ ਦੇ ਵਿੱਚ ਇੱਥੇ ਪ੍ਰੋਬਲਮ ਖੜੀਆਂ ਸ਼ੁਰੂ ਕਰ ਦੇਣਗੇ।
ਸਰ ਜਿਹੜੀ ਤੁਸੀਂ ਤਾਰੀਖ ਅੱਜ ਦੇ ਲਈ ਬੜਾ ਸਪੈਸ਼ਲ ਤੁਹਾਡੇ ਤੇ, ਮੈਂ ਅੱਜ ਦੇ ਹਾਲਾਤ ਤੇ
ਮੈਂ ਦੱਸ ਚੁੱਕਾ ਹਾਂ ਕਿ ਯੈਸ ਉਹਦੇ ਲਈ ਤੁਹਾਨੂੰ ਡੈਜ਼ਿਗਨੇਟਿਡ ਪਲੇਸਿਸ ਬਣਾਉਣੇ ਪੈਣਗੇ, ਠੀਕ ਹੈ ਕਿ ਨਹੀਂ? ਡੈਜ਼ਿਗਨੇਟਿਡ ਪਲੇਸਿਸ ਬਣਾਓ, ਅਸੀਂ ਸੋਲੂਸ਼ਨ ਦੇ ਚੁੱਕੇ ਹਾਂ, ਔਰ ਉੱਥੇ ਤੁਸੀਂ ਮੇਕ ਸ਼ੋਰ ਕਰੋ ਕਿ ਓਪੋਜ਼ਿੰਗ ਗਰੁੱਪਸ ਸੇਮ ਡੇ ਤੇ ਉੱਥੇ ਨਾ ਰੱਖੋ, ਠੀਕ ਹੈ ਨੀ? ਡੈਜ਼ਿਗਨੇਟਿਡ ਪਲੇਸਿਸ ਓਪੋਜ਼ਿੰਗ ਗਰੁੱਪ ਸੇਮ ਗਰੁੱਪ ਦਿਨ ਤੇ ਨਹੀਂ ਹੋਣਗੇ ਤੇ ਉੱਥੇ ਆਪਣਾ ਡੈਮੋਸਟ੍ਰੇਸ਼ਨ ਕਰਨ। ਗੁਰਸ਼ਰਨ ਜੀ ਤੁਸੀਂ ਆਉਂਦੇ ਰਹੋ।
ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਅਰਜੁਨ ਵੀਰ ਜੀ, ਮੈਂ ਤਾਂ ਤੁਹਾਨੂੰ ਸਿਰਫ ਇਹੀ ਕਹਿਣਾ ਸੀਗਾ ਵੀ ਇਹ ਜਿਹੜੇ 24 ਸਾਲ ਪਿਛਲੇ ਗਏ ਆ ਕਿਸੇ ਦਿਨ ਹਸਬੈਂਡ ਵਾਈਫ ਜਾਂ ਬਾਕੀ ਕੋਈ ਫੈਮਿਲੀ ਮੈਂਬਰ ਜਿੰਨੇ ਵੀ ਹੈਗੇ ਆ ਉਹਨਾਂ ਦੇ ਨਾਲ ਬੈਠ ਕੇ ਦੇਖਿਓ ਤਾਂ ਸਹੀ ਹੈ। ਮੈਨੂੰ ਲੱਗਦਾ ਜਿੱਦਾਂ 24 ਮਿੰਟਾਂ ਦੇ ਵਿੱਚ ਜ਼ਿੰਦਗੀ ਚਲ ਗਈ ਹੁੰਦੀ ਹੈ, ਇੱਦਾਂ ਲੱਗਦੀ ਹੈ ਜਿੰਨੀ ਸਟਰਗਲ ਤੁਸੀਂ ਕੀਤੀ ਹੈ। ਚਲੋ ਸਾਰੇ ਬਿਜ਼ਨਸਮੈਨ ਕਰਦੇ ਆ ਤਾਂ ਉਸ ਲਾਈਫ ਦਾ ਪਤਾ ਨਹੀਂ ਲੱਗਦਾ ਵੀ ਯਾਰ ਇਹ ਇੰਨਾ ਹਾਰਡ ਕੋਈ ਮਾੜਾ ਮੋਟਾ ਜਿਹੜਾ ਵੀ ਬਿਜ਼ਨਸ ਕਿਸੇ ਦਾ ਚੱਲਦਾ ਹੈਗਾ, ਬਹੁਤ ਹਾਰਡ ਲਾਈਫ ਦੇ ਵਿੱਚ ਲੰਘਣਾ ਪੈਂਦਾ। ਤਾਂ ਦੂਸਰੀ ਗੱਲ ਮੈਂ ਇਹ ਕਹਿਣੀ ਸੀਗੀ ਵੀ ਓਨਟਾਰੀਓ ਗੌਰਮੈਂਟ ਆ ਹੁਣ ਫਿਰ ਮੈਸੇਜ ਦੇਣ ਡਈ ਆ ਵੀ $200 ਭੇਜਾਂਗੇ, ਪਹਿਲਾਂ ਉਹ ਕਾਰ ਦੇ ਸਟਿੱਕਰ ਦਾ $100 ਦੇ ਦਿੱਤਾ। ਉਹ ਯਾਰ ਲੋਕਾਂ ਨੂੰ ਤਾਂ ਹਸਪੀਟਲ ਜਾਣ ਦੀ ਤੰਗੀ ਹੈਗੀ ਆ, ਲੋਕਾਂ ਨੂੰ ਤਾਂ ਕੁਛ ਹੋਰ ਚੀਜ਼ ਚਾਹੀਦੀ ਆ। ਇਹ $200 ਲੈ ਕੇ ਕੀ ਲੋਕੀ ਕਰਨਗੇ? ਜੇ ਖਜ਼ਾਨੇ ਚ ਪੈਸੇ ਸੀਗੇ ਤਾਂ ਸਗੋਂ ਲੋਕਾਂ ਨੂੰ ਕਹਿ ਕੇ $100-$200 ਹੋਰ ਲਾ ਕੇ ਲੋਕਾਂ ਦੇ ਉੱਤੇ ਟੈਕਸ, ਤਾਂ ਕੋਈ ਇੱਦਾਂ ਦੇ ਹਸਪੀਟਲ ਬਣਾਉਣੇ ਚਾਹੀਦੇ ਸੀਗੇ ਵੀ ਜਿਹਦੇ ਵਿੱਚ ਇੱਕ ਐਮਰਜੈਂਸੀ ਨਹੀਂ ਚਾਰ ਚਾਰ ਐਮਰਜੈਂਸੀਆਂ ਹੁੰਦੀਆਂ। ਤਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਉਂਦੀ ਉਹ ਆਪਣੀ ਯਾਰ ਦੁੱਖ ਤੋਂ ਤਾਂ ਥੋੜਾ ਜਿਹਾ ਛੁਟਕਾਰਾ ਪਾ ਲੈਣ, ਇੱਦਾਂ ਦਾ ਕੋਈ ਸਿਸਟਮ ਚਾਹੀਦਾ ਸੀਗਾ। ਦੂਸਰਾ ਮੇਰਾ ਵੀਰ ਗੁੱਸਾ ਨਾ ਕਰੇ ਕੋਈ ਵੀ ਯਾਰ ਥੋੜਾ ਜਿਹਾ 2-4-5 ਸਾਲ ਵਾਸਤੇ ਸਾਨੂੰ ਗੁਰਦੁਆਰੇ ਮੰਦਰ ਚਰਚ ਇਹਨਾਂ ਦੀ ਸਰਵਿਸ ਘਟਾ ਲੈਣੀ ਚਾਹੀਦੀ ਆ, ਇਹ ਕੋਈ ਨਵੇਂ ਬਣਾਉਣੇ ਤਾਂ ਜੇ ਨਾ ਬਣਾਉਣ ਲੋਕ। ਯਾਰ ਹਸਪੀਟਲ ਜ਼ਰੂਰੀ ਚਾਹੀਦੇ ਸੀਗੇ, ਉਹਦੇ ਵਾਸਤੇ ਕੋਈ ਫੰਡਸ ਵਗੈਰਾ ਇਕੱਠੇ ਹੋ ਕੇ ਕਰਨੇ ਚਾਹੀਦੇ ਆ। ਇਹ ਭਾਵੇਂ ਚਲੋ ਹੁਣ ਕਿਸੇ ਨੂੰ ਗੁੱਸਾ ਲੱਗਦਾ ਤਾਂ ਲੱਗੇ, ਪਰ ਆਪਣੇ ਗੁਰਦੁਆਰੇ ਵਾਲੀਆਂ ਕਮੇਟੀਆਂ ਨੂੰ ਤਾਂ ਮੰਦਰਾਂ ਦੀਆਂ ਕਮੇਟੀਆਂ ਨੂੰ ਚਰਚਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਵੀ ਹੈਲਥ ਦਾ ਜਿਹੜਾ ਸਿਸਟਮ ਹੈਗਾ ਉਹ ਬਹੁਤ ਖਰਾਬ ਹੋ ਗਿਆ। ਥੈਂਕਸ, ਧੰਨਵਾਦ ਤੁਹਾਡਾ ਟਾਈਮ ਦੇਣ ਦਾ, ਐਪਰੀਸ਼ੀਏਟ ਫੋਰ ਦੈਟ। ਮੈਂ ਸੁਣਦਾ ਤੁਹਾਨੂੰ ਰੇਡੀਓ ਤੇ। ਥੈਂਕਸ,
ਥੈਂਕ ਯੂ ਗੁਰਸ਼ਰਨ ਜੀ। ਪਹਿਲੀ ਜਿਹੜੀ ਤੁਸੀਂ ਗੱਲ ਕਹੀ ਕਿ 24 ਸਾਲ ਕਦੇ ਬੈਠ ਕੇ ਆਪਣੇ ਪਰਿਵਾਰ ਨਾਲ ਦੇਖਿਓ, ਯੁੱਧਵੀਰ ਜੀ ਵੀ ਕਿੰਨਾ ਹਾਰਡਵਰਕ ਕਰਦੇ ਹੋ, ਫਿਰ ਟਾਈਮ ਕਿੰਨੀ ਛੇਤੀ ਨਿਕਲ ਗਿਆ। ਯੈਸ, ਤੁਹਾਡੀ ਗੱਲ ਠੀਕ ਹੈ ਗੁਰਸ਼ਰਨ ਸਾਹਿਬ, ਕਈ ਵਾਰੀ ਬੈਠ ਕੇ ਸੋਚੀਦਾ ਕਿ ਜ਼ਿੰਦਗੀ ਇੰਨੀ ਫਾਸਟ ਨਿਕਲ ਗਈ ਹੈ ਖੁਦ ਨੂੰ ਨਹੀਂ ਪਤਾ ਲੱਗਾ। ਬਟ ਉਹਦੇ ਲਈ ਹੁਣ ਇੰਨਾ ਕੀ ਆ ਵੀ ਇੱਕ ਤਾਂ ਧੰਨਵਾਦ ਆ, ਫਿਰ ਵੀ ਕਮਿਊਨਿਟੀ ਦਾ ਬਹੁਤ ਪਿਆਰ ਮਿਲਦਾ, ਸਾਰਾ ਕੁਝ ਬਹੁਤ ਵਧੀਆ, ਔਰ ਉਹਦੇ ਲਈ ਹੁਣ ਇੰਨਾ ਕੀ ਕਰ ਰਹੇ ਹਾਂ। ਕੱਲ ਵੀ ਮੈਂ ਮਦਰ ਮੇਰੇ ਆਏ ਹੋ ਸੀਗੇ ਤੇ ਮੈਂ ਕਿਹਾ ਸੰਡੇ, ਮੈਂ ਕਿਉਂਕਿ ਸੈਟਰਡੇ ਤੱਕ ਤਾਂ ਮੈਂ ਕੰਮ ਕਰਨਾ ਹੀ ਹੁੰਦਾ, ਸੰਡੇ ਕੱਲ ਫਿਰ ਮੈਂ ਉਹਨਾਂ ਨੂੰ ਕਾਰ ਚ ਬਿਠਾਇਆ ਤੇ ਉਹ ਬੜੀ ਦੇਰ ਦੇ ਕਹਿ ਰਹੇ ਸੀਗੇ ਕਿ ਆ ਜਿਹੜੇ ਤੁਹਾਡੇ ਇੱਥੇ ਕੈਨੇਡਾ ਪਹਿਲੀ ਵਾਰੀ ਮੈਂ ਇਸ ਮੌਸਮ ਚ ਆਈ ਆ ਤੇ ਉਹ ਜਿਹੜੇ ਤੁਹਾਡੇ ਪੱਤੇ ਹੁੰਦੇ ਆ ਬੜੇ ਵਧੀਆ ਹੁੰਦੇ ਆ ਫਾਲ ਕਲਰਸ, ਤੇ ਆਪਾਂ ਦੇਖ ਕੇ ਆਉਣੇ ਆ। ਉਹ ਟਾਈਮ ਨਹੀਂ ਲੱਗ ਸਕਿਆ ਤੇ ਕੱਲ ਫਿਰ ਮੈਂ ਉਹਨਾਂ ਨੂੰ ਸ਼ਾਮ ਨੂੰ ਲੈ ਗਿਆ, ਹਾਲਾਂਕਿ ਹਨੇਰਾ ਹੀ ਸੀਗਾ, ਫਿਰ ਅਸੀਂ ਘੁੰਮਦੇ ਰਹੇ ਫਿਰਦੇ ਰਹੇ ਦੋਨੋਂ ਜਣੇ, ਮੈਂ ਤੇ ਮੇਰੇ ਮਦਰ, ਤੇ ਫਿਰ ਅਸੀਂ ਕਦੇ ਕਿਤੇ ਲੈ ਗਿਆ ਉਹਨਾਂ ਨੂੰ ਗੱਡੀ ਚ ਕਦੇ ਕਿਤੇ, ਤੇ ਫਿਰ ਟਾਈਮ ਜਿਹੜਾ ਫੈਮਿਲੀ ਨੂੰ ਹੁਣ ਕੱਢ ਰਹੇ ਹਾਂ ਕਾਫੀ ਤਾਂ ਕਿ ਇੱਧਰ ਕਰੀਏ। ਬਾਕੀ ਤੁਹਾਡੀ ਗੱਲ ਸਹੀ ਹੈ, ਸਮੇਂ ਇਜਾਜ਼ਤ ਨਹੀਂ ਦੇ ਰਿਹਾ, ਬਾਕੀ ਕਾਲ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣ। ਕੱਲ ਅਸੀਂ ਜ਼ਰੂਰ ਇਸ ਤੇ ਗੱਲ ਕਰਾਂਗੇ, ਜਿਹੜਾ ਤੁਹਾਡਾ ਸੁਝਾਅ ਆ ਕਿ ਸਾਨੂੰ ਹੁਣ ਪੈਸੇ ਇਕੱਠੇ ਕਰਨੇ ਚਾਹੀਦੇ ਆ ਆਪਣੇ ਜਿਹੜੇ ਕੋਈ ਯੂਨੀਵਰਸਿਟੀ ਆ ਜਾਂ ਫਿਰ ਸਾਡੇ ਇੱਥੇ ਕੋਈ ਹਸਪੀਟਲ ਬਣ ਰਿਹਾ। ਸੋ ਕੱਲ ਗੁਰਸ਼ਰਨ ਸਾਹਿਬ ਇਸ ਤੇ ਜ਼ਰੂਰ 100% ਗੱਲ ਹੋਏਗੀ। ਥੈਂਕ ਯੂ, ਥੈਂਕ ਯੂ। 416-475-5000, 416-475-5000,
ਥੈਂਕ ਯੂ। You are listening to WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
ਸਿਟੀ ਆਫ ਬ੍ਰੈਂਪਟਨ 10 ਮਿਊਨਿਸਪਲ ਬਾਰਡਰ ਸੀਮਾਵਾਂ ਦੀ ਸਮੀਖਿਆ ਕਰ ਰਿਹਾ ਹੈ। ਸ਼ਹਿਰ ਨੂੰ ਬਚਾਉਣ ਜਿਵੇਂ ਕਿ ਆਬਾਦੀ ਵਧਦੀ ਹੈ, ਸਿਟੀ ਦਾ ਉਦੇਸ਼ ਨਿਰਪੱਖ ਅਤੇ ਬਰਾਬਰੀ ਦੀ ਸਥਾਪਨਾ ਕਰਨਾ ਹੈ। ਨਿਵਾਸੀਆਂ ਦੀ ਸੰਤੁਲਨ ਨੁਮਾਇੰਦਗੀ ਵਾਲੇ ਬਾਰਡਰ ਤੁਹਾਡੀ ਫੀਡਬੈਕ ਨੂੰ ਆਕਾਰ ਦੇਣ ਲਈ ਬਹੁਤ ਜ਼ਰੂਰੀ ਹੈ। ਸਾਡਾ ਛੋਟਾ ਸਰਵੇਖਣ ਕਰਨ ਲਈ brampton.ca/WBR ਤੇ ਜਾਓ ਅਤੇ ਆਉਣ ਵਾਲੇ ਵਿਅਕਤੀਗਤ ਤੌਰ ਤੇ ਇਵੈਂਟ